संपूर्ण थिया राम। ज्यों जल मैं जल आए खटाना, त्यों ज्योति संग ज्योत समाना। मिट गए गवन पाए विश्राम, नानक प्रभ का सब कुर्बान। सुखो तल गुर सेविया, पहले सहज सुभाए। दर्शन परसिया गुरु का, जन्म मरण दुख जाए। हो वै सिख तुख सामी, नूर अरसों पुरसों चटिया। तुद डिठे सच्चे पातशाह, मर जन्म जन्म दी कटिया। सज्जन सच्चा पातशाह, सिरसां दा साहू। जिस पास बैठिया सो सबना दा वेसाहू। बाणी गुरु गुरु है बाणी, विच बाणी अमृत सारे। गुरबाणी कह सेवक जन मन, परतख गुरु इस पारे।
सतनाम श्री वाहे गुरु साहब जीओ। सोरठ महला पंजवा, गुरपुरे कृपा तारी। प्रभ पूरी लोच हमारी, गुरपुरे कृपा तारी। प्रभ पूरी लोच हमारी।
वाहगुरु जी का खालसा, वाहगुरु जी की फतेह। मेरी पीर दे मालिक, लोक पतोक दे सहायक, नल पंजन गुर सूरमा, बड़ जोधा बहुत पारे उपकारी, धन गुरु हरगोबिंद साहब सच्चे पातशाह, क्योंकि प्रीतम जी की साजिन बाजी हुई गुरु रूप, गुरु खालसा साहब संगत जी, सचखंड वासी महापुरुख ब्रह्म ज्ञानी तत्वित सूरबीर योधे हठी तपी बली, गुरु प्यारे संत बाबा सोहन सिंह साहब जथेदार, गुरु प्यारे पवित्र सलाना याद दे विच आपां सतगुरु सच्चे पातशाह दे चरणां विच जुड़ मिल के उन्हां नूं सही अर्थां विच सच्ची श्रद्धांजलि भेंट करन वास्ते सदवे दीवान दे विच सतगुरु सच्चे पातशाह जी दे गुण गा रहे हां, सुन रहे हां। वटपागियो असल विच महापुरखां दी पवित्र याद इसे तरीके मनाई जानी चाहिए है जिवें मनाई जा रही है। बहुत भारी एक पासे चित विच वैराग वाली दशा है, ब्रह्म ज्ञानी रब दे प्यारियां दा विछोड़ा कोई मामूली जी गल नहीं हुंदा, इह विछोड़ा सहा ना जाए। रब दे प्यारे एक छोटे जे परिवार दे केवल सामण वाले या एक छोटे जे पिंड या इलाके दे विच केवल उन्हां दी प्रभता या लोड़ या वडियाई नहीं हुंदी, रब दे प्यारे नूं सारिया थावां ते लोड़ हुंदी, उह सब नूं प्यारे हुंदे हन। सो इस वास्ते एडे वड्डे महापुरशां दी पवित्र याद जदों मन विच आउंदी है तां मन विच वैराग भी पैदा हुंदा है, पर नाल नाल इह वी चित विच प्रसन्नता हो रही है गुरु की कृपा दे नाल कि हर साल उन्हां दी याद मनाउंदिआं छेवें पातशाह महाराज साहब दा पवित्र इत्थे आगमन दिहाड़ा मनाउंदिआं धन बाबा बिधी चंद साहब ब्रह्म ज्ञानी सतगुरु छेवें पातशाह जी दी महान और पूर्ण कृपा दे पात्र उन्हां दा जदों सलाना जोड़ मेला मनाउंदे हां ਤਾਂ ਕੁਝ ਸਾਲਾਂ ਦੇ ਵਿਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਭਾਰੀ ਕਿਰਪਾ ਹੋ ਰਹੀ ਹੈ, ਮਹਾਨ ਤਰੱਕੀ ਹੋ ਰਹੀ ਹੈ। ਕਦੇ ਇਹ ਚਿੱਤ ਵਿਚ ਕੁਝ ਸਾਲ ਪਹਿਲਾਂ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਜਦੋਂ ਦੁਪਹਿਰੇ ਦੀਵਾਨ ਸਜਿਆ ਹੋਵੇ, ਇੱਕ ਦੋ ਢਾਈ ਵਜੇ ਦਾ ਟਾਈਮ ਹੋਵੇ ਔਰ ਹਜ਼ਾਰਾਂ ਸੰਗਤਾਂ ਪੰਡਾਲ ਵਿਚ ਜੁੜੀਆਂ ਹੋਣ, ਤਾਂ ਕੇਵਲ ਗੁਰੂ ਕੀ ਬਾਣੀ ਦਾ ਕੀਰਤਨ ਜਿੱਥੇ ਗਾਇਆ ਜਾ ਰਿਹਾ ਹੋਵੇ, ਤਾਂ ਉਥੇ ਸੰਗਤਾਂ ਜੁੜ ਮਿਲ ਕੇ ਟਿਕ ਕੇ ਦੇਵਤਿਆਂ ਤਰ੍ਹਾਂ ਸਮਾਧੀਆਂ ਲਾ ਲਾ ਕੇ ਇਹ ਦੁਪਹਿਰੇ ਵੀ ਕਦੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨਗੀਆਂ। ਇਹ ਸੁਭਾਅ ਬਹੁਤ ਘੱਟ ਸੀ, ਜਿਹੜਾ ਪੈਣਾ ਬੜਾ ਭਾਰੀ ਜ਼ਰੂਰੀ ਸੀ। ਸੋ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ, ਸਾਲਾਨੇ ਜੋੜ ਮੇਲੇ ਹੋਣ ਔਰ ਦੁਪਹਿਰ ਦਾ ਟਾਈਮ ਹੋਵੇ ਔਰ ਗੁਰੂ ਕੇ ਅੰਮ੍ਰਿਤ ਰੂਪ ਬਾਣੀ ਦਾ ਨਿਰੋਲ ਕੀਰਤਨ ਹੋ ਰਿਹਾ ਹੋਵੇ ਔਰ ਕੋਈ ਵੀ ਮਾਈ ਭਾਈ ਉੱਚੀ ਆਵਾਜ਼ ਨਾਲ ਨਾ ਬੋਲ ਰਿਹਾ ਹੋਵੇ, ਸਾਰਿਆਂ ਦੇ ਕੰਨ ਨੂੰ ਗੁਰੂ ਕੀ ਬਾਣੀ ਵੱਲ, ਸਾਰਿਆਂ ਦੇ ਮਨ ਗੁਰੂ ਕੇ ਚਰਨਾਂ ਵੱਲ ਔਰ ਸਾਰਿਆਂ ਦਾ ਧਿਆਨ ਗੁਰੂ ਕੇ ਸ਼ਬਦ ਵੱਲ ਜੁੜਿਆ ਹੋਵੇ, ਸਾਰਿਆਂ ਦੀ ਦਿਲੀ ਤਾਂਘ, ਸਾਰਿਆਂ ਦੀ ਦਿਲੀ ਇੱਛਾ ਇਹੀ ਹੋਵੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਵੀ ਰਹਿਮਤਾਂ ਕਰੋ, ਸਾਡੇ ਤੇ ਵੀ ਬਖਸ਼ਿਸ਼ਾਂ ਕਰੋ, ਅਸੀਂ ਵੀ ਤੁਹਾਡੀ ਬਾਣੀ ਪੜ੍ਹੀਏ, ਸੁਣੀਏ, ਗਾਈਏ, ਵਿਚਾਰੀਏ, ਆਪਣਾ ਜੀਵਨ ਉੱਚਾ ਬਣਾਈਏ ਔਰ ਉੱਚਾ ਜੀਵਨ ਬਣਾ ਕਰਕੇ ਆਪਣਾ 84 ਦਾ ਗੇੜਾ ਗਲੋਂ ਕੱਟੀਏ। ਸੋ ਇਸ ਵਾਸਤੇ ਬੜੀ ਭਾਰੀ ਪ੍ਰਸੰਨਤਾ ਚਿੱਤ ਵਿਚ ਹੋ ਰਹੀ ਹੈ। ਮੇਰੀ ਕਾਮਨਾ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇਹੀ ਹੈ ਕਿ ਜਿਵੇਂ ਅੱਜ ਇੱਥੇ ਦੀਵਾਨ ਸਜਿਆ ਹੈ, ਇਸੇ ਤਰ੍ਹਾਂ ਜਿੰਨੇ ਵੀ ਜੋੜ ਮੇਲੇ ਆਪਾਂ ਮਨਾਉਂਦੇ ਹਾਂ ਉਨ੍ਹਾਂ ਸਾਰਿਆਂ ਚ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਨਿਰੋਲ ਕਥਾ ਔਰ ਨਿਰੋਲ ਗੁਰਮਤ ਦਾ ਪ੍ਰਚਾਰ ਬੜੀ ਦ੍ਰਿੜਤਾ ਨਾਲ ਔਰ ਚੜ੍ਹਦੀ ਕਲਾ ਨਾਲ ਹੋਣਾ ਚਾਹੀਦਾ। ਜੋੜ ਮੇਲਿਆਂ ਵਿਚ ਵੇਖਣ ਵਿਚ ਆਉਂਦਾ ਹੈ ਆਸਾ ਦੀ ਵਾਰ ਦਾ ਕੀਰਤਨ ਤੜਕੇ ਤੜਕੇ ਲੋਕਾਂ ਨੇ ਸੁੱਤਿਆਂ ਸੁੱਤਿਆਂ ਤੋਂ ਹੋ ਜਾਣਾ। ਜੇ ਕੀਰਤਨ ਦੀ ਕੋਈ ਗੱਲ ਕਰੋ, ਕਥਾ ਦੀ ਗੱਲ ਕਰੋ, ਤਾਂ ਉਥੇ ਕੋਈ ਵੀ ਪਹਿਲਾਂ ਤਾਂ ਆਪ ਜੋ ਸੇਵਾਦਾਰ ਹੁੰਦੇ ਨੇ, ਜ਼ਿੰਮੇਵਾਰ ਹੁੰਦੇ ਨੇ, ਉਹ ਕਦੇ ਸਟੇਜ ਤੇ ਬੈਠ ਕੇ ਸੁਣਨ ਨੂੰ ਤਿਆਰ ਨਹੀਂ। ਭਲਾ ਜੇ ਉਹ ਆ ਜਾਣ ਤਾਂ ਬਾਕੀ ਸੰਗਤਾਂ ਜਿਹੜੀਆਂ ਨੇ ਉਨ੍ਹਾਂ ਦਾ ਚਿੱਤ ਪੂਰਾ ਨਹੀਂ ਸੀ ਲੱਗਦਾ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਇਹ ਪਵਿੱਤਰ ਨਜ਼ਾਰਾ ਵੇਖ ਕੇ ਰੋਮ ਰੋਮ ਪ੍ਰਸੰਨ ਹੋ ਰਿਹਾ ਹੈ ਕਿ ਠੀਕ ਜੋ ਮਨਜ਼ਾਰਾ ਦਸਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਚਲਾਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾਈ, ਉਹ ਮਰਿਆਦਾ ਉਨ੍ਹਾਂ ਦੇ ਅਸਥਾਨਾਂ ਤੇ ਅੱਜ ਕਾਇਮ ਹੋਈ ਦਿਸ ਰਹੀ ਹੈ। ਸੋ ਗੁਰੂ ਪਿਆਰਿਓ, ਇਸ ਵਾਸਤੇ ਇਹ ਬੜੀ ਭਾਰੀ ਗੁਰੂ ਕੀ ਕਿਰਪਾ ਪ੍ਰਤੀਤ ਹੋ ਰਹੀ ਹੈ। ਆਪਾਂ ਧੰਨ ਬਾਬਾ ਸੋਹਣ ਸਿੰਘ ਸਾਹਿਬ ਜੀ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਸੋ ਇੱਕ ਮਨੁੱਖ ਕੀ ਜੇ ਚਾਰੇ ਵੇਦ ਵੀ ਉਚਾਰਨ ਲੱਗਣ ਤਾਂ ਉਹ ਵੀ ਬੇਅੰਤ ਬੇਅੰਤ ਕਰਕੇ ਕਹਿਣਗੇ, ਸਾਧ ਕੀ ਮਹਿਮਾ ਵੇਦ ਨਾ ਜਾਣਾ, ਜੇਤਾ ਸੁਣੈ ਤੇਤਾ ਬਖਿਆਨੈ। ਮਹਾਤਮਾ ਰੱਬ ਦੇ ਪਿਆਰੇ, ਇਨ੍ਹਾਂ ਨੂੰ ਨਿੱਤ ਅਵਤਾਰ ਸੰਸਾਰ ਵਿਚ ਮੰਨਿਆ ਗਿਆ ਹੈ। ਅਵਤਾਰ ਉਹ ਹੁੰਦਾ ਜਿਹੜੇ ਕਿਸੇ ਬਿਪਤਾ ਤੋਂ ਕੌਮ ਨੂੰ ਦੇਸ਼ ਨੂੰ ਬਚਾਉਣ ਵਾਸਤੇ ਕੋਈ ਵਿਸ਼ੇਸ਼ ਸ਼ਕਤੀ ਤਾਕਤ ਕਰਾਮਾਤ ਲੈ ਕੇ ਪੁੱਜਣ, ਆਪਣੇ ਪ੍ਰਚਾਰ ਰਾਹੀਂ, ਆਪਣੇ ਉੱਚੇ ਜੀਵਨ ਰਾਹੀਂ, ਆਪਣੀ ਸਿੱਖਿਆ ਰਾਹੀਂ ਉਹ ਕੁਰੀਤੀਆਂ ਬਦ ਫੈਲੀਆਂ ਦੂਰ ਕਰਕੇ ਉੱਚਾ ਸੁੱਚਾ ਜੀਵਨ ਭਾਵ ਭਗਤੀ, ਪਰਮੇਸ਼ਰ ਦਾ ਸਿਮਰਨ ਭਜਨ, ਧਰਮ ਦੀ ਕਿਰਤ, ਪਰਉਪਕਾਰ, ਨੇਕੀ, ਸੋ ਇਹੋ ਜਿਹੇ ਗੁਣ ਬਖਸ਼ ਕਰਕੇ ਸੋ ਜੀਆਂ ਦੀ ਕਲਿਆਣ ਕਰਨ। ਸੋ ਗੁਰੂ ਪਿਆਰਿਓ, ਧੰਨ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦਾ ਜੀਵਨ ਆਪ ਤਾਰੇ ਤਾਰੇ ਸ੍ਰਿਠਾ, ਹੁਣੇ ਆਪਾਂ ਸੁਣ ਰਹੇ ਸੀ ਰਾਜੀਆਂ ਸਿੰਘਾਂ ਦੇ ਪਾਸੋਂ, ਬਲਿਹਾਰੀ ਤਿੰਨਾਂ ਗੁਰ ਸਿੱਖਾਂ, ਬਲਿਹਾਰ ਜਾਈਏ, ਕੁਰਬਾਨ ਜਾਈਏ, ਆਪਣਾ ਆਪ ਉਨ੍ਹਾਂ ਤੋਂ ਵਾਰਨੇ ਫੇਰਨੇ ਕਰੀਏ, ਸਭ ਕੁਝ ਉਨ੍ਹਾਂ ਗੁਰੂ ਕੇ ਸਿੱਖਾਂ ਤੋਂ ਵਾਰ ਦੇਈਏ, ਜਿਹੜੇ ਗੁਰੂ ਕੇ ਪਿਆਰੇ ਆਪ ਤਰਦੇ ਨੇ ਸੰਸਾਰ ਤੋਂ ਤੇ ਬਾਕੀ ਸਾਰਿਆਂ ਨੂੰ ਪਾਰ ਨੂੰ ਸਮਰੱਥ ਹੁੰਦੇ ਹਨ। ਸੋ ਉਨ੍ਹਾਂ ਗੁਰਮੁਖ ਪਿਆਰਿਆਂ ਦਾ ਜੀਵਨ ਇਕ ਜਹਾਜ਼ ਵਰਗਾ ਹੁੰਦਾ ਹੈ, ਇਕ ਬੇੜੇ ਵਰਗਾ ਹੁੰਦਾ ਹੈ। ਜਿਵੇਂ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਕਿਹਾ ਸੀ ਮੰਝ ਜੀ ਨੂੰ ਕਿ ਭਾਈ ਮੰਝ, ਅਸੀਂ ਤੈਨੂੰ ਪਿਆਰੇ, ਤੂੰ ਸਾਨੂੰ ਪਿਆਰਾ ਹੈ, ਤੂੰ ਸਾਡਾ ਇਕ ਜਹਾਜ਼ ਹੈ। ਗੁਰਸਿੱਖਾ, ਜੋ ਤੇਰੀ ਸੰਗਤ ਕਰੇਗਾ, ਜੋ ਤੈਥੋਂ ਉਪਦੇਸ਼ ਲੈ ਕੇ ਗੁਰੂ ਘਰ ਦੀ ਸਿੱਖੀ ਕਮਾਵੇਗਾ, ਉਹ ਵੀ ਤਰ ਜਾਵੇਗਾ, ਤੂੰ ਆਪ ਵੀ ਤਰੇਗਾ, ਹੋਰਨਾਂ ਨੂੰ ਉਤਾਰੇਗਾ। ਸੋ ਐਸਾ ਪਵਿੱਤਰ ਜੀਵਨ ਜਿਨ੍ਹਾਂ ਗੁਰੂ ਕੇ ਪਿਆਰਿਆਂ ਦਾ ਹੈ, ਤੁਹਾਨੂੰ ਐਸੇ ਗੁਰਸਿੱਖ ਆਪ ਤਰਦੇ ਨੇ, ਪਰੇ ਕੁਟੰਬ ਸੰਗ ਲੋਕ ਕੁੱਲ ਸਵਾਇਆ, ਉਹ ਹੋਰਨਾਂ ਨੂੰ ਵੀ ਤਾਰਦੇ ਹਨ। ਰੱਬ ਦੇ ਪਿਆਰੇ, ਗੁਰਮੁਖ ਮੋਏ ਜੀਵਨ ਦੇ ਪ੍ਰਵਾਨ ਹੈ, ਗੁਰਮੁਖ ਜਿਉਂਦੇ ਵੀ ਪ੍ਰਵਾਨ ਨਹੀਂ, ਉੱਚੇ ਸੁੱਚੇ ਜੀਵਨ ਦੇ ਨਾਲ ਸੰਸਾਰ ਦੀ ਕਲਿਆਣ ਕਰਦੇ ਹਨ। ਜੇ ਗੁਰਮੁਖ ਸਚਖੰਡ ਨੂੰ ਚਲੇ ਜਾਣ ਤਾਂ ਵੀ ਉਹ ਪ੍ਰਵਾਨ ਹਨ, ਉਨ੍ਹਾਂ ਦੀ ਯਾਦ ਵਿਚ ਜਿਗਿਆਸੂ ਜਨ, ਉਨ੍ਹਾਂ ਦੇ ਪ੍ਰੇਮੀ ਗੁਰਮੁਖ ਵੈਰਾਗ ਮਨ ਵਿਚ ਪੈਦਾ ਕਰਕੇ ਸੋਹਣੀ ਪਵਿੱਤਰ ਯਾਦ ਉਨ੍ਹਾਂ ਦੀ ਮਨਾ ਕੇ ਗੁਰੂ ਕੇ ਗੁਣ ਗਾ ਕੇ ਉਨ੍ਹਾਂ ਦੇ ਜੀਵਨ ਦੀ ਰੀਸ ਕਰਨ ਦਾ ਯਤਨ ਕਰਦੇ ਹੋਏ ਸੋ ਆਪਣਾ ਜੀਵਨ ਉੱਚਾ ਸੁੱਚਾ ਬਣਾ ਕੇ ਆਪਣਾ ਵੀ ਪਾਰ ਉਤਾਰਾ ਕਰਦੇ ਹਨ। ਇਸ ਵਾਸਤੇ ਗੁਰਮੁਖਾਂ ਦਾ ਸੰਸਾਰ ਵਿਚ ਆਉਣਾ ਵੀ ਸਫਲਾ, ਗੁਰਮੁਖ ਪਿਆਰਿਆਂ ਦਾ ਸੰਸਾਰ ਵਿਚ ਰਹਿਣਾ ਵੀ ਸਫਲਾ, ਜੇ ਗੁਰਮੁਖ ਪਿਆਰੇ ਪਾਣੀ ਵਿਚ ਸੱਚਖੰਡ ਨੂੰ ਚਲੇ ਜਾਣ ਉਨ੍ਹਾਂ ਦਾ ਜਾਣਾ ਵੀ ਸਫਲਾ ਹੈ, ਉਨ੍ਹਾਂ ਦਾ ਜਾਣਾ ਵੀ ਆਮ ਦੁਨੀਆਂ ਵਰਗਾ ਨਹੀਂ। ਸੋ ਇਸ ਵਾਸਤੇ ਧੰਨ ਉਨ੍ਹਾਂ ਗੁਰਮੁਖ ਪਿਆਰਿਆਂ ਦੀ ਯਾਦ ਜਿਸ ਵਿਚ ਆਪਾਂ ਜੁੜ ਕੇ ਗੁਰੂ ਕੀ ਬਾਣੀ ਦਾ ਕੀਰਤਨ ਅਖੰਡ ਪਾਠਾਂ ਦੇ ਪ੍ਰਵਾਹ ਸੋ ਗੁਰੂ ਕੀ ਕਿਰਪਾ ਨਾਲ ਤੇ ਕੀਰਤਨ ਔਰ ਕਥਾ ਸਰਵਣ ਕਰ ਰਹੇ ਹਾਂ। ਗੁਰੂ ਪਿਆਰਿਓ, ਹਜੂਰ ਦਾ ਪਵਿੱਤਰ ਸ੍ਰੀ ਮੁਖਵਾਕ ਆਇਆ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਸੰਸਾਰ ਵਿਚ ਬੜੇ ਰਸਤੇ ਹਨ, ਉਨ੍ਹਾਂ ਰਸਤਿਆਂ ਤੇ ਚੱਲਣਾ ਕੋਈ ਸੌਖਾ ਹੈ, ਕੋਈ ਸਾਇੰਸਦਾਨ ਬਣ ਜਾਣਾ, ਕੋਈ ਕਾਨੂੰਨਦਾਨ ਬਣ ਜਾਣਾ, ਕੋਈ ਪਹਿਲਵਾਨ ਬਣ ਜਾਣਾ, ਕੋਈ ਧਨਵਾਨ ਬਣ ਜਾਣਾ, ਹੋਰ ਕੋਈ ਵਕੀਲ ਬਣ ਜਾਣਾ, ਕੋਈ ਹਾਕਮ ਜਰਨੈਲ ਬਣ ਜਾਣਾ, ਇਹ ਬਹੁਤ ਛੋਟੀਆਂ ਚੀਜ਼ਾਂ ਨੇ, ਇਹ ਮਾਮੂਲੀ ਚੀਜ਼ਾਂ ਨੇ ਔਰ ਇਹ ਸੌਖੀਆਂ ਚੀਜ਼ਾਂ ਹਨ। ਇਨ੍ਹਾਂ ਰਸਤਿਆਂ ਤੇ ਤੁਰ ਪੈਣਾ ਕੋਈ ਔਖਾ ਨਹੀਂ, ਚੋਰ ਬਣ ਜਾਣਾ, ਡਾਕੂ ਬਣ ਜਾਣਾ, ਠੱਗ ਬਣ ਜਾਣਾ, ਸ਼ਰਾਬੀ ਕਬਾਬੀ ਬਣ ਜਾਣਾ, ਟਹਿੰਦੀਆਂ ਕਲਾ ਵਾਲੇ ਜੀਵਨ ਵਾਲੇ ਬਣ ਜਾਣਾ, ਇਹ ਕੋਈ ਬਹੁਤ ਯਤਨ ਕਰਨ ਦੀ ਲੋੜ ਨਹੀਂ, ਥੋੜੇ ਜਿਹੇ ਯਤਨ ਦੇ ਨਾਲ ਉਹੋ ਜਿਹਾ ਜੀਵਨ ਅਪਣਾਇਆ ਜਾ ਸਕਦਾ ਹੈ। ਪਰ ਜਿਹੜਾ ਸੰਤਾਂ ਵਾਲਾ ਮਾਰਗ ਰਸਤਾ ਹੈ, ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਡ ਭਾਗੀ ਪਾਏ, ਕੋਈ ਵੱਡਿਆਂ ਭਾਗਾਂ ਵਾਲਾ ਜਿਹੜਾ ਸੰਤਾਂ ਦੇ ਰਸਤੇ ਤੇ ਪੈਰ ਤੁਰੇ। ਸੰਤ ਬਣਨਾ ਬੜਾ ਭਾਰੀ ਔਖਾ ਹੈ, ਸੰਤ ਕਹਾ ਲੈਣਾ ਬੜਾ ਸੌਖਾ ਹੈ, ਪਰ ਸੰਤ ਬਣਨਾ ਬੜਾ ਔਖਾ ਹੈ। ਜੇ ਕੋਈ ਬਣਨਾ ਚਾਹੇ ਤਾਂ ਬਣਿਆ ਨਹੀਂ ਜਾ ਸਕਦਾ, ਜੇ ਸਤਿਗੁਰੂ ਰਹਿਮਤ ਕਰਨ ਤਾਂ ਭਾਵੇਂ ਬਣਾ ਦੇ, ਆਪੋ ਯਤਨ ਕਰ ਕਰਕੇ ਕੋਈ ਸੰਤ ਨਹੀਂ ਬਣ ਸਕਦੇ ਅਸੀਂ। ਸੋ ਸਤਿਗੁਰੂ ਜੀ ਰਹਿਮਤਾ ਕਰਨ, ਬਖਸ਼ਿਸ਼ਾਂ ਕਰਨ, ਮੇਰਾ ਕਰਨ ਤੇ ਫਿਰ ਭਾਵੇਂ ਕਿਰਪਾ ਭਰੀ ਨਿਗਾਹ ਨਾਲ ਤੱਕ ਕਰਕੇ ਵੱਡੀ ਤੋਂ ਵੱਡੀ ਦਾਤ ਵੀ ਭਾਵੇਂ ਬਖਸ਼ ਦੇਣ। ਸੋ ਗੁਰੂ ਪਿਆਰਿਓ, ਸੰਤਾਂ ਦਾ ਰਸਤਾ ਕੀ ਹੈ? ਸੰਤਾਂ ਦਾ ਰਸਤਾ ਸੰਤ ਕਰੈ ਨੇ ਵੈਰ ਕਿਸੂ ਸੰਗ ਵਰਤੈ ਸਭ ਕਹਿ ਹਿਤ ਮੈਂ ਅਤਿ ਹੀ। ਸੰਤਾਂ ਦਾ ਇਹ ਸੁਭਾਅ ਕਿ ਕਿਸੇ ਨਾਲ ਵੀ ਵੈਰ ਨਹੀਂ ਕਰਨਾ, ਸਾਰਿਆਂ ਦੇ ਨਾਲ ਹੀ ਹਿੱਤ ਕਰਨਾ, ਪਿਆਰ ਕਰਨਾ, ਪ੍ਰੇਮ ਕਰਨਾ, ਬਲਕਿ ਅਕਿਰਤਨ ਪ੍ਰੀਤੀ ਕਰਨੀ, ਬਿਨਾਂ ਆਪਣੇ ਕਿਸੇ ਲਾਲਚ ਤੋਂ, ਬਿਨਾਂ ਆਪਣੇ ਕਿਤੇ ਸਵਾਰਥ ਤੋਂ, ਪ੍ਰਯੋਜਨ ਤੋਂ, ਸਾਰਿਆਂ ਦਾ ਹੀ ਭਲਾ ਮੰਗਣਾ ਤੇ ਪਰਉਪਕਾਰ ਵਾਸਤੇ ਕਮਲ ਕਸਾ ਕਰੀ ਰੱਖਣਾ, ਲੱਕ ਬਣੀ ਰੱਖਣਾ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਦੇ ਚਿੱਤ ਵਿਚ ਪਰਉਪਕਾਰ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਕਿ ਅਸੀਂ ਦੂਸਰਿਆਂ ਦਾ ਭਲਾ ਵੀ ਕਰੀਏ। ਪਰਉਪਕਾਰ ਨਿਤ ਚਿੱਤ ਵਤੇ ਨਾਹੀ ਕਸ਼ ਪੂਚ, ਉਨ੍ਹਾਂ ਦੇ ਚਿੱਤ ਵਿਚ ਕੋਈ ਨਿਉਨਤਾਈ ਨਹੀਂ, ਜੀਵਨ ਵਿਚ ਕੋਈ ਨਿਉਨਤਾਈ ਨਹੀਂ, ਹਮੇਸ਼ਾ ਉਹ ਪਰਾਇਆਂ ਦਾ ਭਲਾ ਹੀ ਚਿੱਤਦੇ ਰਹਿੰਦੇ ਹਨ, ਗੁੱਸਾ ਨਹੀਂ, ਨਾਰਾਜ਼ਗੀ ਨਹੀਂ। ਰੱਬ ਦੇ ਪਿਆਰੇ ਨੇ ਪਵਿੱਤਰ ਜੀਵਨ ਹਜ਼ੂਰ ਨੇ ਫਰਮਾਇਆ ਹੈ ਕਿ ਨਾਨਕ ਭੋਜਨ ਅਨਕ ਪ੍ਰਕਾਰ ਹੇਣ, ਨਿਤਕ ਆਪ ਦੋਹੇ ਉਪਤਿਸ਼ਟ ਤੇ। ਸੋ ਅਨੇਕ ਪ੍ਰਕਾਰ ਦਾ ਭੋਜਨ ਲਿਆ ਕੇ ਕੋਈ ਸ਼ਰਧਾਲੂ ਮੱਥਾ ਟੇਕਦਾ ਹੈ, ਦੁਸ਼ਾਲੇ ਹਾਜ਼ਰ ਕਰਦਾ, ਮਾਇਆ ਹਾਜ਼ਰ ਕਰਦਾ ਹੈ, ਉਸ ਦੇ ਨਾਲ ਮੋਹ ਨਹੀਂ। ਤੇ ਜੇ ਕੋਈ ਨਿੰਦਕ ਆਦਮੀ ਤਲਵਾਰ ਲੈ ਕੇ ਸਿਰ ਤੇ ਖੜਾ ਗਾਲਾਂ ਕੱਢ ਰਿਹਾ ਹੈ, ਬੁਰਾ ਬੋਲ ਰਿਹਾ ਹੈ, ਉਸ ਦੇ ਨਾਲ ਜਿਨ੍ਹਾਂ ਦਾ ਵੈਰ ਨਹੀਂ, ਉਨ੍ਹਾਂ ਦਾ ਨਾਮ ਹੈ ਸੰਤ। ਸੋ ਸ਼ਸਤਰ ਤੀਖਣ ਕਾਠ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਪੁਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਇਹ ਰੱਬ ਦੇ ਪਿਆਰਿਆਂ ਦਾ ਪਵਿੱਤਰ ਜੀਵਨ, ਫਰੀਦਾ ਦਰਵੇਸ਼ਾਂ ਨੂੰ ਲੋੜ ਗਿਆ ਰੁੱਖਾਂ ਦੀ ਜੀਰਾਨ, ਦਰਵੇਸ਼ਾਂ ਨੂੰ ਰੱਬ ਦੇ ਪਿਆਰਿਆਂ ਨੂੰ ਕੀ ਚਾਹੀਦਾ? ਰੁੱਖਾਂ ਵਰਗਾ ਜੇਰਾ ਹੋਵੇ, ਬਿਰਸ਼ ਵਰਗਾ ਜੇਰਾ। ਜਿਵੇਂ ਖਾਲਸਾ ਜੀ, ਜਿਹੜਾ ਬਿਰਸ਼ ਹੈ ਉਹ ਗਰਮੀ ਸਹਾਰਦਾ ਹੈ, ਠੰਡ ਸਹਾਰਦਾ ਹੈ, ਪਾਲਾ ਸਹਾਰਦਾ ਹੈ, ਸੋ ਗੜੇ ਉਸ ਦੇ ਉੱਪਰ ਪੈਂਦੇ ਨੇ, ਇਸੇ ਤਰ੍ਹਾਂ ਗਰਦ ਪੈਂਦੀ ਹੈ, ਸੋ ਇਸੇ ਤਰ੍ਹਾਂ ਜਾਲਾ ਉਸ ਦੇ ਉੱਪਰ ਪੈਂਦਾ ਹੈ, ਸਭ ਇੱਕ ਸ਼ਬਦ ਆਪ ਸਹਾਰਦਾ ਹੈ। ਪਰ ਜਦੋਂ ਉਸ ਤੋਂ ਫਲ ਲੱਗਦੇ ਨੇ ਤਾਂ ਉਹ ਆਪਣੇ ਵਾਸਤੇ ਨੇ, ਉਹ ਦੂਜਿਆਂ ਵਾਸਤੇ ਹਨ। ਜਿਹੜੇ ਉਸ ਤੋਂ ਪੱਤਰੇ ਲੱਗਦੇ ਨੇ ਉਹ ਦੂਸਰਿਆਂ ਨੂੰ ਛਾਂ ਦੇਣ ਵਾਸਤੇ ਹਨ, ਜਿਹੜੀ ਉਸ ਦੀ ਲੱਕੜ ਹੈ ਉਹ ਦੂਸਰਿਆਂ ਨੂੰ ਕੰਮ ਆਉਣ ਵਾਸਤੇ ਹੈ। ਉਹ ਬਿਰਸ਼ ਨਾ ਕਦੇ ਆਪਣੀ ਛਾਂ ਆਪ ਮਾਣਦਾ ਹੈ, ਨਾ ਕਦੇ ਉਹ ਆਪਣੇ ਲੱਗੇ ਹੋਏ ਫਲ ਆਪ ਖਾਂਦਾ ਹੈ, ਉਹ ਦੂਸਰਿਆਂ ਵਾਸਤੇ ਆਪਣੇ ਤੇ ਕਸ਼ਟ ਸਹਾਰ ਕਰਕੇ ਉਹ ਦੂਜਿਆਂ ਦਾ ਭਲਾ ਤੇ ਪਰਉਪਕਾਰ ਉਹ ਕਰਦਾ ਹੈ। ਆਪ ਸਹਨ ਦੇ ਦੁੱਖ ਜਗ ਵਰਸਾਇਆ, ਸੋ ਤਾਨੋ ਗੁਰੂ ਕੇ ਪਿਆਰੇ ਹਨ, ਸਿਰ ਕਰਵਾਤ ਪੜਾਏ ਆਪ ਤਛਾਇਆ। ਜਿਵੇਂ ਸਿਰ ਤੇ ਕਰਵਾਤ ਰਖਵਾ ਕੇ, ਆਰਾ ਰਖਵਾ ਕੇ ਆਪਣੇ ਆਪ ਨੂੰ ਚਿਰਵਾ ਲੈਂਦਾ ਜਿਹੜਾ ਬਿਰਸ਼ ਹੈ, ਫਿਰ ਗੁੱਸਾ ਤੇ ਨਾਰਾਜ਼ਗੀ ਕਿਸੇ ਤੇ ਨਹੀਂ ਕਰਦਾ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਆਪ ਆਰੇ ਨਾਲ ਚੀਰੇ ਜਾਂਦੇ ਨੇ, ਆਪ ਦੇਗੀ ਵਿਚ ਉਬਲ ਜਾਂਦੇ ਨੇ, ਆਪ ਅੱਗਾਂ ਵਿਚ ਸੜ ਜਾਂਦੇ ਨੇ, ਆਪ ਡਾਂਗਾਂ ਦੀਆਂ ਮਾਰਾਂ, ਘੋੜਿਆਂ ਦੀਆਂ ਟਾਪਾਂ ਹੇਠ ਲਤਾੜੇ ਜਾਂਦੇ ਨੇ, ਆਪ ਆਪਣਾ ਬੰਦ ਬੰਦ ਕਟਵਾ ਲੈਂਦੇ ਨੇ, ਚਰਖੜੀਆਂ ਤੇ ਚੜ ਜਾਂਦੇ ਨੇ, ਆਪ ਗੁਰੂ ਕੇ ਪਿਆਰੇ ਦੇਗਾਂ ਵਿਚ ਉਬਲ ਜਾਂਦੇ ਨੇ, ਡਾਂਗਾਂ ਦੀਆਂ ਮਾਰਾਂ ਖਾਂਦੇ ਨੇ, ਗੱਡੀਆਂ ਦੇ ਇੰਜਣਾਂ ਹੇਠ ਲਤਾੜੇ ਜਾਂਦੇ ਨੇ। ਸੋ ਆਪ ਉਹ ਗੁਰਮੁਖ ਪਿਆਰੇ ਆਪਣੀ ਆਹੁਤੀ ਦੇ ਕੇ ਕੁਰਬਾਨੀ ਕਰਕੇ ਉਹਦਾ ਫਲ ਉਹਦਾ ਸੁੱਖ ਸੰਸਾਰ ਨੂੰ ਤੇ ਦੂਸਰੀ ਸੰਗਤ ਨੂੰ ਮਿਲਦਾ ਹੈ। ਸੋ ਐਸਾ ਜੀਵਨ ਜਿਨ੍ਹਾਂ ਦਾ ਹੈ ਉਨ੍ਹਾਂ ਨੂੰ ਕਿਹਾ ਸੰਤ ਦਾ ਮਾਰਗ। ਇਹ ਬੜਾ ਭਾਰੀ ਔਖਾ ਹੈ, ਬੜਾ ਭਾਰੀ ਕਸ਼ਮ ਹੈ ਗੁਰੂ ਕੇ ਪਿਆਰਿਓ। ਗੁਰ ਪੀਰਾਂ ਕੀ ਚਾਕਰੀ ਮਹਾਂਕਰਣੀ ਸੁਖਸਾਰ, ਬੜੀ ਭਾਰੀ ਔਖੀ ਗੱਲ ਹੈ ਗੁਰੂ ਘਰ ਦੀ ਸੇਵਾ ਕਰਨੀ। ਤਨ ਭਾਈ ਮਹਿੰਗਾ ਤੀਸਰੇ ਪਾਤਸ਼ਾਹ ਦੇ ਚਰਨਾਂ ਵਿਚ ਪੁੱਜਾ, ਹਜੂਰ ਪਾਸ ਬੇਨਤੀ ਕੀਤੀ, ਹਜੂਰ ਕਿਰਪਾ ਕਰੋ ਗੁਰਸਿੱਖੀ ਦੀ ਦਾਤ ਬਖਸ਼ੋ। ਹਜੂਰ ਕਹਿਣਗੇ ਤੇਰਾ ਨਾਮ ਕੀ ਹੈ ਪ੍ਰੇਮੀਆ? ਕਹਿਣਗੇ ਮਹਾਰਾਜ ਮੇਰਾ ਨਾਮ ਹੈ ਮਹਿੰਗਾ। ਸੱਚੇ ਪਾਤਸ਼ਾਹ ਕਹਿਣਗੇ ਫਿਰ ਗੁਰਸਿੱਖੀ ਵੀ ਬੜੀ ਭਾਰੀ ਮਹਿੰਗੀ ਹੈ, ਇਹ ਵੀ ਸਿਰ ਦੇ ਵੱਟੇ ਮਿਲਦੀ ਹੈ। ਸੋ ਭਾਗ ਜਾ ਕੇ ਭਾਈ ਮਹਿੰਗਾ ਕਹਿਣਗਾ ਸੱਚੇ ਪਾਤਸ਼ਾਹ ਚੰਗਾ ਫਿਰ ਮਹਿੰਗੇ ਭਾਈ ਮੈਂ ਖਰੀਦ ਲਵਾਂਗਾ, ਮੈਂ ਵੀ ਖਰੀਦਣ ਵਾਸਤੇ ਹੀ ਆਇਆ ਹੈ। ਤਨ ਮਨ ਧਨ ਤੁਹਾਡੇ ਚਰਨਾਂ ਵਿਚ ਅੱਜ ਤੋਂ ਭੇਟਾ ਕੀਤਾ, ਬਖਸ਼ਿਸ਼ ਕਰੋ ਤੇ ਸਿੱਖੀ ਦੀ ਦਾਤ ਮੈਂ ਚਾਹੁੰਦਾ ਹਾਂ। ਹਜੂਰ ਸੱਚੇ ਪਾਤਸ਼ਾਹ ਦਾ ਸੁਭਾਅ ਆਪ ਚੋ ਜੀ ਪ੍ਰੀਤਮ ਓਨਾ ਹੀ ਓਨੀ ਰਸਤ ਗ੍ਰਹਿਣ ਕਰਦੇ ਹਨ ਜਿਨੀ ਲੰਗਰ ਦੇ ਵਿਚ ਰੋਜ਼ ਵਰਤੀ ਜਾਵੇ। ਰਾਤ ਤੱਕ ਪਹਿਰ ਰਾਤ ਗਈ ਤੱਕ ਅਤੁੱਟ ਲੰਗਰ ਵਰਤਦਾ ਹੈ। ਜਿਹੜਾ ਬਚ ਜਾਵੇ ਉਹ ਪਿੰਡ ਦੇ ਪਸ਼ੂਆਂ ਨੂੰ ਪਾਇਆ ਜਾਂਦਾ ਹੈ, ਹੋਰ ਬਚ ਜਾਵੇ ਤਾਂ ਉਹ ਪਰੇ ਦਰਿਆ ਦੇ ਵਿਚ ਜਲ ਜੰਤੂਆਂ ਵਾਸਤੇ ਉਹ ਪਰਵਾਇਆ ਜਾਂਦਾ, ਉਹ ਖਾ ਕੇ ਪ੍ਰਸੰਨ ਹੁੰਦੇ ਨੇ ਤੇ ਰਾਤ ਨੂੰ ਪਾਣੀ ਦੇ ਘੜੇ ਵੀ ਮੂਹੇ ਮਾਰ ਦਿੱਤੇ ਜਾਂਦੇ। ਸੋ ਅੱਜ ਭਾਈ ਮਹਿੰਗਾ ਜੀ ਨੂੰ ਹੁਕਮ ਹੋਇਆ ਕਿ ਲੰਗਰ ਕਾਫੀ ਬਚਿਆ ਹੈ, ਪਸ਼ੂਆਂ ਨੂੰ ਪਾਓ। ਹਜੂਰ ਪਸ਼ੂ ਵੀ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ, ਚੰਗਾ ਫਿਰ ਦਰਿਆ ਵਿਚ ਪਾਓ, ਦੋ ਸਿੱਖ ਜਾਓ। ਸੱਚੇ ਪਾਤਸ਼ਾਹ ਜਿਵੇਂ ਆ ਗਿਆ ਕਹਿੰਦੇ ਕੱਲਾ ਜਾਣ ਨੂੰ ਤਿਆਰ ਹੈ, ਕੱਲਾ ਹੀ ਜਾ। ਸਤਬਚਨ ਜੀ ਹਨੇਰੀ ਰਾਤ ਦੇ ਵਿਚ ਇਹ ਅੱਗੇ ਪਹੁੰਚਿਆ ਹੈ, ਅੱਗੇ ਚੋਰ ਮਿਲੇ ਨੇ ਗੋਇੰਦਵਾਲ ਸਾਹਿਬ ਵਿਚ, ਇਨ੍ਹਾਂ ਨੇ ਕਹਿੰਦੇ ਅਸੀਂ ਡਾਕਾ ਮਾਰਨਾ ਹੈ। ਸੋ ਵੇਖਿਆ ਅੱਗੇ ਕਿ ਭਾਈ ਜਾ ਰਿਹਾ ਟੋਕਰਾ ਲੈ ਕੇ ਸਿਰ ਤੇ ਪ੍ਰਸ਼ਾਦਿਆਂ ਦਾ, ਇਹਨੂੰ ਪਕੜ ਲਿਆ। ਪਕੜ ਕੇ ਕਹਿਣ ਲੱਗੇ ਇਹਨੂੰ ਪਤਾ ਲੱਗ ਜਾਣਾ, ਜੇ ਇਸ ਨੂੰ ਪਤਾ ਲੱਗ ਗਿਆ ਤੇ ਰੌਲਾ ਨਾ ਪਾ ਦੇਵੇ, ਫੜਾ ਨਾ ਦੇਵੇ। ਇਸ ਵਾਸਤੇ ਭਾਈ ਮਹਿੰਗੇ ਨੂੰ ਟੋਆ ਪੱਟ ਕੇ ਤੇ ਗਲ ਤੱਕ ਧਰਤੀ ਦੇ ਵਿਚ ਉਸ ਨੂੰ ਦੱਬ ਦਿੱਤਾ, ਗੁਰੂ ਕੇ ਪਿਆਰਿਆਂ ਨੂੰ ਗਲ ਤੱਕ ਜਦ ਦੱਬ ਦਿੱਤਾ। ਆਪ ਇਹ ਚੋਰ ਆਏ ਨੇ ਗੋਇੰਦਵਾਲ ਸਾਹਿਬ ਦੇ ਵਿਚ ਚੋਰੀ ਕਰਨੀ ਚਾਹੀ, ਪਰ ਅੱਗੇ ਗੁਰੂ ਪਿਆਰੀਆਂ ਸੰਗਤਾਂ ਕੋਈ ਰਾਤ ਦੇ 12 ਵਜੇ ਤੱਕ ਸਿਮਰਨ ਭਜਨ ਕਰ ਰਿਹਾ ਸੀ ਤੇ ਕੋਈ 12:30 ਵਜੇ ਤੋਂ ਉੱਠ ਕੇ ਇਸ਼ਨਾਨ ਪਾਨ ਕਰਨ ਲੱਗ ਪਿਆ ਹੈ। ਚੜ੍ਹਦੀ ਕਲਾ ਵਿਚ ਗੁਰੂ ਕੀ ਪਿਆਰੀਆਂ ਸੰਗਤਾਂ ਜਾਗ ਰਹੀਆਂ ਨੇ, ਸਿਮਰਨ ਭਜਨ ਹੋ ਰਿਹਾ ਹੈ। ਸਾਰੀ ਰਾਤ ਇਹ ਚੋਰ ਯਤਨ ਕਰਦੇ ਰਹੇ ਪਰ ਇਨ੍ਹਾਂ ਦਾ ਉਹ ਯਤਨ ਚੱਲਿਆ ਨਹੀਂ। ਕਿਸੇ ਥਾਂ ਤੇ ਚੋਰੀ ਕਰਨ ਵੀ ਲੱਗੇ ਸਨ ਪਰ ਚੋਰੀ ਕਰਨ ਲੱਗਿਆ ਤੋਂ ਸਗੋਂ ਉਲਟਾ ਇਹ ਪਗੜੇ ਗਏ, ਪਗੜੇ ਜਾਣ ਤੋਂ। ਸੋ ਇਨ੍ਹਾਂ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਸੋ ਅਸੀਂ ਵੱਡਾ ਭਾਰੀ ਪਾਪ ਉਪਦਰਵ ਕਰਕੇ ਆਏ ਹਾਂ। ਹਜੂਰ ਸੱਚੇ ਪਾਤਸ਼ਾਹ ਕਹਿਣਗੇ ਕੀ ਪਾਪ ਕੀਤਾ ਹੈ? ਕਹਿੰਦੇ ਜੀ ਕੇਵਲ ਆ ਛੋਟੀ ਜੀ ਚੋਰੀ ਨਹੀਂ, ਸੋ ਅਸੀਂ ਤੁਹਾਡੇ ਸਿੱਖ ਨੂੰ ਧਰਤੀ ਦੇ ਵਿਚ ਦਬਾ ਕੇ ਆਏ ਹਾਂ, ਕੇਵਲ ਉਸ ਦੀ ਗਰਦਨ ਸਿਰ ਉੱਪਰ ਰਹਿ ਗਿਆ, ਬਾਕੀ ਸਾਰਾ ਧਰਤੀ ਵਿਚ ਗੱਡਿਆ ਹੈ। ਹਜੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਉੱਥੇ ਅਸੀਂ ਆਪ ਚੱਲਾਂਗੇ। ਜੋ ਜੀ ਪ੍ਰੀਤਮ ਆਪ ਗਏ, ਕਈ ਦੇ ਨਾਲ ਉਦਾਲੀ ਮਿੱਟੀ ਹਜੂਰ ਨੇ ਆਪ ਦੂਰ ਕੀਤੀ, ਪਾਸੇ ਕੀਤੀ। ਫਿਰ ਪੁੱਛਿਆ ਭਾਈ ਮਹਿੰਗਿਆ ਦੱਸ, ਇਹ ਜਿਨ੍ਹਾਂ ਚੋਰਾਂ ਨੇ ਇੰਨਾ ਤੈਨੂੰ ਦੁੱਖ ਦਿੱਤਾ ਹੈ, ਇਹਨਾਂ ਨੂੰ ਅਸੀਂ ਕੀ ਸਜ਼ਾ ਦੇਈਏ? ਸੋ ਇਹ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ, ਇਨ੍ਹਾਂ ਵਿਚਾਰਿਆਂ ਦੇ ਘਰ ਵਿਚ ਗਰੀਬੀ ਹੈ, ਇਹ ਤਾਹੀਆਂ ਚੋਰੀ ਕਰਦੇ ਫਿਰਦੇ ਨੇ, ਰਾਤ ਨੂੰ ਤੰਗ ਤੇ ਔਖੇ ਹੁੰਦੇ ਨੇ, ਜੇ ਤੁਸੀਂ ਪ੍ਰਸੰਨ ਹੋਏ ਹੋ ਤਾਂ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ ਦਿਓ, ਅੰਨ ਦੀ ਅਤੋੜਤਾ ਹੋਵੇ, ਬਹੁਤਾ ਪਦਾਰਥ ਹੋਵੇ, ਇਹ ਚੋਰੀ ਕਰਨ ਜਾਇਆ ਹੀ ਨਾ ਕਰਨ। ਇਨ੍ਹਾਂ ਵਿਚਾਰਿਆਂ ਦਾ ਕਸੂਰ ਕੀ? ਇਹ ਪਰਿਵਾਰ ਦੀ ਪਾਲਣਾ ਜੋ ਕਰਨੀ ਹੋਈ, ਇਹ ਤੰਗ ਨੇ, ਇਨ੍ਹਾਂ ਦੀ ਤੰਗੀ ਦੂਰ ਕਰ ਦਿਓ। ਭਾਈ ਮਹਿੰਗਿਆ ਇਹ ਤੈਨੂੰ ਧਰਤੀ ਵਿਚ ਗੱਡਣ ਤੂੰ ਉਲਟਾ ਇਹ ਕਹਿੰਦਾ, ਹੋਰ ਕੋਈ ਗੱਲ ਦੱਸ? ਸੱਚੇ ਪਾਤਸ਼ਾਹ ਜੀ ਹੋਰ ਪ੍ਰਸੰਨ ਹੁੰਦੇ ਹੋ ਤਾਂ ਪ੍ਰਲੋਕ ਵਿਚ ਵੀ ਇਨ੍ਹਾਂ ਨੂੰ ਜਮਦੂਤਾਂ ਦੇ ਵੱਸ ਨਾ ਪੈਣ ਦਿਆ, ਕਿਉਂਕਿ ਤੁਹਾਡੇ ਦਰਸ਼ਨ ਇਨ੍ਹਾਂ ਨੂੰ ਹੋ ਗਏ ਨੇ, ਤੁਹਾਡੇ ਦਰਸ਼ਨਾਂ ਦਾ ਇਨ੍ਹਾਂ ਨੂੰ ਫਲ ਮਿਲਣਾ ਚਾਹੀਦਾ ਹੈ ਕਿ ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰਹੇ, ਉਹ ਮਾਤਾ ਦੇ ਗਰਭ ਵਿਚ ਨਾ ਦੁਬਾਰਾ ਪਵੇ, ਉਹਦਾ 84 ਦਾ ਗੇੜਾ ਕੱਟਿਆ ਜਾਵੇ। ਹਜੂਰ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ, ਧਨ ਮਹਿੰਗਿਆ ਸਿੱਖੀ ਸੀ ਤਾਂ ਮਹਿੰਗੀ, ਪਰ ਤੂੰ ਮਹਿੰਗੇ ਭਾਈ ਲੈ ਲਈ ਹੈ, ਗੁਰੂ ਕੇ ਸਿੱਖਾਂ ਤੈਨੂੰ ਸਾਰੀਆਂ ਦਾਤਾਂ ਬਖਸ਼ੀਆਂ। ਗੁਰੂ ਪਿਆਰਿਓ ਇਹ ਗੁਰੂ ਕੀ ਮਰਿਆਦਾ, ਇਹ ਗੁਰੂ ਘਰ ਦੀ ਸਿੱਖੀ ਹੈ। ਸੋ ਇਹ ਸੰਤ ਕਾ ਮਾਰਗ ਬੜਾ ਭਾਰੀ ਔਖਾ ਹੈ। ਭਗਤ ਫਰੀਦ ਜੀ ਪਹੁੰਚੇ ਇੱਕ ਘਰ, ਸ਼ਾਹਕਾਰ ਦੀ ਮਾਈ ਜਿਹੜੀ ਸੀ ਉਹ ਕਈ ਵਾਰੀ ਕਹਿੰਦੀ ਸੀ ਕੋਈ ਲੰਗਰ ਕਰੇ ਜਾਂ ਸੇਵਾ ਬਖਸ਼ਿਓ, ਉਸ ਘਰ ਜਾ ਪਹੁੰਚੇ ਨੇ, ਮਾਈ ਲੰਗਰ ਛਕਣਾ। ਅੱਗੇ ਗੋਲੀ ਨੂੰ ਸ਼ਾਹਕਾਰਨੀ ਨੇ ਆਗਿਆ ਕੀਤੀ ਕਿ ਲੰਗਰ ਤਿਆਰ ਕਰੋ। ਕਹਿੰਦੇ ਕਿੰਨੇ ਛਕਣਾ? ਕਹਿੰਦੇ ਰੱਬ ਦੇ ਫੱਕਰਾਂ ਨੇ ਛਕਣਾ। ਕਹਿੰਦੇ ਬੜੀ ਖੁਸ਼ੀ ਹੈ, ਉਸ ਗੋਲੀ ਨੇ ਬੜੀ ਸਿਆਣੀ ਸੀ, ਉੱਚੇ ਜੀਵਨ ਵਾਲੀ ਸੀ, ਭਾਵ ਭਗਤੀ ਵਾਲੀ। ਅੰਦਰ ਛੋਲੇ ਪਏ ਸਨ, ਛੋਲੇ ਪੁਰਾਣੇ, ਜਿਨ੍ਹਾਂ ਨੂੰ ਉੱਲੀ ਲੱਗੀ ਹੋਈ ਸੀ, ਉੱਲੀ ਉਹ ਲੈ ਕੇ ਗਰਮ ਕਰਕੇ ਉਬਾਲ ਕੇ, ਨਹੀਂ ਵਿਚ ਲੂਣ, ਨਹੀਂ ਮਿਰਚ, ਨਹੀਂ ਮਸਾਲਾ, ਨਹੀਂ ਕੋਈ ਤੜਕਾ, ਉਹ ਅੱਗੇ ਰੱਖ ਦਿੱਤੇ। ਜਦੋਂ ਭਗਤ ਫਰੀਦ ਜੀ ਖਾਣ ਲੱਗੇ ਤਾਂ ਕੋਈ ਸਵਾਦ ਨਾ ਆਇਆ, ਕਹਿਣ ਲੱਗੇ ਇਸ ਦੇ ਵਿਚ ਕੋਈ ਲੂਣ ਮਿਰਚ ਤਾਂ ਮਾਈ ਪਾ ਦਿੰਦੀ ਹੋ, ਛੱਡ ਲੈਂਦੇ ਸਵਾਦ, ਥੋੜਾ ਬਹੁਤ ਸਵਾਦ ਤਾਂ ਵਿੱਚ ਚਾਹੀਦਾ ਸੀ, ਲੂਣ ਹੀ ਭੋਰਾ ਪਾ ਦਿੰਦੀ, ਮਿਰਚ ਹੀ ਪਾ ਦਿੰਦੀ। ਉਸ ਮੌਕੇ ਤੇ ਗੋਲੀ ਨੂੰ ਬੁਲਾਇਆ, ਸ਼ਾਹੂਕਾਰ ਨੇ ਉਲਟਾ ਕੁੱਟਿਆ। ਉਹ ਕਹਿਣ ਲੱਗੀ ਕਿ ਤੈਨੂੰ ਕਿਹਾ ਸੀ ਲੰਗਰ ਤਿਆਰ ਕਰੇ, ਤੂੰ ਇਹ ਕੀ ਕੀਤਾ, ਬਿਨਾਂ ਲੂਣ ਤੋਂ ਬਿਨਾਂ ਮਿਰਚਿਆਂ ਤੋਂ ਇਹ ਪੁਰਾਣੀ ਚੀਜ਼ ਛੋਲੇ ਉਬਾਲ ਕੇ ਅੱਗੇ ਰੱਖ ਦਿੱਤੇ ਨੇ, ਕਾਰਨ ਕੀ? ਗੋਲੀ ਨੇ ਹੱਥ ਜੋੜ ਕੇ ਕਿਹਾ, ਤੁਸੀਂ ਦੱਸੋ ਲੰਗਰ ਤਿਆਰ ਕਿਹਨਾਂ ਵਾਸਤੇ ਕੀਤਾ ਸੀ? ਕਹਿੰਦੇ ਤਿਆਰ ਕਰਵਾਇਆ ਸੀ ਫਕਰਾਂ ਵਾਸਤੇ, ਖੁਦਾ ਦੇ ਪਿਆਰਿਆਂ, ਰੱਬ ਦੇ ਪਿਆਰਿਆਂ, ਭਗਤਾਂ ਵਾਸਤੇ। ਕਹਿੰਦੇ ਫਿਰ ਉਨ੍ਹਾਂ ਦਾ ਖਾਣਾ ਤਾਂ ਮੈਂ ਤਿਆਰ ਕਰ ਦਿੱਤਾ, ਤੂੰ ਕਹਿੰਦੀ ਹੋ ਕਿ ਸਵਾਦੀਆਂ ਦਾ ਖਾਣਾ ਤਿਆਰ ਕਰਦਾ ਤਾਂ ਮੈਂ ਸਵਾਦੀਆਂ ਦਾ ਤਿਆਰ ਕਰ ਦਿੰਦਾ। ਉਸ ਮੌਕੇ ਤੇ ਭਗਤ ਫਰੀਦ ਜੀ ਨੇ ਬਹੁਤ ਚਿੱਤ ਵਿਚ ਮਹਾਰਾਜ ਧਾਰਿਆ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ, ਫਰੀਦਾ ਰੱਬ ਦੀ ਦਰਵੇਸੀ ਜਿਹੜੀ ਹੈ, ਸੋ ਰੱਬ ਦੀ ਭਾਵ ਭਗਤੀ ਬੜੀ ਔਖੀ ਗੱਲ ਹੈ, ਤੇ ਤੇਰੀ ਪ੍ਰੀਤੀ ਹਾਲੇ ਚੋਪੜਿਆਂ ਪ੍ਰਸ਼ਾਦਿਆਂ ਵਿਚ, ਚੋਪੜੀ ਮਿਲਦੀ ਮੈਨੂੰ, ਚੰਗਾ ਖਾਣ ਪੀਣ ਵਾਸਤੇ ਮਿਲਦਾ। ਸੋ ਕਹਿੰਦੇ ਨਹੀਂ, ਫਰੀਦਾ ਇੱਕ ਕਿੰਨਾ ਚਾਲੀ ਹੈ ਦਰਵੇਸਾਂ ਮੇਰੀ, ਕਰੋੜਾਂ ਵਿਚੋਂ ਕੋਈ ਇੱਕ ਅੱਧਾ ਜਿਹੜਾ ਦਰਵੇਸ਼ਾਂ ਵਾਲੀ ਰੀਤੀ ਮਰਿਆਦਾ ਅਨੁਸਾਰ ਚੱਲੇ। ਸੋ ਹਰੇਕ ਨਹੀਂ ਚੱਲ ਸਕਦਾ, ਉਤਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਉਸ ਦਿਨ ਤੋਂ ਨਿਸ਼ਚਾ ਹੀ ਕਰ ਲਿਆ ਕਿ ਹੁਣ ਮੈਂ ਕਾਸ਼ਤੀ ਰੋਟੀ ਖਾਇਆ ਕਰਾਂਗਾ ਜਾਂ ਟੁੱਟੇ ਹੋਏ ਫਲ ਫੁੱਲ ਖਾ ਕੇ ਗੁਜ਼ਾਰਾ ਕਰਿਆ ਕਰਾਂਗਾ। 12 ਸਾਲ ਬਹੁਤ ਵੱਡੀ ਭਾਰੀ ਸਖ਼ਤ ਮਿਹਨਤ ਕਰਨੀ ਪਈ। ਉਸ ਗੋਲੀ ਦੇ ਜੀਵਨ ਵੱਲ ਵੇਖ ਕੇ ਬੜਾ ਅਚਰਜ ਹੋਇਆ। ਉਹ ਮਨਾ, ਤੂੰ ਕੀ ਮਾਣ ਕਰਦਾ ਸੀ, ਮੈਂ ਵੱਡਾ ਭਗਤ ਹਾਂ, ਮੈਂ ਵੱਡਾ ਤਪਸਵੀ ਹਾਂ, ਮੈਂ ਵੱਡਾ ਜੋਧੜੀਆਂ ਮਿਹਨਤਾਂ ਕਰਨ ਵਾਲਾ ਹਾਂ, ਮੈਂ ਵੱਡਾ ਮਸ਼ਕਤਾਂ ਕਰਨ ਵਾਲਾ ਹਾਂ, ਤੇਰੇ ਨਾਲ ਆ ਸ਼ਾਹੂਕਾਰ ਦੀ ਗੋਲੀ ਜਿਹੜੀ ਹੈ ਉਸ ਦਾ ਜੀਵਨ ਵੇਖ ਕਿੱਡਾ ਉੱਚਾ ਸੁੱਚਾ ਹੈ, ਤੂੰ ਹਾਲੇ ਖਾਣ ਪੀਣ ਰਸਾਂ ਕਸਾਂ ਚ ਫਸਿਆ ਹੋਇਆ ਹੈ, ਸੋ ਇਹਦਾ ਜੀਵਨ ਹੁਣ ਤੱਕ ਤੇਰੇ ਨਾਲ ਚੰਗਾ ਹੈ। ਸੋ ਗੁਰੂ ਪਿਆਰਿਓ, ਸੰਤ ਕਾ ਮਾਰਗ ਬੜਾ ਭਾਰੀ ਔਖਾ ਹੈ, ਸੰਤ ਬਣਨਾ ਬੜਾ ਕਠਿਨ ਹੈ। ਸੋ ਮਹਾਤਮਾ ਇਸ਼ਨਾਨ ਕਰਨ ਵਾਸਤੇ ਨਦੀ ਤੇ ਗਏ ਹਨ, ਨਦੀ ਤੇ ਉੱਥੇ ਇੱਕ ਬਿੱਛੂ ਰੁੜਿਆ ਜਾਂਦਾ ਹੈ, ਅੱਠੂਆ ਜਿਹਨੂੰ ਆਪਾਂ ਕਹਿੰਦੇ ਹਾਂ, ਬਿੱਛੂ ਇਸ ਤੋਂ ਵੀ ਬਹੁਤੇ ਸਖ਼ਤ ਸੁਭਾਅ ਵਾਲਾ ਹੁੰਦਾ ਹੈ, ਰੁੜਿਆ ਜਾ ਰਿਹਾ ਤੇ ਬੇਹੋਸ਼ ਜਿਹਾ ਹੈ। ਮਹਾਤਮਾ ਇਸ਼ਨਾਨ ਕਰਨ ਲੱਗੇ ਨੇ, ਵੇਖਿਆ ਕਿ ਰੱਬ ਦਾ ਜੀਵ ਹੈ, ਸੋ ਆਪਣੇ ਚੂਲੀ ਵਿੱਚੋਂ ਪਾਣੀ ਜਿਹਾ ਲੈ ਕੇ ਸਮੇਤ ਉਸ ਨੂੰ ਜਦੋਂ ਬਾਹਰ ਕੱਢਣ ਲੱਗੇ ਨੇ, ਜਦੋਂ ਤਲੀ ਤੇ ਰੱਖਿਆ ਉਹਨੂੰ ਟਿਕਾਇਆ, ਉਹਨੂੰ ਸੁਰਤ ਆਈ, ਉਹਨੇ ਡੰਗ ਮਾਰਿਆ, ਬੜਾ ਭਾਰੀ ਤੇਜ਼ ਦੁੱਖ ਹੋਇਆ, ਮਹਾਤਮਾ ਦਾ ਹੱਥ ਹਿੱਲ ਗਿਆ ਤੇ ਉਹ ਜਿਹੜਾ ਬਿੱਛੂ ਸੀ ਫਿਰ ਪਾਣੀ ਵਿੱਚ ਡਿੱਗ ਪਿਆ, ਪਾਣੀ ਦੇ ਪ੍ਰਵਾਹ ਵਿੱਚ ਅੱਗੇ ਰੁੜਿਆ, ਮਹਾਤਮਾ ਵੀ ਮਗਰੇ ਗਏ ਨੇ, ਫਿਰ ਦੁਬਾਰਾ ਚੱਕਿਆ, ਦੁਬਾਰਾ ਫਿਰ ਉਸਨੇ ਡੰਗ ਮਾਰਿਆ, ਦੂਸਰੀ ਵਾਰੀ ਵੀ ਥੱਲੇ ਹੱਥ ਵਿੱਚੋਂ ਡਿੱਗ ਪਿਆ, ਤੀਸਰੀ ਵਾਰੀ ਯਤਨ ਕੀਤਾ ਹੈ, ਜਦੋਂ ਯਤਨ ਕਰਨ ਲੱਗੇ ਤਾਂ ਸੇਖ ਖੜਾ ਸੀ ਪਾਸ, ਕਹਿਣ ਲੱਗਾ ਮਹਾਤਮਾ ਜੀ ਕਿਹੜੇ ਖੇੜੇ ਪੈ ਗਏ ਹੋ, ਤੁਸੀਂ ਇਸ ਨੂੰ ਬਾਹਰ ਕੱਢਣ ਦਾ ਯਤਨ ਕਰਦੇ ਹੋ, ਉਹ ਤੁਹਾਨੂੰ ਡੰਗ ਮਾਰਦਾ, ਉਰੜਿਆ ਜਾਣ ਦਿਓ, ਮਰਨ ਦਿਓ ਪਰੇ। ਕਹਿਣ ਲੱਗੇ ਵਾਹ ਹੋਏ ਭੋਲਿਆ, ਸੋ ਇਹ ਚੰਗੀ ਸਿੱਖਿਆ ਦੇਣ ਲੱਗਾ। ਵੇਖ ਇਹ ਇੱਕ ਟਿੱਡ ਕਸਾ ਕੇ ਤੁਰਨ ਵਾਲੀ ਟੇਢੀ ਜੂਨ, ਜਿਸ ਦੇ ਵਿਚ ਕੇਵਲ ਜ਼ਹਿਰ ਹੀ ਜ਼ਹਿਰ ਹੈ, ਇਹ ਹੁਣ ਇਸ ਵੇਲੇ ਰੁੜਦਾ ਜਾ ਰਿਹਾ, ਔਰ ਇਸ ਨੂੰ ਪਤਾ ਹੈ ਕਿ ਮੈਂ ਮਰ ਜਾਣਾ, ਇਸ ਨੂੰ ਹੁਣ ਜਿਉਣ ਦੀ ਕੋਈ ਉਮੀਦ ਨਹੀਂ, ਇਹ ਮਰਨ ਤੱਕ ਪੁੱਜ ਗਿਆ ਹੈ, ਪਰ ਇਸ ਨੇ ਆਪਣਾ ਸੁਭਾਅ ਨਹੀਂ ਛੱਡਿਆ ਤੇ ਸੁਭਾਅ ਵੀ ਮਾੜਾ, ਡੰਗ ਮਾਰਨਾ, ਬਚਾਉਣ ਵਾਲੇ ਨੂੰ ਵੀ ਤੰਗ ਕਰਨਾ। ਜੇ ਇਹ ਇੱਕ ਤ੍ਰਿਗਤ ਜੂਨ, ਜ਼ਹਿਰੀਲਾ ਇੱਕ ਛੋਟਾ ਜਿਹਾ ਜਾਨਵਰ, ਉਹ ਮੌਤ ਦੇ ਮੂੰਹ ਨੂੰ ਜਾਂਦਾ ਹੋਇਆ ਵੀ ਆਪਣਾ ਸੁਭਾਅ ਔਰ ਮਾੜਾ ਸੁਭਾਅ ਨਹੀਂ ਛੱਡਦਾ। ਸਾਨੂੰ ਲੋਕੀ ਮਹਾਤਮਾ ਕਹਿੰਦੇ ਨੇ, ਸੰਤ ਕਹਿੰਦੇ ਨੇ, ਅਸੀਂ ਆਪਣਾ ਨੇਕੀ ਭਲਾਈ ਤੇ ਪਰਉਪਕਾਰ ਵਾਲਾ ਸੁਭਾਅ ਛੱਡ ਦਈਏ, ਫਿਰ ਸਾਡੇ ਨਾਲੋਂ ਇਹ ਤ੍ਰਿਗਤ ਜੂਨ, ਇਹ ਟੇਢੀ ਜੂਨ ਬੜੀ ਭਾਰੀ ਚੰਗੀ ਹੈ। ਇਸ ਵਾਸਤੇ ਭਗਤ ਫਰੀਦ ਜੀ ਨੇ ਜਿਵੇਂ ਫਰਮਾਇਆ, ਕਬੀਰ ਸੰਤ ਰਹਿ ਛੱਡ ਹੈ ਸੰਤ ਆਈ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਪਿਆੰਗਮ ਬੇਡਿਓ ਤਾਂ ਸੀਤਲ ਤਾਂ ਨਾ ਤਜੰਤ। ਜਿਹੜਾ ਚੰਦਰ ਹੁੰਦਾ ਚਫੇਰੇ ਸੱਪਾਂ ਨਾਲ ਬਣਿਆ ਹੁੰਦਾ ਹੈ, ਸੱਪ ਆਪਣੀ ਜ਼ਹਿਰ ਮੇਟਣ ਵਾਸਤੇ ਉਸ ਦੇ ਨਾਲ ਪਲਮਦੇ ਨੇ, ਭਾਵੇਂ ਸੈਂਕੜੇ ਸੱਪ ਕਿਉਂ ਨਾ ਉਹਦੇ ਉਦਾਲੇ ਪਲਮਣ, ਪਰ ਉਹ ਜਿਹੜਾ ਚੰਦਰ ਹੈ ਉਹ ਆਪਣੀ ਸੁਗੰਧੀ ਤੇ ਠੰਡ ਨਹੀਂ ਕਦੇ ਵੀ ਤਿਆਗਦਾ, ਤੇ ਉਹਨਾਂ ਸੱਪਾਂ ਦੀ ਜ਼ਹਿਰ ਨਹੀਂ ਗ੍ਰਹਿਣ ਕਰਦਾ। ਇਹ ਰੱਬ ਦੇ ਪਿਆਰਿਆਂ ਦੀ ਰੀਤੀ ਹੈ, ਭਾਵੇਂ ਕਰੋੜਾਂ ਅਸੰਤ ਅਨਾੜੀ ਮਿਣ, ਨਾਸਤਕ ਤੇ ਬੇਮੁਖ ਤੇ ਗੁਰੂ ਘਰ ਤੋਂ ਪਰਮੇਸ਼ਰ ਤੋਂ ਦੂਰ ਗਏ ਹੋਏ ਮਿਣ, ਉਨ੍ਹਾਂ ਦੀ ਕੁਸੰਗਤ ਵਿਚ ਜੇ ਕਿਤੇ ਚਲੇ ਵੀ ਜਾਣ ਮਹਾਤਮਾ, ਤਾਂ ਫਿਰ ਵੀ ਉਹ ਆਪਣਾ ਸੰਤਪੁਣਾ ਨਹੀਂ ਕਦੇ ਛੱਡਣਗੇ, ਆਪਣਾ ਸ਼ਾਂਤਪੁਣਾ ਨਹੀਂ ਕਦੇ ਛੱਡਣਗੇ, ਉਸ ਦੀ ਕੁਸੰਗਤ ਦਾ ਅਸਰ ਨਹੀਂ ਕਦੇ ਵੀ ਮਨ ਤੇ ਪੈਣ ਦੇਣਗੇ। ਮਨ ਨੂੰ ਬੜਾ ਭਾਰੀ ਪਵਿੱਤਰ ਉੱਚਾ ਤੇ ਸੁੱਚਾ ਰੱਖਣਗੇ। ਭਗਤ ਜੈਦੇਵ ਜੀ ਇਹ ਚੱਲੇ ਨੇ ਯਾਤਰਾ ਕਰਨ ਵਾਸਤੇ ਸੰਤ ਕਾ ਮਾਰਗ। ਆਪਾਂ ਚੇਤੇ ਕਰ ਰਹੇ ਸੰਤ ਕਾ ਮਾਰਗ, ਆਪਾਂ ਸੰਤਾਂ ਦੇ ਪਵਿੱਤਰ ਜੋੜ ਮੇਲੇ ਤੇ ਪੁੱਜੇ ਹਾਂ। ਜਿਵੇਂ ਰਾਗੀ ਬਲਬੀਰ ਸਿੰਘ ਸਾਹਿਬ ਗੁਰੂ ਪਿਆਰੇ, ਕਿੰਨੇ ਦ੍ਰਿਸ਼ਟਾਂਤ, ਕਿੰਨੇ ਪ੍ਰਮਾਣ, ਔਰ ਅੱਜ ਦੇ ਦਿਨ ਦੇ ਨਾਲ ਵੀ ਢੁੱਕ ਰਿਹਾ ਸਨ, ਅੱਜ ਦੇ ਦਿਨ ਦੇ ਨਾਲ ਵੀ। ਫਿਰ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਗਾ, ਦਰ ਮੰਗਣ ਭਿੱਖ ਨਾ ਪਾਏ। ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ ਤੋਂ ਭਿੱਖਿਆ ਮੰਗਾਉਂਦਾ ਹੈ, ਭਿੱਖਿਆ ਜੇ ਮੰਗਣ ਤਾਂ ਮਿਲਦੀ ਨਹੀਂ, ਸੋ ਲਸ਼ਕਰ ਕਰੇ ਸੁਆਹ, ਵੱਡੇ ਵੱਡੇ ਲਸ਼ਕਰਾਂ ਵਾਲੇ ਨੂੰ ਸੁਆਹ ਕਰ ਦਿੰਦਾ। ਖੇਣ ਕਾਲ ਦੇ ਵਿਚ ਚੱਟ ਆਵਾਜ਼ਾਂ ਤੇ ਖ਼ਬਰਾਂ ਪਹੁੰਚ ਜਾਂਦੀਆਂ ਦੇਸ਼ਾਂ ਚ, ਦੁਨੀਆਂ ਭਰ ਵਿਚ, ਫਲਾਨੇ ਦਾ ਕੁੱਪਾ ਰੁੜ ਗਿਆ, ਮੁੱਦਾ ਹੋ ਗਿਆ, ਕੁਛ ਨੀ ਪੱਲੇ ਰਿਹਾ। ਇਹ ਕੁਦਰਤ ਦਾ ਨਿਰਣਾ ਕਰ ਰਹੇ ਸਨ ਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਵਾਹਿਗੁਰੂ ਦੀ ਕੁਦਰਤ ਬੜੀ ਭਾਰੀ ਬੇਅੰਤ ਹੈ ਤੇ ਰੱਬ ਦੇ ਪਿਆਰੇ ਵੀ ਬੜੇ ਬੇਅੰਤ ਹਨ। ਆਪਾਂ ਰੱਬ ਦੇ ਪਿਆਰਿਆਂ ਨੇ ਅੱਜ ਗੁਣ ਗਾ ਰਹੇ ਹਾਂ, ਉਨ੍ਹਾਂ ਦੀ ਯਾਦਗਾਰ ਮਨਾ ਰਹੇ ਹਾਂ। ਜੈਦੇਵ ਜੀ ਚੱਲੇ ਨੇ ਯਾਤਰਾ ਕਰਨ ਵਾਸਤੇ ਤੇ ਉਨ੍ਹਾਂ ਦੇ ਕੋਲ ਸੀ ਕੁਛ ਪੈਸੇ ਤੇ ਪ੍ਰਸ਼ਾਦੇ ਵੀ ਪਕਾ ਕੇ ਉਨ੍ਹਾਂ ਨੇ ਪੱਲੇ ਬੱਧੇ ਹੋਏ ਨੇ। ਚਾਰ ਡਾਕੂ ਮਿਲ ਗਿਆ, ਚਾਰ ਡਾਕੂ ਠੱਗ, ਵੇਖ ਲਿਆ ਇਹ ਭੋਲੇ ਭਾਲੇ ਜੇ ਸੁਭਾਅ ਦਾ ਹੈ, ਪੈਸੇ ਇਸ ਦੇ ਕੋਲ ਨੇ, ਛੱਡਣੇ ਵੀ ਆਪਾਂ ਜ਼ਰੂਰ ਨੇ, ਕੋਈ ਤਰੀਕਾ ਬਣਾਈਏ। ਨਾਲ ਨਾਲ ਤੁਰ ਪਏ ਕੁਛ ਕਦਮ ਪਿੱਛੇ, ਮਿਲ ਪਏ ਨੇ ਰਾਹ ਵਿਚ ਜਾ ਕੇ, ਕਿਧਰ ਚੱਲੇ ਹੋ? ਮੈਂ ਤੀਰਥ ਯਾਤਰਾ ਚੱਲੇ। ਤੁਸੀਂ ਕਿਧਰ ਚੱਲੇ ਹੋ? ਅਸੀਂ ਵੀ ਤੀਰਥਾਂ ਤੇ ਯਾਤਰਾ ਕਰਨ ਚੱਲੇ ਹਾਂ। ਫਿਰ ਆਪਾਂ ਇਕੱਠੇ ਰਲ ਕੇ ਚੱਲੀਏ। ਹਾਂ, ਬੜਾ ਚੰਗਾ ਸਾਥ ਬਣ ਗਿਆ, ਪੰਜ ਹੋ ਗਏ, ਤੁਰੇ ਤੁਰੇ ਜਾ ਰਹੇ ਨੇ। ਸ਼ਾਮ ਦਾ ਮੌਕਾ ਹੋਇਆ, ਉਸ ਮੌਕੇ ਤੇ ਚਿੱਤ ਵਿਚ ਖਿਆਲ ਕੀਤਾ ਕਿ ਹੁਣ ਇਸ ਨੂੰ ਲੁੱਟੀਏ। ਸ਼ਾਮ ਦਾ ਮੌਕਾ ਸੀ, ਇਸ ਦੇ ਕੋਲੋਂ ਸਾਰੇ ਪੈਸੇ ਖੋਲ ਹੈ, ਸੋ ਪਹਿਲਾਂ ਪ੍ਰਸ਼ਾਦੇ ਲੈ ਕੇ ਛਕੇ। ਪ੍ਰਸ਼ਾਦੇ ਲੈ ਕੇ ਛਕਣ ਤੋਂ ਬਾਅਦ ਕਹਿੰਦੇ ਪਾਣੀ ਕੱਢ ਛਕਾ। ਜਦੋਂ ਪਾਣੀ ਕੱਢਣ ਲੱਗੇ, ਜੈਦੇਵ ਜੀ ਜਿਹੜਾ ਕੋਲ ਪੈਸੇ ਸੀ ਬਾਂਸ ਦੇ, ਜੋ ਥੱਲੇ ਰੱਖ ਦਿੱਤੀ, ਉਹਨੂੰ ਉਹਨਾਂ ਪਕੜ ਲਿਆ, ਖਿਆਲ ਕੀਤਾ ਕਿ ਧੱਕਾ ਦੇ ਦੇਈਏ ਖੂਹ ਵਿਚ। ਦੂਜਾ ਕਹਿਣ ਲੱਗਾ, ਨਾ ਮਾਰੀਏ ਤਾਂ ਨਾ, ਇਸ ਦੇ ਹੱਥ ਵੱਢ ਕੇ ਆਪਾਂ ਇੱਥੇ ਨੂੰ ਛੱਡ ਚੱਲੀਏ। ਕਹਿੰਦੇ ਚੰਗਾ, ਇਸੇ ਤਰ੍ਹਾਂ ਕਰੀਏ, ਹੱਥ ਵੱਢ ਕੇ ਉੱਥੇ ਨੂੰ ਛੱਡ ਦਿੱਤਾ ਵਿਚਾਰੇ ਨੂੰ। ਬੈਠਾ ਉੱਥੇ ਰਾਜਾ ਆਇਆ, ਵੇਖਿਆ ਉਸਨੇ ਕਿ ਬੜੇ ਭਲੇ ਸੁਭਾਅ ਦਾ ਹੈ, ਹੱਥ ਵੱਢਿਆਂ ਤੋਂ ਵੀ ਵਾਹਿਗੁਰੂ ਦੀ ਯਾਦ ਵਿਚ ਜੁੜਿਆ ਹੋਇਆ ਹੈ। ਘੋੜੇ ਤੇ ਚੜਾ ਲਿਆ, ਆਪਣੇ ਕੋਲ ਲੈ ਗਿਆ, ਹੱਥ ਰਾਜੀ ਹੋ ਗਏ। ਰਾਜੇ ਨੇ ਆਪਣਾ ਪੂਜਨੀਕ ਜਾਣ ਕੇ ਉੱਚੀ ਥਾਂ ਤੇ ਉਨ੍ਹਾਂ ਨੂੰ ਹਰ ਰੋਜ਼ ਬਿਠਾਉਂਦਾ ਹੈ, ਆਪ ਸਭਾ ਵਿਚ ਥੱਲੇ ਬੈਠਦਾ ਹੈ। ਵੱਡਾ ਭਾਰੀ ਦਾਨ ਕਰਨ ਦੀ ਪ੍ਰੇਰਣਾ ਕੀਤੀ ਜੈਦੇਵ ਨੇ, ਰਾਜਾ ਦਾਨ ਕਰ, ਪੁੰਨ ਕਰ, ਗਰੀਬਾਂ ਦੀ ਸਹਾਇਤਾ ਕਰ, ਸਤ ਬਚਨ। ਇਹ ਜਦੋਂ ਦਾਨ ਕਰ ਰਿਹਾ ਸੀ ਬੜਾ ਭਾਰੀ, ਤਾਂ ਉਸ ਮੌਕੇ ਚ ਉਹ ਚਾਰ ਠੱਗ ਵੀ ਹੁਣ ਉਹ ਮਹਾਤਮਾ ਦਾ ਲਿਬਾਸ ਪਹਿਰ ਕੇ ਆ ਗਏ ਨੇ। ਸਿਆਣਿਆ ਉਸ ਮੌਕੇ ਚ ਜੈਦੇਵ ਜੀ ਨੇ ਵੀ ਕਿ ਉਹੀ ਨੇ ਜਿਨ੍ਹਾਂ ਨੇ ਮੇਰੇ ਹੱਥ ਵੱਢੇ ਸੀ। ਇਹ ਬੜੇ ਚਿੱਤ ਵਿਚ ਡਰੇ ਕਿ ਹੁਣ ਕਿਵੇਂ ਗੱਲ ਬਣੇਗੀ, ਜੇ ਇਹਨੇ ਦੱਸ ਦਿੱਤਾ ਰਾਜੇ ਨੂੰ ਤਾਂ ਹੁਣੇ ਇਹ ਪਕੜਾ ਦੇਵੇਗਾ। ਪਰ ਉਸ ਮੌਕੇ ਜਦੋਂ ਇਹ ਦਾਨ ਲੈਣ ਵਾਸਤੇ ਅੱਗੇ ਹੋਏ ਤਾਂ ਰਾਜੇ ਨੂੰ ਪ੍ਰੇਰਣਾ ਕੀਤੀ, ਕਿਹਾ ਕਿ ਰਾਜਨ ਇਹਨਾਂ ਨੂੰ ਬਹੁਤਾ ਧਨ ਦੇਣਾ ਚਾਹੀਦਾ, ਖੁਰਜੀ ਧਨ ਦੀ ਭਰ ਕੇ ਇਹਨਾਂ ਦੇ ਨਾਲ ਘਰ ਵਿਚ ਭੇਜਣੀ ਚਾਹੀਦੀ ਹੈ। ਇਹ ਚਾਰ ਇਕੱਠੇ ਜੁੜ ਕੇ ਆਏ ਨੇ, ਕਿਹਾ ਸੋਹਣੇ ਮਹਾਤਮਾ ਨੇ। ਇਸੇ ਤਰ੍ਹਾਂ ਕੀਤਾ, ਜਦੋਂ ਧਨ ਦੀ ਖੁਰਜੀ ਭਰ ਕੇ ਨਾਲ ਭੇਜੀ, ਉਸ ਮੌਕੇ ਗੁਰੂ ਕੇ ਪਿਆਰਿਓ ਇਹ ਜਦੋਂ ਨੌਕਰ ਘਰ ਛੱਡਣ ਵਾਸਤੇ ਇਹਨਾਂ ਨੇ ਚੱਲੇ, ਰਸਤੇ ਵਿਚ ਉਨ੍ਹਾਂ ਨੇ ਪੁੱਛ ਲਿਆ ਨੌਕਰਾਂ ਨੇ, ਕਹਿਣ ਲੱਗੇ ਕਿ ਤੁਸੀਂ ਬੜੇ ਉੱਚੇ ਮਹਾਤਮਾ ਜੇ, ਤੁਹਾਡਾ ਬੜਾ ਸਤਿਕਾਰ ਜੈਦੇਵ ਜੀ ਨੇ ਕਰਵਾਇਆ, ਗੱਲ ਕੀ? ਉਹ ਨਿੰਦਕਾਂ ਨੇ ਫਿਰ ਵੀ ਆਪਣਾ ਸੁਭਾਅ ਨਹੀਂ ਛੱਡਿਆ। ਉਹ ਕਹਿਣ ਲੱਗੇ, ਤੁਹਾਨੂੰ ਨਹੀਂ ਪਤਾ ਇਹ ਸਾਡੇ ਪਿੰਡ ਦਾ ਭੰਗੀ ਹੈ, ਇਹਦੇ ਚਿੱਤ ਵਿਚ ਖਿਆਲ ਸੀ ਕਿ ਇਹਨਾਂ ਨੇ ਜੇ ਦੱਸ ਦਿੱਤਾ ਤਾਂ ਮੇਰਾ ਪਰਦਾ ਪਾਠ ਜਾਵੇਗਾ। ਗੁਰੂ ਪਿਆਰੇ ਜਦੋਂ ਫਿਰ ਵੀ ਨਿੰਦਾ ਕੀਤੀ ਤਾਂ ਧਰਤੀ ਫਟ ਗਈ, ਉਹ ਚਾਰੇ ਡਾਕੂ ਵਿੱਚੇ ਗਰਕ ਹੋ ਗਏ, ਧਰਤੀ ਵਿੱਚੇ ਗਰਕ ਹੋਏ। ਉਨ੍ਹਾਂ ਨੌਕਰਾਂ ਨੇ ਜਾ ਕੇ ਵਾਪਸ ਦੱਸਿਆ, ਰਾਜੇ ਨੇ ਪੁੱਛਿਆ ਬੜੀ ਛੇਤੀ ਮੁੜ ਆਏ ਹੋ, ਨੇੜੇ ਘਰ ਸੀ ਮਹਾਤਮਾ ਦਾ? ਕਹਿਣ ਲੱਗੇ, ਨਹੀਂ ਜੀ, ਉਨ੍ਹਾਂ ਨੇ ਐਂ ਨਿੰਦਾ ਕੀਤੀ, ਉਹ ਧਰਤੀ ਫਟ ਗਈ ਹੈ, ਉਹ ਵਿੱਚੇ ਗਰਕ ਹੋ ਗਏ ਨੇ। ਸੰਤ ਕਾ ਲੀਆ ਧਰਤ ਬਿਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ। ਸੋ ਸੰਤਾਂ ਦਾ ਨਿੰਦਕ ਆਕਾਸ਼ ਤੇ ਭਵਨ ਚੜਿਆ ਹੋਵੇ, ਫਿਰ ਵੀ ਉਹ ਥੱਲੇ ਡਿੱਗ ਪੈਂਦਾ ਹੈ, ਨਾਸ ਹੋ ਜਾਂਦਾ ਹੈ। ਇਸ ਵਾਸਤੇ ਕਹਿਣ ਲੱਗੇ, ਉਨ੍ਹਾਂ ਨੇ ਨਿੰਦਾ ਕੀਤੀ ਜੈਦੇਵ ਜੀ ਦੀ, ਜਿਸ ਦਾ ਕਾਰਨ ਧਰਤੀ ਫਟ ਕੇ ਵਿੱਚੇ ਗਰਕ ਹੋ ਗਏ ਨੇ। ਜਦੋਂ ਜੈਦੇਵ ਜੀ ਨੇ ਸੁਣਿਆ, ਬੜਾ ਲੰਮਾ ਹੌਕਾ ਲੈ ਕੇ ਆਪਣੇ ਅਫਸੋਸ ਨਾਲ ਟੁੰਡ ਮਲੇ ਕਿ ਹੇ ਪਰਮੇਸ਼ਰ, ਉਨ੍ਹਾਂ ਵਿਚਾਰਿਆਂ ਨੂੰ ਗਰਕ ਕਿਉਂ ਕਰ ਦਿੱਤਾ ਜੀ, ਨਹੀਂ ਸੀ ਗਰਕ ਕਰਨਾ ਚਾਹੀਦਾ। ਉਹ ਦੋਵੇਂ ਟੁੰਡ ਜਿਹੜੇ ਸਨ ਸਾਬਤ ਹੱਥ ਬਣ ਗਏ, ਸਾਬਤ ਹੱਥ। ਸੋ ਗੁਰੂ ਪਿਆਰਿਓ, ਇਹ ਸੰਤਾਂ ਦਾ ਰਸਤਾ, ਇਹ ਬੜਾ ਭਾਰੀ ਔਖਾ ਹੈ, ਇਹ ਬੜਾ ਭਾਰੀ ਕਠਿਨ ਹੈ, آپ جنہ کی یاد جڑے بیٹھے ہاں سو انہوں نے کشت کوت جو میں تکے ہیں ویخ ویخ کے آشچرج ہو گیا سی. بارہ پیر او سما جدو آپ جی نے سچ کھڑ جانا سی ایتھو تار پیچی چھتی آ جا میں بمبے سی جی پرسوں ہی ہوں بمبے تو سری ہزور صاحب تو واپس آ رہا ہاں اسی جوڑ ویلے کی کھچ دے نال اس بار بھی چھتی پجن کا جتن کیا کہ اتے ضرور پجنا ہے. سو اسی طرح انہوں نے حکم بھیجا سنگھا نو بےنتی کی انہوں نے چھتی جہاز راہ بھیج دتا بارہ پیر ایتھے آ کے انہوں نے درشن کیتے ہیں. شریرک روگ ڈاکٹر کے کہن انسار بےنت ہوئے گا پر جدو بابا جی نو پوچھا تو کہتے تیار پر تیار ہے لنگر چھکاؤ جل پانی چھکاؤ ٹائم ٹائم سرپنچتا لاؤ ہے نہیں سی نہیں بانی پڑھو کہ سی بانی پڑھو اج آپ بانی پڑھی ہے سنی ہے یہ سچی شردانجلی ہے بابا سوہن سنگھ صاحب نے بانی سنی پڑھی ہے کہ بانی سناؤ اچھی جاپ کرو رہ راج صاحب کا پاٹھ اچھی کیوں نہیں کرتے اچھی بانی کیوں نہیں سنا دے. بارہ پہر انہوں نے اپنے کنا نو خالی نہیں رہن دتا گرو کی بانی کو ہر موقع تے گرو کی بانی سنتے رہے. سو انہوں نے گرو پیارے دا جیون سو ٹھیک اینا ہشتاپ والا ایتھے جنگ لگی تسی ویکھیا ایتھوں والے زیادہ جانتے ہوو گے بگی تے چڑھنا نال رست رکھ لینی اور ارداس کر کے چڑھ پینا. اگے فوجی کہندے بابا جی تہاڈا جیون بڑا امولک ہے تسی پچھے ہی بخشش کرو اسی آپے جا کے لے آواں گے. کہندے نہیں پترو جی اسی ایتھے نہ پہنچے تہاڈی چڑھدی کلا کیویں ہوے گی تہانوں حوصلہ دین آئے ہاں. سو ڈٹ کے وڈیاں وڈیاں توپاں چلاؤ فتح تہاڈے ہاتھ وچ ہے سدگرو میرا کرن گے. پر نال نال ہدایت کہندے شراب نہ پیا کرو ہدایت کیتی داڑیاں نہ منیا کرو اے سنگھاں دا کم نہیں اے قائراں دا کم ہے. داڑی او منتے نے جنہاں دے نال تہاڈا مقابلہ ہے. اس واسطے سکھ دا فرض نہیں داڑی منے کیس منے سکھی تے سرداری دی نشانی داڑا تے کیس نے جس تے سر تے کیس نہیں منہ تے داڑا نہیں انہوں کیویں کوئی سکھ کہہ دے گا کیویں کوئی سنگھ کہہ دے گا. سو اس دی جت وچ کوئی شنکا ہے کدے ایو نہیں کرنا داڑا تے کیس صاف رکھو. بابا جی آ مورچہ فتح ہو جاوے تو اسی ضرور رکھا گے تسی امت چھکو نال کیا داڑی نہیں رنگی دی ہندی داڑی رنگ کے منہ کالا نہیں کری دا جیڑا اپنا منہ اپنے بچے نال بھی ویکھیا ہے انہاں دا پیار ان پڑھ تو ان پڑھ نال بھی ویکھیا ہے انہاں دا پیار ایک عام سادھارن منکھ نال بھی ویکھیا ہے اور انہاں دا پریم وڈے وڈے حاکماں نال بھی ویکھیا ہے سو وڈے وڈے شاہوکاراں نال بھی ویکھیا ہے اور وڈے وڈے ودواناں نال بھی ویکھیا ہے تے وڈے وڈے راگی سنگھاں نال بھی ویکھیا ہے. ہرےک دے نال ہی پیار ہرےک دے نال ہی پریم کئیاں سادھواں دا سبھا ہوندا ہے وہ اپنے آپ نوں کیول وڈا تے دوجیاں ساریاں نوں نفرت دی نگاہ نال تکن گے پر اے بدبو انہاں بابا جی وچ کدے ویکھن وچ نہیں سی آئی. سو وہ دوجے مت والیاں دا وی بڑا ستکار کردے جے کوئی آ جاوے تاں بہت آدر کرنے جیو آیا نوں کہنا ہے برابر بٹھا لینا ہے جل پانی بہت وڈی پاری سیوا تے جے سوربیرتا دی لوڑ آ تاں بےنتی کر ہی دتی ہے بانی دے نیم تو نہیں رہ سکتے اشنان تڑکے دا کدے نہیں چھڈیا تڑکے دا اشنان ود تو ود دو بجے دا ٹائم اٹھنا ہے اشنان کرنا ہے کدی وڈی پاری ہمت مینوں چیتے آ رہا ہے 300 سالہ پورب سری پٹنے صاحب دسم پاتشاہ جی دا اوتھے اپنے مہاپرکھ وی درشن کردے کردے گرو کے باغ پہنچے اگے دل سمیت بابا جی دا اوتھے اتارا سی ڈاڈے چیتے پرسن ہوئے دوروں جدو سنیا تو جوڑا بھی نہیں اپنے چرنی پایا بج کے آئے چھتی آ کے فتح گجائی. سو مہاپرکھاں نے جفی وچ لے لے بڑا پیار پریم کیتا. سو کہن لگے ہن ٹائم ہو چکا ہے تے لنگر چھک کے جانا ہے. مہاپرکھ کہن لگے بابا جی ضرور چھکاں گے بھلا تسی تیار کرو پھر بھی نہ چھکے ضرور چھکاں گے. بابا جی نے اس موقع تے دوجیاں سنگھاں نوں نہیں کیا جڑا اکھی ویکھیا میں نظارہ بےنتی کر رہا ہاں آپ ہی چنڈا تیز کیتا ہے سو آپ ہی میدا شاید پہلے ہی تیار کیتا ہونا ہے. سو لو تے بیٹھ کے نے ہاتھ وچ پلٹا پکڑ لیا ہے پرشادے آپ پہ ویل ویل کے پونے شروع کر دیتے دوجے سنگھ ادھروں بھج جائے ادھروں بھج جائے چھتی چھتی ہلا ماریا ہے اسی کافی سنگھ سی سو تو ود سو لنگر نال نال چل رہے اسی پنگتا لگ رہی سن اور کہندے نہیں سجرے پرشادے گرم گرم چکاونے ہیں لنگر پاویا ٹٹ ورت رہا سی کہندے نہیں گرم چکاونے ہیں ہاتھی چکاونے ہیں. گرو کے باغ دے درشن کر کے پہنچے ہی ادھا گھنٹہ تو لگا ہی نہیں ہونا لا رہے ہو پنگتا اپنے ہاتھی بابا جی پرشادہ تیار کرتے ہیں پھر اس نوں کوڑیاں تے گرم کرتے ہیں اپنے ہاتھی لیا کے کہتے لو بابا جی آ شکو داس پرشادہ چکا رہا سی ਮੈਨੂੰ ਪਤਾ ਕਿ 10-12 ਸਾਲ ਕਿੰਨਾ ਕੁ ਲੰਗਰ ਪਿੰਡਰਾਂ ਵਾਲੇ ਬਾਬੇ ਛਕਦੇ ਰਹੇ, ਪਰ ਉਦਣ ਵੇਖ ਕੇ ਅਸੀਂ ਸਾਰੇ ਹੀ ਅਸਚਰਜ ਰਹਿ ਗਏ ਕਿ ਤਗੜੇ ਭਾਰੇ ਪ੍ਰਸ਼ਾਦੇ, ਦੋ ਪ੍ਰਸ਼ਾਦੇ ਮਹਾਂਪੁਰਖਾਂ ਨੇ ਮੇਰੇ ਹੱਥੀਂ ਛਕੇ ਨੇ, ਦੋ ਪ੍ਰਸ਼ਾਦੇ। ਬੇਨਤੀ ਵੀ ਕੀਤੀ ਜੀ ਪ੍ਰਸ਼ਾਦਾ ਬਹੁਤ ਹੋ ਗਿਆ, ਇਹਨੇ ਸ਼ਿਕਾਈ ਚੱਲ ਤੈਨੂੰ ਕੀ ਹੁੰਦਾ ਜੀ, ਆਪ ਰੱਜ ਗਏ ਹੋਵੋਗੇ। ਇਹਨੇ ਨਹੀਂ ਹਾਲੇ ਰੱਜੀ ਸ਼ਿਕਾਈ ਚੱਲ, ਦੋ ਪ੍ਰਸ਼ਾਦੇ ਛਕੇ। ਕਹਿਣ ਲੱਗੇ ਗੁਰਮੁਖਾ, ਇੰਨੇ ਪਿਆਰ ਨਾਲ ਬਾਬੇ ਨੇ ਲੰਗਰ ਤਿਆਰ ਕੀਤਾ ਹੋਵੇ, ਇੰਨੇ ਪ੍ਰੇਮ ਦੇ ਨਾਲ ਤੇ ਹਟਣ ਨੂੰ ਭਲਾ ਜੀ ਕਰਦਾ? ਇਹ ਹੱਥੀਂ ਤੱਕੀ ਸੇਵਾ ਗੁਰੂ ਪਿਆਰੇ, ਉਹ ਹੱਥੀਂ ਤੱਕੀ ਅੱਖਾਂ ਨਾਲ ਜਿਹੜੀ ਵੇਖੀਏ ਸੇਵਾ, ਸੋ ਉਹ ਵੇਖੀਏ ਐਡੀ ਵੱਡੀ ਭਾਰੀ ਸੇਵਾ, ਇੰਨਾ ਹਿੰਮਤ, ਇੰਨਾ ਬਲ। ਸੋ ਕਈ ਵਾਰੀ ਕਿਆ ਕਰਦੇ, ਕਹਿੰਦੇ ਅਸੀਂ ਗਿਰਦ ਨਹੀਂ ਹੋ ਗਏ, ਦੋ ਚਾਰ ਸਾਡੇ ਨਾਲ ਹਲੇ ਵੀ ਨਹੀਂ ਮੁਕਾਬਲਾ ਕਰ ਸਕਦੇ, ਸੇਵਾ ਕਰ ਲਓ ਜਿਵੇਂ ਮਰਜ਼ੀ ਕਰ ਲਓ, ਵੇਖ ਲਓ। ਕਈ ਵਾਰੀ ਹਾਸ ਰਾਸ ਵਿਚ ਆ ਕੇ ਕਿਆ ਕਰਦੇ, ਉਨ੍ਹਾਂ ਮਹਾਤਮਾ ਦਾ ਪੈਂਡਾ, ਉਨ੍ਹਾਂ ਮਹਾਤਮਾ ਦਾ ਰਾਹ ਬੜਾ ਭਾਰੀ ਕਠਿਨ ਹੈ, ਔਖਾ ਹੈ। ਸੋ ਗੁਰੂ ਪਿਆਰਿਓ, ਹਜੂਰ ਸੱਚੇ ਪਾਤਸ਼ਾਹ ਨੇ ਅੱਜ ਹੁਕਮਨਾਮਾ ਬਖਸ਼ਿਆ, ਸੰਤ ਕਾ ਮਾਰਗ, ਇਹੋ ਜਿਹਾ ਭਾਈ ਸੰਤਾਂ ਦਾ ਰਸਤਾ। ਆਪਣੇ ਵਾਸਤੇ ਕੁਛ ਨਹੀਂ ਕਰਨਾ, ਪਰਿਵਾਰ ਵਾਸਤੇ ਕੁਛ ਨਹੀਂ ਕਰਨਾ, ਸੋ ਪਰਉਪਕਾਰ ਵਾਸਤੇ ਸਭ ਕੁਛ ਹੀ ਕਰਨਾ, ਦੂਜਿਆਂ ਵਾਸਤੇ ਸਭ ਕੁਛ ਕਰਨਾ ਹੈ। ਕੌਮ ਚੜ੍ਹਦੀ ਕਲਾ ਵਿਚ ਹੋਵੇ, ਪੰਥ ਚੜ੍ਹਦੀ ਕਲਾ ਵਿਚ ਹੋਵੇ, ਸੋ ਗੁਰੂ ਕੀਆਂ ਪਿਆਰੀਆਂ ਸੰਗਤਾਂ ਚੜ੍ਹਦੀਆਂ ਕਲਾ ਵਿਚ ਹੋਣ, ਕਦੇ ਵੀ ਗੁਰੂ ਪੰਥ ਤੋਂ ਵਿਰੁੱਧ ਨਹੀਂ ਵੇਖੇ, ਕਦੇ ਵੀ ਉਲਟ ਪ੍ਰਚਾਰ ਨਹੀਂ, ਚੜ੍ਹਦੀ ਕਲਾ ਔਰ ਚੜ੍ਹਦੀ ਕਲਾ ਦੇ ਅਰਦਾਸ ਹਰ ਮੌਕੇ ਤੇ ਆਪ ਸੋਧਦੇ ਰਹੇ। ਸੋ ਗੁਰੂ ਪਿਆਰਿਓ, ਇਹ ਹੈ ਸੰਤਾਂ ਦਾ ਮਾਰਗ, ਔਰ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਦੂਸਰੀ ਹਜੂਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ ਕਿ ਧਰਮ ਕੀ ਪੌੜੀ, ਜਿਹੜੀ ਧਰਮ ਦੀ ਪੌੜੀ ਹੈ ਗੁਰੂ ਕੇ ਪਿਆਰਿਓ, ਇਸ ਤੇ ਸੱਤ ਡੰਡੇ ਮੰਨੇ ਹਨ, ਸੱਤ ਡੰਡੇ। ਉਨ੍ਹਾਂ ਨੇ ਬੇਨਤੀ ਕੁਝ ਸਮਾਂ ਕਰਾਂ। ਪਹਿਲਾ ਡੰਡਾ, ਆਪਾਂ ਵੇਖਣਾ ਕਿ ਆਪਾਂ ਕਿਹੜੇ ਡੰਡੇ ਤੇ ਖੜੇ ਹਾਂ, ਆਪਾਂ ਵੀ ਆਪਣੇ ਜੀਵਨ ਦੀ ਵਿਚਾਰ ਕਰਨੀ ਹੈ। ਹਾਂ ਤਾਂ ਆਪਾਂ ਵੀ ਮਨੁੱਖ, ਆਪਾਂ ਵੀ ਸਿੱਖ ਬੰਦੇ ਤਾਂ ਹਾਂ ਨਾ, ਆਪਾਂ ਵੀ, ਸੋ ਆਪਣੇ ਵਿਚੋਂ ਹੀ ਬਜ਼ੁਰਗ ਹੋਏ ਨਾ ਆਪਣੇ, ਸੋ ਉਨ੍ਹਾਂ ਦੀ ਯਾਦ ਮਨਾ ਰਹੇ। ਆਪਾਂ ਵੇਖੀਏ ਭਲਾ ਕਿਸੇ ਗਿਣਤੀ ਮਿਣਤੀ ਵਿਚ ਕਦੇ ਅੰਤ ਨੂੰ ਆ ਜਾਵਾਂਗੇ, ਸਾਡੇ ਤੇ ਵੀ ਕੋਈ ਬਖਸ਼ਿਸ਼ ਰਹਿਮਤ ਹੋਵੇਗੀ ਕਿ ਨਹੀਂ, ਆਪਾਂ ਵੀ ਉਸ ਪੌੜੀ ਦੇ ਕਿਸੇ ਡੰਡੇ ਨੂੰ ਪਕੜਿਆ ਕਿ ਨਹੀਂ, ਉਹ ਇੱਕ ਦੋ ਡੰਡੇ ਆਪਾਂ ਵੀ ਚੜੇ ਹਾਂ ਕਿ ਨਹੀਂ, ਕਿ ਥੱਲੇ ਹੀ ਫਿਰਦੇ ਹਾਂ, ਪੌੜੀ ਦੇ ਨੇੜੇ ਵੀ ਨਹੀਂ ਗਏ। ਜੇ ਹੁਣ ਤੱਕ ਨਹੀਂ ਉਹ ਪੌੜੀ ਨਹੀਂ ਲੱਭੀ, ਪੌੜੀ ਦਾ ਡੰਡੇ ਦਾ ਨਹੀਂ ਪਤਾ, ਇੱਕ ਡੰਡਾ ਵੀ ਨਹੀਂ ਚੜੇ, ਤਾਂ ਅੱਜ ਯਤਨ ਕਰੀਏ ਆਪਾਂ ਉਸ ਪੌੜੀ ਨੂੰ ਪਕੜਨ ਦਾ ਤੇ ਚੜ੍ਹਨ ਦਾ। ਸੋ ਉਹ ਕਿਹੜੇ ਪੌੜੀ ਹੈ, ਉਹ ਖਾਲਸਾ ਜੀ ਧਰਮ ਕੀ ਪੌੜੀ, ਧਰਮ ਕੀ ਪੌੜੀ, ਹੋਰ ਕੋਈ ਪੌੜੀ ਨਹੀਂ। ਰੱਬ ਦੇ ਪਿਆਰਿਆਂ ਨੂੰ ਧਰਮ ਦੀ ਪੌੜੀ ਪ੍ਰਾਪਤ ਹੋਈ ਹੈ, ਜਿਸ ਪੌੜੀ ਰਾਹੀਂ ਸੱਚਖੰਡ ਤੱਕ ਪੁੱਜਣਾ ਹੈ, ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਸੋ ਪਹਿਲਾ ਡੰਡਾ ਕਿਹੜਾ ਹੈ, ਆਪਣਾ ਜੀਵਨ ਆਪਾਂ ਅੱਜ ਪੜਚੋਲਣਾ ਵਿਚਾਰਨਾ ਹੈ। ਪਹਿਲਾ ਡੰਡਾ ਹੈ ਕਿ ਮਨ ਵਿਚ ਸ਼ੁਭ ਇੱਛਾ ਪੈਦਾ ਹੋਣੀ, ਮੈਂ ਮਹਾਤਮਾ ਦੇ ਦਰਸ਼ਨ ਕਰਾਂ, ਮੈਂ ਤੀਰਥ ਯਾਤਰਾ ਕਰਾਂ, ਮੈਂ ਕੋਈ ਪੁੰਨ ਦਾਨ ਕਰਾਂ, ਮੈਂ ਆਪਣਾ ਜੀਵਨ ਉੱਚਾ ਬਣਾਵਾਂ, ਇਹ ਸ਼ੁਭ ਇੱਛਾ ਚਿੱਤ ਵਿਚ ਹੋਣੀ। ਸੰਗਤਾਂ ਦੇ ਦਰਸ਼ਨ ਹੋਣ, ਮੈਂ ਸੰਗਤ ਦੇ ਜੋੜੇ ਝਾੜਾਂ, ਮੈਂ ਜੂਠੇ ਭਾਂਡੇ ਮਾਂਜਾਂ, ਮੈਂ ਧਰਮ ਦੀ ਕਿਰਤ ਵਿਚੋਂ ਗੁਰੂ ਅਰਜਨ ਸਾਹਿਬ ਦਾ ਪਵਿੱਤਰ ਸਰੋਵਰ ਬਣ ਰਿਹਾ ਉਥੇ ਕੋਈ ਸੇਵਾ ਕਰਾਂ, ਇਹ ਸ਼ੁਭ ਇੱਛਾ ਮਨ ਵਿਚ ਪੈਦਾ ਹੋਣੀ, ਚੰਗਾ ਸੰਕਲਪ ਮਨ ਵਿਚ ਪੈਦਾ ਹੋਣਾ, ਇਹ ਪਹਿਲਾ ਡੰਡਾ ਹੈ। ਇਹ ਵੀ ਕਿਸੇ ਭਾਗਾਂ ਵਾਲੇ ਨੂੰ ਸੰਕਲਪ ਫੁਰਦੇ ਹੈ, ਨਹੀਂ ਤਾਂ ਸ਼ਰਾਬ, ਕਬਾਬ, ਚੋਰੀ, ਯਾਰੀ, ਠੱਗੀ, ਕੁਰੀਤੀਆਂ, ਬਦ ਫੈਲੀਆਂ ਵਾਲਾ ਹਰ ਮੌਕੇ ਤੇ ਮਨ ਭੜਕਦਾ ਰਹਿੰਦਾ ਹੈ, ਕੁਰੀਤੀਆਂ ਵਾਲੇ ਪਾਸੇ ਰੁੜਿਆ ਰਹਿੰਦਾ ਹੈ। ਸੋ ਇਹ ਪਹਿਲਾ ਡੰਡਾ ਹੈ। ਜਦੋਂ ਚਿੱਤ ਵਿਚ ਇਹ ਵਿਚਾਰ ਆ ਜਾਣੀ, ਜਦੋਂ ਐਸੀ ਵਿਚਾਰ ਚਿੱਤ ਵਿਚ ਆਵੇ, ਫਿਰ ਪਾਪ, ਔਗੁਣ, ਕੁਰੀਤੀਆਂ ਤਾਂ ਦੂਰ ਹੋਈਆਂ, ਉਹਨਾਂ ਸਾਰੀਆਂ ਦਾ ਤਿਆਗ ਹੋਇਆ, ਇਹ ਹੈ ਪਹਿਲਾ ਡੰਡਾ। ਸੋ ਵਿਚਾਰਨਾ ਦੂਸਰਾ ਡੰਡਾ ਹੈ। ਸੋ ਇਹ ਵਿਚਾਰ ਚਿੱਤ ਵਿਚ ਕਰਨੀ, ਇੰਨਾ ਸਮਾਂ ਹੋ ਗਿਆ ਮੈਨੂੰ ਜੰਮੇ ਨੂੰ, ਇੰਨੀ ਉਮਰ ਮੇਰੀ ਗੁਜ਼ਰ ਗਈ, ਇੰਨਾ ਸਮਾਂ ਸੰਗਤ ਕਰਦਿਆਂ ਨੂੰ ਹੋ ਗਿਆ, ਮੇਰੇ ਵਿਚੋਂ ਭਲਾ ਕਿੰਨੇ ਔਗੁਣ ਦੂਰ ਹੋਏ ਨੇ, ਮੈਂ ਕਿੰਨੇ ਗੁਣ ਗ੍ਰਹਿਣ ਕੀਤੇ ਨੇ, ਮੇਰੇ ਅੰਦਰੋਂ ਕਿੰਨੀਆਂ ਕੁਰੀਤੀਆਂ ਮਿਟੀਆਂ ਨੇ, ਮੈਂ ਕਿੰਨੇ ਸੁਭ ਗੁਣਾਂ ਨੂੰ ਧਾਰਨ ਕੀਤਾ, ਮੇਰਾ ਮਨ ਕਿੰਨਾ ਏਕਾਗਰ ਤੇ ਕਾਬੂ ਵਿਚ ਹੈ, ਮੈਂ ਕੋਈ ਪਰਉਪਕਾਰ ਕੀਤਾ ਜੋ ਜੰਮਿਆ, ਕੋਈ ਨੇਕੀ, ਕੋਈ ਭਲਿਆਈ, ਕੋਈ ਚੰਗਾ ਕੰਮ ਮੇਰੇ ਤੋਂ ਹੁਣ ਤੱਕ ਕੋਈ ਹੋਇਆ ਵੀ ਹੈ ਕਿ ਨਹੀਂ, ਜਿੰਨੇ ਮੇਰੇ ਕੋਲ ਪਾਪ ਉਪਦਰਵ ਹੋਏ ਨੇ, ਮੈਂ ਉਨ੍ਹਾਂ ਦਾ ਕੋਈ ਪ੍ਰਾਸ਼ਚਿਤ ਕੀਤਾ ਕਿ ਮੈਂ ਉਨ੍ਹਾਂ ਦੀ ਮੁਆਫੀ ਵਾਸਤੇ ਕੋਈ ਯਤਨ ਕੀਤਾ, ਜੇ ਨਹੀਂ ਕੀਤਾ ਤਾਂ ਕਰਾਂ। ਸੋ ਔਗੁਣਾਂ ਦਾ ਤਿਆਗ ਕਰਨ ਦਾ ਖਿਆਲ ਔਰ ਸੁਭ ਗੁਣਾਂ ਨੂੰ ਹਿਰਦੇ ਵਿਚ ਗ੍ਰਹਿਣ ਕਰਨ ਦੀ ਜਿਹੜੀ ਇੱਛਾ ਹੈ, ਇਹ ਸੋਹਣੀ ਵਿਚਾਰ, ਇਹ ਦੂਸਰਾ ਡੰਡਾ। ਦੂਸਰਾ ਡੰਡਾ ਆਪਾਂ ਵੀ ਆਪਣੇ ਚਿੱਤ ਵਿਚ ਵਿਚਾਰਨਾ ਹੈ। ਆਪਾਂ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇੱਥੇ ਆ ਰਹੇ ਹਾਂ ਜੋੜ ਮੇਲੇ ਤੇ, ਆਪਾਂ ਵਿਚਾਰੀਏ ਆਪਣਾ ਜੀਵਨ ਅੱਗੇ ਨਾਲੋਂ ਕਿੰਨਾ ਸੁਧਰਿਆ, ਕਿੰਨਾ ਆਪਾਂ ਤਰੱਕੀ ਕੀਤੀ ਹੈ, ਕੀ ਗੁਣ ਗ੍ਰਹਿਣ ਕੀਤੇ ਨੇ। ਆਪਾਂ ਸਾਲ ਮਗਰੋਂ ਇੱਕ ਹੀ ਉਹ ਗੁਣ ਇੱਥੇ ਛੱਡ ਜਾਇਆ ਕਰੀਏ ਤੇ ਇੱਕ ਗੁਣ ਹੀ ਲੈ ਜਾਇਆ ਕਰੀਏ। ਸਾਲ ਵਿੱਚ ਇੱਕ ਗੁਣ ਬਹੁਤੇ ਨਾ ਸਹੀ, ਪੰਜ ਦਸ ਬਹੁਤੇ ਨਾ ਸਹੀ, ਇੱਕ ਹੀ ਉਹ ਗੁਣ ਛੱਡ ਜਾਇਆ ਕਰੀਏ। ਜੇ ਬਹੁਤੇ ਛੱਡਣ ਦਾ ਵੀ ਹਿਆ ਨਹੀਂ, ਜੇ ਇਹ ਗੰਦ ਪਿੱਲ ਸਾਡੇ ਗਲੋਂ ਲਾਉਣ ਦਾ ਵੀ ਸਾਡੇ ਵਿੱਚ ਬਲ ਨਹੀਂ ਤੇ ਹਿਆ ਨਹੀਂ, ਤਾਂ ਇੱਕ ਪਾਪ ਹੀ ਛੱਡ ਜਾਇਆ ਕਰੀਏ, ਇੱਕ ਗੁਣ ਹੀ ਗ੍ਰਹਿਣ ਕਰ ਜਾਇਆ ਕਰੀਏ। ਵੱਡੀ ਦਾਤ ਮਿਲ ਜਾਵੇਗੀ, ਵੱਡਾ ਖਜ਼ਾਨਾ ਕਦੇ ਪ੍ਰਾਪਤ ਹੋ ਜਾਵੇਗਾ, ਬਲਾਮਤਾਂ ਦੂਰ ਹੋ ਜਾਣਗੀਆਂ। ਜੇ ਅਸੀਂ ਨਹੀਂ ਕਰ ਸਕਦੇ ਆਪੋ, ਤਾਂ ਬੇਨਤੀ ਕਰੀਏ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ, ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛੁਡਾਵੋ, ਇਹ ਪੀਤਲ ਤੇ ਇਣ ਕੋ ਡਾਰੋ, ਆਪਣੇ ਨਿਕਟ ਬੁਲਾਵੋ, ਆਪਣੀ ਵਿਧ ਆਪ ਜਣਾਵੋ, ਆਪਣੀ ਪ੍ਰਾਪਤੀ ਦੀ ਵਿਧੀ ਯੁਕਤੀ ਤੰਗ ਤਰੀਕਾ ਸੱਚੇ ਪਾਤਸ਼ਾਹ ਆਪ ਸਾਨੂੰ ਦੱਸੋ। ਸੋ ਗੁਰੂ ਪਿਆਰਿਓ, ਇਹ ਦੂਸਰਾ ਡੰਡਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਡ ਭਾਗੀ ਪਾਏ। ਹੁਣ ਤੀਸਰਾ ਡੰਡਾ ਆਪਾਂ ਚੜ ਕੇ ਵੇਖੀਏ, ਉਹ ਹੈ ਤਨੂ ਮਾਨਸਾ। ਤਨੂ ਮਾਨਸਾ ਦਾ ਭਾਵ ਹੈ ਵਾਸ਼ਨਾ ਮਿਟਣੀਆਂ, ਦੁਨਿਆਵੀ ਖਾਹਿਸ਼ਾਂ ਦਾ ਤਿਆਗ ਕਰਨਾ। ਹਰੇਕ ਦੇ ਚਿੱਤ ਵਿਚ ਇਹ ਖਿਆਲ ਬਣਿਆ ਰਹਿੰਦਾ ਹੈ ਕਿ ਮੇਰੀ ਪ੍ਰਭਤਾ ਹੋਵੇ, ਜਸ ਹੋਵੇ, ਤਨ ਪਦਾਰਥ ਬਹੁਤਾ ਹੋਵੇ, ਧੀਆਂ ਪੁੱਤਰ ਆਗਿਆਕਾਰੀ ਹੋਣ, ਮੇਰੇ ਮਿੱਤਰ ਦੋਸਤ ਸਬੰਧੀ ਬੜੇ ਪਿਆਰੇ ਹੋਣ, ਹਾਕਮਾਂ ਨਾਲ ਮੇਰੀ ਗੱਲ ਬਣੀ ਹੋਵੇ, ਉੱਚਾ ਅਹੁਦਾ ਮੁਰਾਤਬਾ ਰੁਤਬਾ ਮੈਨੂੰ ਪ੍ਰਾਪਤ ਹੋਵੇ, ਮੇਰੇ ਕਾਰਜ ਵਿਚ ਵਿਘਨ ਨਾ ਪਵੇ, ਮੈਨੂੰ ਸੁਖ ਪ੍ਰਾਪਤ ਹੋਵੇ। ਸੋ ਸਾਰੇ ਦੋਸ਼ ਮਿਟਣ ਤੇ ਹੋਰ ਇੱਕ ਇੱਛਾ ਵੱਡੀ ਹੁੰਦੀ ਹੈ ਕਿ ਅੰਤ ਨੂੰ ਮੈਨੂੰ ਰੱਬ ਦੀ ਪ੍ਰਾਪਤੀ ਹੋਵੇ। ਗੁਰੂ ਪਿਆਰਿਓ, ਸੋ ਇਹ ਸੁਭ ਇੱਛਾ ਵੀ ਇਹਦੇ ਵਿਚ ਆਈਆਂ ਨੇ। ਸੋ ਇਸ ਪ੍ਰਕਾਰ ਸੁਭ ਇੱਛਾ ਸੁਭ ਵਿਚਾਰ ਨਾਲ ਤਨੂ ਮਾਨਸਾ ਵਾਸ਼ਨਾ ਜਿਹੜੀਆਂ ਨੇ ਦੁਨਿਆਵੀ, ਸੋ ਇਹਨਾਂ ਖਾਹਿਸ਼ਾਂ ਨੂੰ ਮੇਟਣਾ ਉਹ ਰੱਬ ਦੇ ਪਿਆਰੇ ਦੀ ਅਵਸਥਾ ਹੈ। ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀ ਜੈ ਬਿਨ ਨਾਵਾ ਅਵਰ ਨਾ ਪਾਇਆ ਰਾਮ। ਦੁਨਿਆਵੀ ਪਦਾਰਥਾਂ ਤੇ ਖਾਹਿਸ਼ਾਂ ਚਿੱਤ ਵਿਚ ਰਹਿਣੀਆਂ ਨੇ, ਉੱਚਾ ਜੀਵਨ ਬਣ ਜਾਣਾ, ਮਨ ਦੀਆਂ ਵਾਸ਼ਨਾ ਮਿਟ ਜਾਣੀਆਂ। ਸੋ ਇਸੇ ਤਰ੍ਹਾਂ ਗੁਰੂ ਪਿਆਰਿਓ, ਅਸਤਵਾ ਪਤ ਅੱਗੇ ਹੁੰਦੀ ਹੈ ਚੌਥਾ ਡੰਡਾ, ਚੌਥਾ ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਹੋ ਜਾਣੀ। ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਹੋ ਜਾਣੀ ਇਹ ਬੜੀ ਵੱਡੀ ਗੱਲ ਹੈ। ਅਗਿਆਨ ਦਾ ਹਨੇਰਾ ਦੂਰ ਹੋ ਜਾਣਾ, ਗਿਆਨ ਦਾ ਪ੍ਰਕਾਸ਼ ਇਹਦੇ ਵਿਚ ਹੋ ਜਾਣਾ, ਚੌਥਾ ਡੰਡਾ, ਚੌਥਾ ਡੰਡਾ। ਅਸੀਂ ਇਹਨਾਂ ਚੌਥੇ ਡੰਡੇ ਤੇ ਚੜ੍ਹਨਾ ਕਿੱਥੋਂ? ਅਸੀਂ ਤਾਂ ਕਦੇ ਤੜਕੇ ਉੱਠ ਕੇ ਇਸ਼ਨਾਨ ਹੀ ਨਹੀਂ ਕੀਤਾ, ਕਦੇ ਬਾਣੀ ਨਹੀਂ ਪੜ੍ਹੀ, ਕਦੇ ਲਿਤਰੇ ਵੀ ਨਹੀਂ ਕੀਤਾ, ਕਦੇ ਚਿੱਤ ਟਿਕਾ ਕੇ ਘੰਟਾ ਦੋ ਘੰਟੇ ਵਾਹਿਗੁਰੂ ਮੰਤਰ ਦਾ ਸਿਮਰਨ ਨਹੀਂ, ਮੂਲ ਮੰਤਰ ਨਹੀਂ। ਇਹ ਤਾਂ ਗੱਲਾਂ ਕਿਧਰੇ ਰਹੀਆਂ? ਸ਼ਰਾਬ ਹੀ ਨਹੀਂ ਛੱਡ ਸਕੇ, ਚੋਰੀ ਯਾਰੀ ਨਹੀਂ ਛੱਡ ਸਕੇ, ਗੁਰੂ ਵਾਲੇ ਹੀ ਨਹੀਂ ਬਣੇ, ਰਸਤੇ ਪੈ ਕੇ ਤੁਰੇ ਨੇ, ਰਾਹ ਲੱਭਾ ਹੀ ਨਹੀਂ, ਰਾਹ ਹੀ ਨਹੀਂ ਲੱਭਾ ਸੰਤਾਂ ਵਾਲਾ, ਬੁਰਾ ਹੀ ਪਏ ਫਿਰਦੇ ਰਹੇ, ਰਸਤਾ ਮਹਾਤਮਾ ਵਾਲਾ ਪ੍ਰਾਪਤ ਹੀ ਨਹੀਂ ਹੋਇਆ। ਮਹਾਤਮਾ ਵਾਲਾ ਰਸਤਾ ਹੈ ਗੁਰਸਿੱਖ ਮੀਰ ਚਲੋ ਗੁਰ ਚਾਲੀ। ਸੁਣਦੇ ਸੀ ਆਪਾਂ ਸ਼ਬਦ, ਗੁਰੂ ਕੇ ਸਿੱਖੋ ਗੁਰੂ ਕੀ ਚਾਲੀ, ਰੀਤੀ ਮਰਿਆਦਾ ਅਨੁਸਾਰ ਚੱਲੋ, ਜੋ ਗੁਰ ਕਹੇ ਸੋਈ ਪਲ ਮੰਨੋ, ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨੋ। ਸਤਿਗੁਰੂ ਜੀ ਕੀ ਕਹਿੰਦੇ ਨੇ ਕਦੀ ਅਸੀਂ ਧਿਆਨ ਨਾਲ ਸੁਣਿਆ ਹੀ ਨਹੀਂ, ਸਤਿਗੁਰਾਂ ਤੋਂ ਪੁੱਛਿਆ ਹੀ ਨਹੀਂ, ਜੇ ਪੁੱਛੀਏ ਨਾ ਹਜ਼ੂਰ ਦੱਸਣ ਕੀ। ਸੋ ਅਸੀਂ ਪੁੱਛੀਏ ਗੁਰਦੁਆਰੇ ਸਾਹਿਬ ਆ ਕੇ, ਹਜ਼ੂਰ ਦੱਸਣਗੇ ਤੀਸਰੇ ਪਾਤਸ਼ਾਹ ਜੀ, ਆਓ ਗੁਰੂ ਕੇ ਪਿਆਰੇ, ਜੇ ਸਾਡੇ ਪਾਸੋਂ ਪੁੱਛਦੇ ਹੋ ਤਾਂ ਅਸੀਂ ਦੱਸਦੇ ਹਾਂ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਤੋਂ। ਗੁਰੂ ਪਿਆਰੀ ਸੰਗਤ ਜੀ, ਆਪਾਂ ਬੜੀ ਉੱਚੀ ਉਡਾਰੀ ਲਾ ਕੇ ਰੱਬ ਦੇ ਪਿਆਰਿਆਂ ਦੇ ਰਸਤੇ ਨੂੰ ਭਾਲਦੇ ਹੋਏ, ਉੱਚੇ ਉੱਚੇ ਡੰਡਿਆਂ ਤੇ ਚੜ ਕੇ ਸੱਚਖੰਡ ਨੂੰ ਜਿਵੇਂ ਪ੍ਰਾਪਤ ਕਰੀਏ, ਉਸ ਮਾਰਗ ਦੇ ਰਾਹੀ ਬਣ ਰਹੇ ਸੀ। ਥੋੜਾ ਜਿਹਾ ਵਿਘਨ ਪਿਆ, ਕੁਛ ਗੁਰਮੁਖ ਪਿਆਰੀਆਂ ਸੰਗਤਾਂ ਉਤਾਵਲੀਆਂ ਸਨ, ਜਾਣਾ ਸੀ ਸ਼ਾਇਦ ਲੰਗਰ ਛਕਣ ਵਾਸਤੇ, ਉਹ ਪਹੁੰਚੇ ਨੇ, ਬਾਕੀ ਸਾਰੇ ਬਹੁਤ ਚਿੱਤ ਦੀ ਇਕਾਗਰਤਾ ਦੇ ਨਾਲ ਟਿਕੋ ਔਰ ਆਪ ਸਰਵਣ ਕਰੋ। ਇੱਕ ਵਾਰੀ ਚਿੱਤ ਦੀ ਇਕਾਗਰਤਾ ਵਾਸਤੇ ਸਭ ਆਈ ਭਾਈ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਹੋਰ ਇਕਾਗਰਤਾ ਵਾਸਤੇ ਉਹ ਜਿਹੜਾ ਨਾਰਾ ਆਪਾਂ ਨੂੰ ਸ਼ਹੀਦਾਂ ਨੇ ਬਖਸ਼ਿਆ, ਪਿਛਲਾ ਸਾਰਾ ਸਾਲ ਆਪਾਂ ਜੋ ਨਾਰਾ ਲਾਉਂਦੇ ਰਹੇ, ਆਰੇ ਨਾਲ ਚੀਰੇ ਜਾਣ ਸਮੇਂ, ਦੇਗੇ ਵਿਚ ਉੱਬਣ ਸਮੇਂ, ਅੱਗ ਵਿਚ ਸੜਨ ਸਮੇਂ, جدو ایک پاسے عہدے تے مرابے اور بیشتاں تے ہوراں دے لالچ دوجے پاسے قربانی سی گرو کے پیارے لالچ وچ نہ پھسے موتوں نہ ڈرے مہان شہادت پراپت کیتی اس سمے گج بج کے نعرہ لایا سی وہ آپ دو واری بول لئیے تے پھر بہت ہی اکاگرتا ہوئے گی کچھ منٹ مارتے پھر بینتی کر کے مہاتما والی وہ پوڑی آپ چڑھ کے اج ویکھ لئیے وہ کتنی وڈی اچی سچی ہے کیونکہ مہاتما کا جوڑ میلا ہے اس واسطے وہ نعرہ پہلے لاؤ بہت چت اکاگر جس کر کے ہو جان سر جاوے تاں جاوے ساڈا سکھی صدق نہ جاوے سر جاوے تاں جاوے ساڈا سکھی صدق نہ جاوے نہ جاوے اسے پوڑی تے چڑھنا پھر شروع کریے جو سنت کا مارگ دھرم کی پوڑی کو وڈ پاگی پائے من وچ چنگی اچھا کے تیرتھ یاترا کرنی ہے سونی وچار کے اوگڑا نا تیاگ اور گنا نو گرہن کرنا ہے دنیاوی خواہشاں تے واشر میٹ لینیا یہ تیسرا ڈنڈا پا چڑھ چکے سی چوتھا ست سروپ تے گیان دی پراپتی کر کے اگیان دا نیرا دور ہو چکا سی سو پنجواں ہے اصل سکت موہ اور ہنکار یہ نورتی ہو جانی کام کرود لوگ موہ ہنکار کتے نیڑے نیڑے بھی نہ آنا یہاں سارا کا تیاگ ہو جانا یہ رب دے پیاریاں دا یہ رستہ ہے بڑا اوکھا ہے بچار کے ویکھیے سرنگی رکھ ورگے بھی اس ڈنڈے تے چڑھ لگیا چھڑک گئے سن سور برکھی ورگے بھی بچارے ڈگ پئے سن کال نہی جوگ نہی نہ ہی ست کا ٹب تھانشٹ جگ پرشٹ ہوئے ڈوبتا ایو جگ موہ وششٹ منی جی بھی فس گئے سن اسی طرح ہنکار برہما جی بھی فس گئے سن لوب سو وڈے وڈے وشوا متر ورگے فس کے ہری چند کا باغ سور بن کے پٹن لگ پئے سن سو اس واسطے اس ڈنڈے نو چڑھنا بڑا اوکھا ہے سدگرو کرپا کرن تاں پاویں وکاراں تو بچاؤن کریتیاں کریتاں تو بچاؤن سو ہنکار تے موہ دی نورتی ہو جانی اور چھواں ڈنڈا ہے کہ سارے پدارتھ میتھیا جھوٹے تے انہوئے پرتیت ہونے خواہش ہی نہ رہ جانی نہ کھان دی نہ پین دی نہ پہن دی نہ بھوگن دی نہ سن دی نہ سنگن دی نہ چھون دی یہ چت وچ اچھا ہی نہ رہ جانی جس اوستھا نو کیا ہے حضور سچے پاتشاہ جی نے گرو کے پیارے کہندے ہن راج نہ چاہو مکت نہ چاہو من پریت چرن کولا رے راج دی بھی اچھا نہیں سورگ دیاں مکتیاں دی بھی بیکنٹھ دیاں مکتیاں دی بھی اچھا نہیں واہگرو تیرے چرن کولا نال ایک پریتی جڑ جاوے یہ چھواں ڈنڈا ہے گرو پیارے جتھے راج پاگ دی اچھا تو بھی اچھی اٹھ کھڑنا स्वर्ग की प्राप्ति की भी इच्छा नहीं फिर अगे ब्रह्म ज्ञान की प्राप्ति यह सतवा डंडा वो जेड़ा बाबा विधि चंद साहब जी प्राप्त सी आई संगत यूपी की बेनती की जी हजूर सचे पातशाह संगत चेते कर दिया ने अपने दर्शन बख्शो देश दे के करो निहाल हुक्म होया साडा ही रूप भाई विधि चंद जी हैं साडा जाना मुश्किल है ਸਾਡੀ ਥਾਂ ਤੇ ਇਹਨਾਂ ਨੂੰ ਲੈ ਜਾਓ ਮਹਾਨ ਪ੍ਰਚਾਰ ਤੇ ਉਪਦੇਸ਼ ਕਰਨਗੇ ਉਸ ਇਲਾਕੇ ਵਿਚ ਸਿੱਖੀ ਫੈਲਾਉਣਗੇ ਕੁਰੀਤੀਆਂ ਦੂਰ ਕਰਨਗੇ ਸੋ ਖਾਲਸਾ ਜੀ ਧੰਨ ਬਾਬਾ ਵਿਧੀ ਚੰਦ ਸਾਹਿਬ ਇੱਥੋਂ ਗੜ੍ਹ ਗੰਗਾ ਜ਼ਿਲ੍ਹੇ ਵਿਚ ਗਏ ਹਨ ਉਥੇ ਪਹੁੰਚ ਕਰਕੇ ਸੁੰਦਰ ਸ਼ਾਹ ਵਰਗਿਆਂ ਨੂੰ ਕਿੱਦਾਂ ਵੱਡਾ ਭਾਰੀ ਉਪਦੇਸ਼ ਦਿੱਤਾ ਔਰ ਸਾਰੇ ਇਲਾਕੇ ਵਿਚ ਗੁਰਸਿੱਖੀ ਫੈਲਾਈ ਇਹ ਬ੍ਰਹਮ ਗਿਆਨ ਦੀ ਅਵਸਥਾ ਕਿਸੇ ਕਿਸੇ ਰੱਬ ਦੇ ਪਿਆਰੇ ਨੂੰ ਹੈ ਜੋ ਵਾਹਿਗੁਰੂ ਵਿਚ ਅਭੇਦ ਹਨ ਹੁਣ ਅਸੀਂ ਵਿਚਾਰ ਕੇ ਵੇਖੀਏ ਕਿ ਆਪਾਂ ਕਿਹੜੇ ਡੰਡੇ ਤੇ ਚੜੇ ਹਾਂ ਇਹ ਆਪਾਂ ਨੂੰ ਪੌੜੀ ਨਹੀਂ ਹੁਣ ਤੱਕ ਲੱਭੀ ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਹੀ ਨਹੀਂ ਛਕਿਆ ਜਿਹੜੇ ਗੁਰੂ ਵਾਲੇ ਹੀ ਨਹੀਂ ਬਣੇ ਜਿਹੜੇ ਸਿੱਖੀ ਵਿਚ ਤਿਆਰ ਪਰ ਤਿਆਰ ਹੀ ਨਹੀਂ ਹੋਏ
جنہاں شراباں نہیں چھڈیاں، جڑے چوری یاری ٹھگی تو نہیں بچے، جڑے داڑی کیس مننوں نہیں ہٹے، جڑے کور مڑی مٹ بھوت پریت جنتری منتری دی اپاشنا تو نہیں ہٹے، جڑے دے تاری پکھنڈیاں دے ڈکیچڑ تو نہیں ہٹے، انہاں وچارن ہن تک اے رستہ لبھا ہی نہیں، پوڑی دا نہیں پتہ لگا، اس واسطے جو ہن تک نہیں پتہ لگا، بھائی سرجو جی نے پاسے رستہ پوچھ کے اتو سانو جانا چاہیے، پارن کرنا چاہیے۔ حکم ہو رہا سٹیج ولوں، گرمکھ پیاریو کہ کھنڈے باٹے دا مرت چھکو، گرو کا جہاز تیار ہے چڑھو، سنسار سمندروں پار ہو گئے، سویت پروار دے امرت چھکو۔ بھائی ڈلے نو سچ کھنڈ وچ تاں جگہ ملی جدوں ڈل سنگھ بنیا، بھائی شمیر ورگیاں دا 84 دا گیڑا تاں کٹیا گیا جی امرت چھک کے شمیر سنگھ بنیا۔ سو بھائی دیال داس چوتھے پاتشاہ تو ورس آئے ہوئے بھائی آدم، جنہاں دے گھر دے وچ بھائی پلتو پیدا ہویا، اس بنس دے بھائی دیال داس دا لنگر نہیں پروان دسم پاتشاہ جی نے کیتا، جدوں نے امرت چھک کے دیال سنگھ بنیا تاں اس دا لنگر پروان ہویا۔ اس واسطے گرو کے پیارے ہو، بڑا سدھا پدرا رستہ ہے، پنجا پیارے تو کھنڈے دا امرت چھکو، بانی دنت نیمی بنو، پنجا کاراں دی رات رکھو، اشارا تیز گول ریپ جرسا دی نشانی، دیکھ پرائیاں چنگیاں ماما پہنا تیاں جان، اسی طرح ہاتھ وچ کڑا، انہاں باہاں دے نال جھوٹے انگوٹھے جھوٹے دستخط نہیں کرنے، گرو گھر دی سیوا دیش قوم تے پنتھ دی سیوا انہاں ہتھاں نال کرنی، گرو کیاں باہاں بن جاندیاں نے، اسی طرح کرپان گاترے پیر کے ظلم دا ناس دھرم دی رکھیا کرنی، اسی طرح سر تو لے کے پیروں تک اے ساڈے کیس داڑا روم سب اک ہو جائے نے، کسے تھاں کساونے پٹاونے مناونے اتیانت منع ہن۔ ایک بینتی کر لگا ہاں، سو کیونکہ اس علاقے وچ اس میری بینتی تو بعد اج سبھا ملیا ہے، بائی اسو بابا بڈا جی دی بھیڑ 3 لاکھ دا اکٹھ، ایک بینتی کیتی سی تے بہت لوکاں نے کئی طرح دے اس تو سنکلپ پیدا انہاں دے من وچ ہوئے سن، کوئی کہندا سی کرتار سو شرومنی کمیٹی دا پردھان بن جاوے گا، کوئی کہندے سی اکالی دل دا پردھان بن لگا ہے، کوئی کہندے سی اے راجنیتی وچ کد پیا ہے، ایک بیان دتا سی دو تھاواں تے بیان دتا سی، ایک سری نانک مت یوپی دے وچ دیوالی والی رات 2 لاکھ دے اکٹھ وچ، ایک ایتھے بابا بڈا جی دی بھیڑ، کیا سی کہ اج جو خالصے نوں ترک بنایا جا رہا ہے، سنتاں کیتیاں جا رہی نے، میں اس دا سخت وروت کردا ہوں، کیا سی کہ میسا تے ڈی آئی آر جو لاؤنیاں بشک میرے تے لاؤ، پر اج خالسا قوم نوں پگڑ پگڑ کے جڑا ہنجڑے بنایا جا رہا ہے، بنا ہی کام تو زبردستی پگڑ پگڑ کے نس بندی کیتی جا رہی ہے، اس دا سخت ورودھی ہاں، کیونکہ اے روم روما دی بدوی ایک وڈی پاری بجر پرائت ہے، جس نوں کر کے سنگھ سنگھ نہیں رہ جاندا، پتت ہو جاندا ہے، دوبارہ امرت چھکنا پیندا، پرخال ہونی پیندی ہے، اے جو اتیاچار تے ظلم ہو رہا ہے، میں اس دے سخت ورودھ ہاں۔ اس موقع تے سنگت نے جے کارے بلائے سن، بہت لوکاں نے کئی طرح دے انوان لائے، یارا میں بھی کر لیا سی، سنگھاں نوں کہہ دتا سی کہ اگے بھائی ٹھاکر سنگھ جتھے دا جتھے دار، تے میں ہن چلاں گا ہتھ کڑی لوا کے، پرتک گل کر لئی سی، پر گرو پیارے جدوں قوم تے بپتا پئی ہووے، جے اس موقع تے بھی نہیں بولنا، جے قوم دی چڑھدی کلا واسطے نہیں بولنا، تے پھر آگو لیڈر پرچارک مہاتما سنت کہونا اے بہت بڑا پاری، اے ماڑی گل ہے، نہیں کہونا چاہیے، اندر لوک کے بہ جانا چاہیے۔ سو اج بھی میں اوہی بینتی کردا ہاں، اج متا کوئی خیال کرے کہ اج ریڈیو تو کوئی خبراں آ گئیاں نے، شاید انہوں نے ویک کے کہ 6 بجے اج ایمرجنسی ٹوٹ گئی ہے تاں یہ گل ہو رہی ہے، نہیں، جدو ایمرجنسی جوبن تے سی، بڑی جوانی تے سی، اس موقع بائی اسو والا دن اج تو تقریباً 6 مہینے پہلے 3 لاکھ دے اکٹھ وچ بابا کھڑک سنگھ جی دے کول بیٹھا، اے وچار ایک گھنٹے وچ میں پرگٹ کیتے سی، بینتی کیتی سی کہ جے قوم تے بپتا ہے تاں اپنے آپ تے اسی بپتا، اس نوں جرم تیار، یہ نہیں کدے بھی ہوئے گا کہ زبردستی سنگر پگڑ پگڑ کے انہوں نے روما کی بےدبی کر کے سنتا کر کے انہوں ہنجڑے کر سٹیا جاوے، اے بڑا اتیاچار ہے، پاپ ہے۔ بھائی نند لال نو حضور نے کہا، سو خلق خالق کی جان کے خلق دکھاو نہ ہے، خلق دکھ ہے نند لال جی خالق کو پیتا ہے، اے دنیا واہگرو کی جان کے دنیا نو نہ تنگ کرو، جے دنیا نو دکھ دیو گے تو رب گسے ہو جاوے گا، ਜਦੋਂ ਰੱਬ ਗੁੱਸੇ ਹੋ ਗਿਆ ਤਾਂ ਪਿੜ ਪੱਲੇ ਕੁਛ ਨਹੀਂ ਰਹਿ ਜਾਵੇਗਾ। ਇਸ ਵਾਸਤੇ ਗੁਰੂ ਪਿਆਰਿਓ ਅੱਜ ਵੀ ਬੇਨਤੀ ਕਰਾਂ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਥਾਂ ਵੀ ਕੇਸਾਂ ਨੂੰ ਦਾੜੇ ਨੂੰ ਰੋਮਾਂ ਨੂੰ ਮਨਾਉਣਾ ਇਹ ਅਤਿਅੰਤ ਪਾਪ ਹੈ। ਗੁਰੂ ਕੇ ਸਿੱਖ ਵਾਸਤੇ ਇਹ ਬੜਾ ਪਾਪ ਹੈ, ਇਹ ਸਿੱਖੀ ਨੂੰ ਵੱਡਾ ਕਲੰਕ ਹੈ। ਮੁਸਲਮਾਨ ਇੰਨੀ ਤਾਂ ਗੱਲ ਕਹਿੰਦੇ ਸੀ ਜੇ ਤੁਸੀਂ ਦਾੜੀ ਮਨਾ ਲਓ ਕੇਸ ਮਨਾ ਲਓ ਤਾਂ ਅਹੁਦੇ ਲਓ ਮੁਰਾਤਵੇ ਲਓ ਮਰ ਕੇ ਬੇਹਿਸ਼ਤ ਲਓ ਹੂਰਾਂ ਲਓ, ਪਰ ਇਹ ਸਿੱਖੀ ਨਾਮ ਹੀ ਦਾੜੇ ਤੇ ਕੇਸਾਂ ਦਾ ਹੈ। ਗੁਰੂ ਪਿਆਰਿਓ ਇਹ ਸਿੱਖੀ ਨੂੰ ਕਲੰਕਿਤ ਨਾ ਕਰੋ, ਬੜੇ ਮਹਿੰਗੇ ਪਾਏ ਸਿੱਖੀ ਲਈ ਹੈ। ਕੁਛ ਵਿਚਾਰ ਕਰੋ, ਕੁਛ ਖਿਆਲ ਕਰੋ ਆਪਣੇ ਚਿੱਤ ਵਿਚ, ਇਹ ਜਿਹੜਾ ਸੋਹਣਾ ਬਣ ਬਣ ਕੇ ਤੁਸੀਂ ਆਪਣੇ ਆਪ ਨੂੰ ਵੇਖਦੇ ਜੇ ਇਹ ਸ਼ਾਇਦ ਦਾੜੀ ਮੁੰਨ ਕੇ ਸੋਹਣੇ ਬਣ ਗਏ, ਨਹੀਂ ਭਰਾਓ ਉਹ ਜੇ ਬਣ ਗਏ ਕਲੰਕ ਲੱਗ ਗਿਆ। ਵੱਡਿਆਂ ਨੇ ਬੜੀਆਂ ਭਾਰੀ ਕੁਰਬਾਨੀਆਂ ਕੀਤੀਆਂ ਸਾਡੇ ਵਡੇਰਿਆਂ ਨੇ, ਧੰਨ ਭਾਈ ਸ਼ਬਾਜ ਸਿੰਘ ਸ਼ਵੇਕ ਸਿੰਘ ਪਿਓ ਪੁੱਤਰ ਚਰਖੜੀਆਂ ਤੇ ਚੜ ਰਹੇ ਨੇ, ਆ ਸਾਡੇ ਕੋਲ ਭਾਈ ਤਾਰੂ ਸਿੰਘ ਥੋਪੜਾ ਲਵਾਈ ਜਾ ਰਹੇ ਨੇ, ਸਿਰ ਦੇ ਕੇਸ ਨਹੀਂ ਮੁੰਨਣ ਦੇਣੇ। ਥੋਪੜਾ ਲੈ ਸਕਦਾ ਸਿੱਖ ਦਾ, ਸਿਰ ਦੇ ਕੇਸ ਨਹੀਂ ਮੁੰਨੇ ਜਾ ਸਕਦੇ। ਆ ਸੁੱਖਾ ਸਿੰਘ ਸਾਡੇ ਨੇੜਿਓਂ, ਆ ਮਹਤਾਬ ਸਿੰਘ ਸਾਡੇ ਨੇੜਿਓਂ, ਆ ਨੇੜੇ ਪਿੰਡ ਜਿਹੜਾ ਸਿੰਘਪੁਰਾ ਦਿਆਲਪੁਰਾ ਸ਼ਾਇਦ ਇਸ ਦਾ ਨਾਮ ਹੈ, ਇਸ ਥਾਂ ਦੇ ਭਾਈ ਨਵਾਬ ਕਪੂਰ ਸਿੰਘ ਜੀ ਇੱਥੋਂ ਦੇ, ਗੁਰੂ ਪਿਆਰਿਓ ਭਾਈ ਜੇਠਾ ਜੀ ਆ ਨੇੜੇ ਪਿੰਡ ਸਿੱਧਵਾਂ ਦੇ, ਧੰਨ ਬਾਬਾ ਬੀਬੀ ਚੰਦ ਜੀ ਨੂੰ ਤਾਂ ਆਪਾਂ ਜਾਣਦੇ ਹੀ ਛੀਨਾ ਪਿੰਡ ਕਹਿ ਲਈਏ, ਸੁਰ ਸਿੰਘ ਪਿੰਡ ਕਹਿ ਲਈਏ, ਸੋ ਆਹ ਨੇੜੇ ਭਾਈ ਮਾਨ ਸਿੰਘ ਗਜਰੇ ਨੇ ਟੁੱਟੀਆਂ ਕਢਾਉਣ ਵਾਲੇ, ਆ ਬਾਬਾ ਵੀਰ ਸਿੰਘ ਸਾਹਿਬ ਜੀ ਇੱਥੋਂ ਖੱਬੇ ਪਾਸੇ ਨੇ। ਗੁਰੂ ਪਿਆਰਿਓ ਇਹ ਇਲਾਕਾ ਕਿਹੜਾ ਕਦੇ ਵਿਚਾਰਿਆ ਕਰੋ, ਇਹ ਜਿੰਨੀ ਅਰਦਾਸ ਹੁੰਦੀ ਹੈ ਜਿਨ੍ਹਾਂ ਨੇ ਜਿਹੜੇ ਚਰਖੜੀਆਂ ਤੇ ਚੜੇ ਬੰਦ ਬੰਦ ਕਟਾਏ ਡਾਂਗਾਂ ਦੀਆਂ ਮਾਰਾਂ ਖਾਧੀਆਂ ਘੋੜਿਆਂ ਦੀ ਟਾਪਾਂ ਹੇਠ ਲਤਾੜੇ ਗਏ ਇੰਜਰਾਂ ਹੇਠ ਲਤਾੜੇ ਗਏ ਪੱਠਾਂ ਵਿਚ ਝੋਕੇ ਗਏ ਪੁੱਠੀਆਂ ਖੱਲਾਂ ਲਾਈਆਂ, ਸੋ ਜਿਨ੍ਹਾਂ ਦੇ ਟੋਟੇ ਟੋਟੇ ਸਿੱਖਾਂ ਦੇ ਕੀਤੇ ਗਏ ਬੰਦ ਬੰਦ ਕੱਟੇ ਗਏ ਖੋਪੜੇ ਲਏ ਗਏ, ਸੋ ਮਾਈਆਂ ਬੀਬੀਆਂ ਸਵਾ ਸਵਾ ਮਣ ਪੀਸਰੇ ਪੀਸੇ ਬੱਚਿਆਂ ਨੂੰ ਟੋਟੇ ਟੋਟੇ ਕਰਵਾ ਕੇ ਗਲਾਂ ਚ ਹਾਰ ਪਰੋ ਕੇ ਪਵਾਏ ਜਦ ਸੱਤ ਵਿਚ ਕਾਇਮ ਰਹੀਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ। ਇਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਪਰ ਬੋਲੋ ਜੀ ਵਾਹਿਗੁਰੂ। ਇਹ ਜਿੰਨੀ ਅਰਦਾਸ ਹੈ ਗੁਰੂ ਪਿਆਰਿਓ, ਪੰਦਰਾਂ ਨੇ ਤੁਹਾਡੇ ਇਸ ਇਲਾਕੇ ਦੀ, ਜੇ ਇਹ ਮਾਝਾ ਸਿੱਖੀ ਦੀ ਜੜ ਧੁੰਨੀ, ਸੋ ਇਹ ਮੁੱਢ ਗੁਰੂ ਪਿਆਰਿਓ ਖਿਆਲ ਕਰੋ, ਭਾਵੇਂ ਸਾਡੇ ਤੇ ਦਿੱਕਤਾਂ ਆਈਆਂ ਸੀ, ਅਸੀਂ ਇੱਥੋਂ ਬੁੱਢੇ ਜੋੜ ਚਲੇ ਗਏ ਸੀ, ਉਥੋਂ ਤੱਕ ਵੀ ਪਹੁੰਚ ਕੇ ਫਿਰ ਵੀ ਸਿੱਖੀ ਨਹੀਂ ਛੱਡੀ। ਸਾਡੇ ਸਿਰਾਂ ਦਾ ਮੁੱਲ 80-80 ਰੁਪਏ ਪਿਆ, ਅੱਜ ਦੇ ਹਿਸਾਬ ਨਾਲ 8000 ਰੁਪਈਆ, ਅਸੀਂ ਉਦੋਂ ਪਰਵਾਹ ਨਾ ਕੀਤੀ। ਸਿਰ ਸਾਡਾ ਲੈ ਸਕਦਾ, ਸਿਰ ਤੋਂ ਕੇਸ ਤੇ ਦਾੜਾ ਨਹੀਂ ਕਦੇ ਲੈ ਸਕਦੇ। ਸਾਡਾ ਐਡਾ ਉੱਚਾ ਸੁੱਚਾ ਇਤਿਹਾਸ ਹੈ, ਸੋ ਇਹ ਕੋਈ ਵੱਡੀ ਗੱਲ ਨਹੀਂ। ਕਦੋਂ ਸਤਿਗੁਰੂ ਕਲਗੀਧਰ ਜੀ ਨੂੰ ਭਾਵੇਂ ਤਾਂ ਛੇਤੀ ਪਲਟਾ ਆਵੇਗਾ, ਉਸ ਮੌਕੇ ਸਮਾਂ ਆ ਰਿਹਾ ਨੇੜੇ, ਜਿਹੜਾ ਕੋਈ ਸਿੰਘ ਨਾਂ ਵਾਲਾ ਦਾੜੀ ਕੇਸ ਮੁੰਡ ਰਿਹਾ ਆਪਣੇ ਆਪ ਨੂੰ ਉਹ ਸ਼ਰਮਿੰਦਾ ਸਮਝੇਗਾ। ਬਹੁਤ ਤੇਜ਼ੀ ਨਾਲ ਉਹ ਸਮਾਂ ਆ ਰਿਹਾ ਹੈ, ਸੋ ਬਹੁਤ ਛੇਤੀ ਸਮਾਂ ਆ ਰਿਹਾ ਹੈ। ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਦੇ ਯਾਦਗਾਰੀ ਕਾਲਜ ਦੇ ਵਿਚ ਬੁਲਾਇਆ ਗਿਆ, ਅਖੰਡ ਪਾਠ ਕੀਤਾ, ਮਤ ਪ੍ਰਚਾਰ ਲੱਗੇ ਕਰਨ, ਸੋ ਉਥੇ ਕਿਹਾ ਮੈਨੂੰ ਕਿਸੇ ਮਨਿਸਟਰ ਨੇ ਕਿਸੇ ਵਜ਼ੀਰ ਨੇ ਕਿਹਾ, ਉਹ ਕਹਿਣਗੇ ਇਹਨਾਂ ਹੁਣ ਕਿਆ ਕਰੋ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਕੋਏ, ਇਹ ਗੱਲ ਮੈਨੂੰ ਕਹੀ ਕਿਸੇ ਸਿੱਖ ਵਜ਼ੀਰ ਨੇ, ਆ ਥੋੜੇ ਸਮੇਂ ਦੀ ਗੱਲ ਹੈ। ਮੈਂ ਇਸ ਨੂੰ ਕਿਹਾ ਇਹ ਗੱਲ ਜ਼ਰੂਰ ਹੋਵੇਗੀ ਔਰ ਇਸੇ ਤਰ੍ਹਾਂ ਹੀ ਹੋਵੇਗੀ, ਗੁਰੂ ਕੀ ਬਖਸ਼ਿਸ਼ ਹੋਵੇਗੀ। ਕਹਿੰਦੇ ਫਿਰ ਉਹ ਖਾਲਸਾ ਕਿੱਥੇ? ਮੈਂ ਕਿਹਾ ਕਲਗੀਧਰ ਜੀ ਨੂੰ ਜੇ ਪਾਇਆ ਤਾਂ ਛਿਣਕਾਲ ਵਿਚ ਹੀ ਬਖਸ਼ਿਸ਼ਾਂ ਕਰੇਗਾ। ਸਾਡੇ ਵੀਰ ਜਿਹੜੇ ਭੁਲੇਖੇ ਚ ਪੈ ਕੇ ਦਾੜੇ ਕੇਸ ਮੁੰਨ ਰਹੇ ਨੇ, ਅੱਜ ਹੀ ਇਨ੍ਹਾਂ ਨੂੰ ਸਹੀ ਪ੍ਰਚਾਰ ਥਾਈ ਥਾਈ ਮਿਲ ਜਾਵੇ ਤੇ ਦਾੜੇ ਰੱਖ ਲੈਣ, ਕੇਸ ਰੱਖ ਲੈਣ, ਅੰਮ੍ਰਿਤ ਛਕ ਲੈਣ, ਤਾਂ ਖਾਲਸੇ ਖਾਲਸੇ ਨੇ। ਫਰਕ ਤਾਂ ਇੰਨਾ ਹੀ ਹੈ ਨਾ, ਤੁਹਾਡੇ ਚਿੱਤ ਵਿਚ ਇਹੀ ਖਿਆਲ ਆ ਨਾ ਕਿ ਇਨ੍ਹਾਂ ਨੌਜਵਾਨ ਗੱਭਰੂਆਂ ਨੇ ਇਨ੍ਹਾਂ ਦੇ ਆਖਿਆ ਦਾੜੇ ਨਹੀਂ ਰੱਖਣੇ, ਇਨ੍ਹਾਂ ਨੇ ਸ਼ੇਰਾਂ ਦੇ ਪੁੱਤਰ ਨਹੀਂ ਬਣਨਾ, ਇਹ ਸ਼ਾਇਦ ਗਿੱਦੜ ਬਘਿਆੜ ਹੀ ਬਣੇ ਨੇ। ਕਹਿੰਦੀ ਇਹ ਸ਼ੇਰਾਂ ਦੀ ਕੌਮ ਹੈ, ਗੱਜਣ ਦੀ ਲੋੜ ਹੈ। ਜਦੋਂ ਗੱਜ ਵੱਜ ਕੇ ਇਨ੍ਹਾਂ ਨੂੰ ਵਿਖਾਇਆ ਕਿ ਆਪਾਂ ਸ਼ੇਰ ਹਾਂ, ਜ਼ਰੂਰ ਜਾਗਣਗੇ ਔਰ ਆਪਣੇ ਦਾੜੇ ਕੇਸ ਸਾਬਤ ਰੱਖਣਗੇ, ਇਹ ਪੈੜੀਆਂ ਸ਼ਰਾਬਾਂ, ਸੋ ਹੋਰ ਕੁਰੀਤੀਆਂ ਸਾਰੀਆਂ ਦਾ ਤਿਆਗ ਕਰਨਗੇ, ਨਹੀਂ ਪਹਾੜਾਂ ਵਿਚ ਜਾ ਕੇ ਵਡਭਾਗ ਸਿੰਘ ਨੂੰ ਮੱਥੇ ਮਾਰਨਗੇ, ਨਹੀਂ ਕਿਸੇ ਹੋਰ ਦੇਹ ਤਾਰੀ ਪਖੰਡੀ ਦੇ ਕੰਨਾਂ ਵਿਚ ਇਹ ਮੰਤਰ ਲੈਣਗੇ, ਇਹ ਗੁਰੂ ਕੇ ਪਿਆਰੇ ਖੰਡੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਣਗੇ, ਬਾਣੀ ਦੇ ਨਿਤਨੇਮੀ ਬਣਨਗੇ। ਇਕ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਹੋਵੇਗਾ, ਅੰਮ੍ਰਿਤ ਵੇਲੇ ਦੇ ਇਸ਼ਨਾਨ, ਬਾਣੀਆਂ ਦੇ ਨਿਤਨੇਮ, ਧਰਮ ਦੀ ਕਿਰਤ ਔਰ ਸੂਰਬੀਰ ਯੋਧਿਆਂ ਵਾਲੀ ਪਵਿੱਤਰ ਜ਼ਿੰਦਗੀ, ਇਹ ਧਰਮ ਦੀ ਕਿਰਤ ਚ ਦਸਵੰਧ ਗੁਰੂ ਕਰਦਾ ਦੇਣਾ, ਇਹ ਉੱਚਾ ਜੀਵਨ ਆਪਣਾ ਬਣਾਉਣਗੇ। ਸੋ ਗੁਰੂ ਪਿਆਰਿਓ ਬਾਕੀ ਸਭ ਲਾ ਕੇ ਜਾਗ ਰਹੇ, ਬੜੀ ਚੜ੍ਹਦੀ ਕਲਾ ਹੋ ਰਹੀ ਹੈ। ਇੱਥੇ ਵੀ ਅੱਗੇ ਨਾਲੋਂ ਜੋ ਮੈਂ ਬੇਨਤੀ ਕੀਤੀ ਹੈ ਬਹੁਤ ਵੱਡੀ ਜਾਗਰਤ ਆਈ ਹੈ, ਬਹੁਤ ਵੱਡੀ ਭਾਰੀ ਤਰੱਕੀ ਹੈ, ਪਰ ਹੋਰ ਹਾਲੇ ਕਸਰ ਬਾਕੀ ਹੈ, ਜ਼ਿਆਦਾ ਕਸਰ ਹੈ, ਉਹ ਵੀ ਆਪਾਂ ਦੂਰ ਕਰੀਏ। ਆਪਾਂ ਵੀ ਇਹ ਸੰਤਾਂ ਦਾ ਰਸਤਾ ਅਪਣਾ ਲਈਏ, ਬਾਬਾ ਬਿਧੀ ਚੰਦ ਵਾਲਾ, ਬਾਬਾ ਸੋਹਣ ਸਿੰਘ ਵਾਲਾ, ਆਪਾਂ ਵੀ ਧਰਮ ਦੀ ਪੌੜੀ ਤੇ ਚੜੀਏ, ਆਪਾਂ ਵੀ ਸਤਖੰਡ ਨੂੰ ਪਹੁੰਚਣ ਵਾਲੇ ਬਣੀਏ। ਨਹੀਂ ਇਧਰ ਉਧਰ ਸੁਰਬੀਰ ਜੀ ਉਹਦੇ ਕਦੇ ਭਟਕਣਾ, ਪੈੜੀ ਸ਼ਰਾਬ ਕਦੇ ਭੁੱਲ ਕੇ ਵੀ ਨਾ ਵਰਤੋ, ਇਸੇ ਤਰ੍ਹਾਂ ਤੰਬਾਕੂ ਨੂੰ ਤਾਂ ਹੱਥ ਵੀ ਨਹੀਂ ਨਾ ਸਿਖਲਾ ਸਕਦਾ, ਹੱਥ ਵੀ। ਸੋ ਸੁਣ ਗੁਰ ਸਿੱਖੀ ਰਹਿਤ ਕੋ ਤਜੈ ਤੰਬਾਕੂ ਸੰਗ, ਮਰਣੀ ਮਰੇ ਤੋਂ ਅੱਤ ਪਲਾ ਜਗਤ ਜੂਠ ਨਹਿ ਅੰਗ। ਮੈਂ ਇੱਕ ਬੇਨਤੀ ਕਰਾਂ, ਤਾਨਾ ਬੁਰੀ ਚੀਜ਼ ਹੁੰਦਾ ਹੈ, ਤਰਕ ਬੁਰੀ ਚੀਜ਼ ਹੁੰਦੀ ਹੈ। ਇੱਕ ਸ਼ੇਰ ਸੀ, ਮੈਂ ਦੋ ਮਿੰਟ ਵਿਚ ਸਾਖੀ ਬੇਨਤੀ ਕਰਾਂ, ਇੱਕ ਸ਼ੇਰ ਸੀ ਜੰਗਲ ਵਿਚ ਰਿਹਾ ਕਰਦਾ ਤੇ ਇੱਕ ਮਿਸਤਰੀ ਉੱਥੇ ਜਾ ਕਰਦਾ ਤਰਖਾਣ ਲੱਕੜਾਂ ਵੱਢ ਕੇ ਲਿਆ ਕਰਦਾ, ਆਪਸ ਮੇਂ ਪ੍ਰੇਮ ਪੈ ਗਿਆ। ਇੱਕ ਦਿਨ ਰਾਤ ਵੱਡੀ ਲੰਘ ਗਈ ਤੇ ਕਹਿਣ ਲੱਗਾ ਸ਼ੇਰ ਕੇ ਭਰਾ ਤੂੰ ਮੇਰੇ ਘਰ ਹੀ ਇੱਥੇ ਰਹਿ ਪਓ। ਕਹਿਣ ਲੱਗੇ ਤੂੰ ਸ਼ੇਰ ਤੇਰੇ ਕੁਰਨੇ ਵਿਚ ਮੈਂ ਰਹਾਂ? ਕਹਿੰਦੇ ਹਾਂ ਰਹਿਣਾ ਚਾਹੀਦਾ, ਮੇਰੇ ਤੇ ਭਰੋਸਾ ਕਰ, ਆਪਾਂ ਮਿੱਤਰ ਕੀ ਹੋਏ ਜੇ ਹੁਣ ਮੈਂ ਤੇਰੀ ਰਾਤ ਨਾਲ ਸੁੱਖ ਨਾਲ ਕਟਾਵਾਂ। ਕਹਿੰਦੇ ਚੰਗਾ, ਉਹ ਰਾਤ ਉੱਥੇ ਰਿਹਾ ਬੜੇ ਸੁੱਖ ਦੇ ਨਾਲ ਨਾਲ ਰਿਹਾ, ਸਗੋਂ ਉਹਨੇ ਫਲ ਤੋੜ ਤੋੜ ਕੇ ਲਿਆ ਕੇ ਸ਼ੇਰ ਨੂੰ ਛਕਾਏ, ਬੜਾ ਖੁਸ਼ ਹੋਇਆ ਇਹ ਜਿਹੜਾ ਤਰਖਾਣ ਸੀ। ਇਹ ਕਹਿਣ ਲੱਗਾ ਹੁਣ ਕਿਸੇ ਦਿਨ ਮੇਰੇ ਘਰ ਵੀ ਚੱਲੀ, ਉਹਨੇ ਕਿਹਾ ਕਿ ਹੁਣ ਚੱਲ ਮੇਰੇ ਵੀ। ਕਹਿਣ ਲੱਗਾ ਅਸੀਂ ਜੰਗਲ ਦੇ ਪਾਤਸ਼ਾਹ ਸੀ, ਘਰਾਂ ਵਿਚ ਜਾਂਦੇ ਫਰਦੇ ਨਹੀਂ। ਕਹਿੰਦੇ ਫਿਰ ਆਪਣਾ ਜਰਾਨਾ ਪੱਕਾ ਧਣਾ ਨਾ ਹੋਇਆ, ਬਨੌਟੀ ਗੱਲ ਹੀ ਹੋਈ ਨਾ, ਫਿਰ ਤੂੰ ਆਪਣੇ ਆਪ ਨੂੰ ਵੱਡਾ ਮੈਨੂੰ ਛੋਟਾ ਹੀ ਸਮਝਿਆ ਨਾ। ਸੋ ਇਹ ਦਿਲੀ ਪਿਆਰ ਨੀ ਤੇਰਾ ਮੇਰਾ। ਜਦੋਂ ਇਹ ਗੱਲ ਕਹੀ ਕਹਿੰਦੇ ਚੰਗਾ ਭਲ ਕੇ ਆਉ। ਸੋ ਅਗਲੇ ਦਿਨ ਨਾਲ ਗਿਆ, ਕੁਛ ਲੇਟ ਪਹੁੰਚੇ ਘਰ, ਅੱਗੋਂ ਜਾਂਦੇ ਨੂੰ ਘਰ ਵਾਲੀ ਕੁਛ ਕਰਮ ਸੁਭਾਅ ਦੀ ਸੀ। ਸੋ ਉਸ ਤਰਖਾਣ ਦੇ ਉਹ ਕਹਿਣ ਲੱਗੀ ਕਿਉਂ ਲੇਟ ਆਇਆ? ਕਹਿਣ ਲੱਗੇ ਕੋਈ ਨੀ, ਆਪਣੇ ਮਿੱਤਰ ਨਾਲ ਮੈਂ ਗੱਲਾਂ ਬਾਤਾਂ ਕਰਦਾ ਆਇਆ, ਨਾਲੇ ਉਹ ਮੇਰੇ ਨਾਲ ਹੀ ਆਇਆ ਤੇ ਕੌੜਾ ਨਾ ਬੋਲ। ਸੋ ਕਹਿਣਗੇ ਕਿ ਇਹਦੇ ਘਰ ਵਾਲੀ ਕਿੰਨੀ ਇਹ ਕਮਬਖਤ ਹੈ, ਇਹ ਗਰਮ ਬੋਲਦੀ ਹੈ। ਕਹਿਣਗੇ ਉਹ ਕੌਣ ਹੈ ਤੇਰਾ ਮਿੱਤਰ? ਕਹਿਣ ਲੱਗੇ ਉਹ ਸ਼ੇਰ, ਜੰਗਲ ਦਾ ਸ਼ੇਰ। ਕਹਿਣ ਲੱਗੇ ਤੇਰੀ ਅੱਖ ਕੁੱਤਿਆਂ ਬਿੱਲਿਆਂ ਨਾਲ ਹੀ ਪ੍ਰੀਤੀ ਰਹੀ। ਜਦੋਂ ਇਹ ਗੱਲ ਸ਼ੇਰ ਨੇ ਸੁਣੀ ਬੜਾ ਸ਼ਰਮਸਾਰ ਹੋਇਆ, ਤਰਕ ਵੱਜੀ। ਸੋ ਇਹ ਤੀਰ ਵੱਜਿਆ, ਗੋਲੀ ਵੱਜੀ ਮਾਨੋ ਉਸ ਮੌਕੇ ਤੇ। ਕਹਿਣ ਲੱਗਾ ਸੋ ਸ਼ੇਰ ਕੇ ਭਰਾਵਾ, ਮੈਂ ਤੇਰੇ ਘਰ ਹੁਣ ਰਾਤ ਤਾਂ ਨਹੀਂ ਰਹਾਂਗਾ, ਇੱਕ ਕੰਮ ਕਰ, ਮੇਰੀ ਇਹੀ ਪ੍ਰਾਹੁਣਚਾਰੀ ਆ, ਤੇਰੇ ਕੋਲ ਜਿਹੜਾ ਕੁਹਾੜਾ ਤਿੱਖਾ ਲੱਕੜ ਨੂੰ ਵੱਢਣ ਵਾਲਾ, ਇਹ ਮੇਰੇ ਸਿਰ ਵਿਚ ਮਾਰ। ਕਹਿਣ ਲੱਗੇ ਇੱਕ ਤੂੰ ਮੇਰਾ ਮਿੱਤਰ, ਇੱਕ ਮੇਰੇ ਘਰ ਆਇਆ ਹੋਵੇ ਤੇ ਮੈਂ ਤੇਰੀ ਸੇਵਾ ਦੇ ਬਜਾਏ ਸਿਰ ਚ ਕੁਹਾੜਾ ਮਾਰਾਂ, ਇਹ ਨਹੀਂ ਫਬਦਾ। ਕਹਿਣ ਲੱਗਾ ਨਹੀਂ, ਜੇ ਨਾ ਮਾਰੇਗਾ ਮੈਂ ਤੇਰੇ ਨਾਲ ਅਤਿਅੰਤ ਨਾਰਾਜ਼ ਹਾਂ, ਫਿਰ ਮੈਂ ਖਾਲੀ ਮੁੜ ਜਾਵਾਂਗਾ। ਇਹਨੇ ਬਚਨ ਮੰਨਿਆ, ਸਿਰ ਵਿਚ ਕੁਹਾੜਾ ਮਾਰਿਆ। ਕਹਿਣ ਲੱਗਾ ਵੇਖ ਜ਼ਖਮ ਡੂੰਘਾ ਹੋਇਆ। ਕਹਿੰਦੇ ਕਾਫੀ ਡੂੰਘਾ। ਕਹਿੰਦੇ ਚੰਗਾ ਹੁਣ ਤੂੰ ਚੌਥੇ ਆਵੀਂ ਭਲਕੇ ਤੇ ਪਰਸੋਂ ਨਾ ਆਵੀਂ। ਇਹ ਚੌਥੇ ਦਿਨ ਗਿਆ, ਸ਼ੇਰ ਮਿਲਿਆ ਅੱਗੋਂ। ਕਹਿਣ ਲੱਗਾ ਮੇਰਾ ਸਿਰ ਵੇਖਿਓ, ਜ਼ਖਮ ਭਲਾ ਕਿੰਨਾ ਕੁ ਹੈ, ਜ਼ਖਮ ਦਾ ਨਾਮ ਨਿਸ਼ਾਨ ਹੀ ਨਹੀਂ, ਮਿਟ ਗਿਆ ਜ਼ਖਮ। ਕਹਿਣ ਲੱਗਾ ਵੇਖ, ਇਹ ਤੇਰੇ ਕੁਹਾੜੇ ਦਾ ਜਿਹੜਾ ਜ਼ਖਮ ਸੀ ਉਹ ਮੇਰੇ ਸਿਰ ਵਿਚ ਵੱਜਿਆ ਹੋਇਆ ਵੀ ਝੱਟ ਮਿਟ ਗਿਆ ਹੈ, ਪਰ ਜਿਹੜੀ ਤੇਰੀ ਘਰ ਵਾਲੀ ਨੇ ਬੋਲੀ ਮਾਰੀ ਸੀ ਨਾ ਬੋਲੀ, ਉਹ ਜਿਹੜਾ ਵੱਡਾ ਭਾਰੀ ਫੱਟ ਹੈ, ਸੱਲ ਹੈ, ਉਹ ਜ਼ਖਮ ਹੈ, ਉਹ ਸਾਰੀ ਉਮਰ ਹੀ ਉਸੇ ਤਰ੍ਹਾਂ ਰਹੇਗਾ, ਉਹ ਨਹੀਂ ਕਦੇ ਵੀ ਮਿਟ ਸਕਦਾ। ਸੋ ਗੁਰੂ ਪਿਆਰਿਓ, ਇੱਥੋਂ ਅਸੀਂ ਚੱਲੇ ਪਟਨੇ ਸਾਹਿਬ ਨੌ ਪੋਹ ਨੂੰ, ਅੱਜ ਸ਼ਾਇਦ ਅੱਠ ਜਾਂ ਨੌ ਚੇਤ ਹੈ, ਤਿੰਨ ਮਹੀਨੇ ਪਟਨੇ ਸਾਹਿਬ, ਸ੍ਰੀ ਹਜੂਰ ਸਾਹਿਬ, ਬੰਬੇ, ਕਲਕੱਤਾ, ਹੋਰ ਇਸੇ ਤਰ੍ਹਾਂ ਭਲਾਈ ਨਗਰ। ਸੋ ਇਸੇ ਤਰ੍ਹਾਂ ਆ ਭੋਪਾਲ ਤੇ ਹੋਰ ਰਸਤੇ ਦੇ ਤੇ ਅਹਿਮਦਾਬਾਦ, ਇਨ੍ਹਾਂ ਸਾਰੇ ਸ਼ਹਿਰਾਂ ਵਿਚੋਂ ਪ੍ਰਚਾਰ ਕਰਦੇ ਆਏ। 2122 ਭਾਈਆਂ ਨੇ ਅੰਮ੍ਰਿਤ ਛਕਿਆ, 2100 ਨੇ। ਨਾਲ ਇੱਕ ਬੇਨਤੀ ਕਿ ਉਨ੍ਹਾਂ ਲੋਕਾਂ ਨੇ ਇੱਕ ਤਾਨਾ ਮਾਰਿਆ, ਇੱਕ ਬੋਲੀ ਮਾਰੀ ਹੈ, ਉਹ ਬੜੀ ਸੀਨੇ ਨੂੰ ਦੁਖਦਾਇਕ ਲੱਗੀ ਹੈ। ਉਨ੍ਹਾਂ ਨੇ ਕਿਹਾ ਬਾਬਾ ਜੀ ਤੁਹਾਡਾ ਇਧਰ ਆਉਣਾ ਸਫਲਾ ਹੈ, ਅਸੀਂ ਜੀਵਾਂ ਨੂੰ ਤੁਹਾਨੂੰ ਕਹਿੰਦੇ ਹਾਂ, ਤੁਹਾਡੇ ਤੇ ਨਫ਼ਰਤ ਨਹੀਂ ਅਸੀਂ ਕਰਦੇ, ਅਸੀਂ ਤੁਹਾਨੂੰ ਤੱਕਦੇ ਰਹਿੰਦੇ ਹਾਂ ਤੁਹਾਡੇ ਰਾਹ ਕਦੋਂ ਆਓ, ਪਰ ਇੱਕ ਗੱਲ ਅਸੀਂ ਬੜੇ ਹੰਮੇ ਨਾਲ ਤੁਹਾਨੂੰ ਕਹਾਂਗੇ ਔਰ ਬੋਲੀ ਮਾਰਾਂਗੇ, ਤੁਹਾਡੇ ਸੀਨੇ ਚ ਤੀਰ ਨਾਲ ਵੀ ਵੱਧ ਤਿੱਖੀ ਜਿਹੜੀ ਤੁਹਾਨੂੰ ਰੜਕਦੀ ਰਹੇ ਬਹੁਤ ਚਿਰ। ਸੋ ਉਹ ਕਿਹੜੀ ਬੋਲੀ? ਕਹਿੰਦੇ ਜਾਓ ਆਪਣਾ ਪੰਜਾਬ ਜਾ ਕੇ ਸਾਂਭੋ, ਆਪਣਾ ਮਾਝਾ ਸਾਂਭੋ, ਵੇਖੋ ਉੱਥੇ ਨੌਜਵਾਨਾਂ ਦੀ ਕੀ ਹਾਲਤ ਹੈ, ਜਿੱਥੇ ਸੂਰਬੀਰ ਯੋਧੇ ਪੈਦਾ ਹੁੰਦੇ ਸੀ, ਅੱਜ ਉੱਥੋਂ ਦਾ ਨੌਜਵਾਨ ਅੱਧਾ ਮੁਸਲਮਾਨ ਬਣ ਰਿਹਾ, ਅੱਜ ਸਿੱਖੀ ਨੂੰ ਬਦਾਵੇ ਲਿਖੇ ਜਾ ਰਹੇ ਨੇ, ਅੱਜ ਉੱਥੇ ਸਿਰ ਮੁੰਨੇ ਹੋਏ, ਉੱਥੇ ਦਾੜੀਆਂ ਮੁੰਨੀਆਂ ਹੋਈਆਂ, ਉੱਥੇ ਲੋਕੀ ਸ਼ਰਾਬਾਂ ਪੀਣ, ਉੱਥੇ ਕਈ ਕਿਤੇ ਸੁਣਿਆ ਅਸੋਂ ਜਿਹੜੇ ਗਲ ਚੁੱਕੇ ਨੇ, ਮਰ ਚੁੱਕੇ ਨੇ, ਬਰਬਾਦ ਹੋ ਚੁੱਕੇ ਨੇ, ਉਹ ਤੰਬਾਕੂ ਵੀ ਵਰਤੀ ਜਾਂਦੇ ਨੇ। ਕਹਿੰਦੇ ਦੱਸੋ ਕਿੱਧਰ ਗਈ ਸਿੱਖੀ, ਉਹ ਕਿੱਧਰ ਗਈ ਅਣਖ ਤੇ ਗੈਰਤ, ਉਹ ਕਿੱਧਰ ਗਿਆ ਸੂਰਮਾਪੁਣਾ ਤੇ ਮਜਹਿਲਪੁਣਾ, ਜਾਓ ਜਾ ਕੇ ਆਪਣੇ ਦੇਸ਼ ਨੂੰ ਸਾਂਭੋ ਤੇ ਇਲਾਕਿਆਂ ਨੂੰ ਸਾਂਭੋ, ਮੁੜ ਕੇ ਇੱਧਰ ਆਇਓ, ਜੋ ਚਾਹੋ ਗੱਡੀਆਂ ਮੋਟਰਾਂ ਟਰੱਕ ਜੋ ਸਾਡੇ ਕੋਲ ਕਹੋਗੇ ਅਸੀਂ ਉੱਥੇ ਹੀ ਭੇਜਾਂਗੇ। ਉਥੇ ਤੁਰੇ ਆਉਣਗੇ, ਪਰ ਜਾਓ ਜਾ ਕੇ ਆਪਣਾ ਇਲਾਕਾ ਸਾਂਭੋ। ਸੋ ਗੁਰੂ ਪਿਆਰਿਓ, ਜੇ ਤਾਂ ਕਿਸੇ ਥੋੜੇ ਜਿਹੇ ਵੀ ਅਣਖ ਵਾਲੇ ਨੂੰ ਕੋਈ ਸੱਚੀ ਬੋਲੀ ਵੱਜੇ ਤਾਂ ਫਿਰ ਉਹਦਾ ਦਿਲ ਵੇਖ ਲਓ ਕਿਵੇਂ ਛਾਲਣੀ ਛਾਲਣੀ ਹੁੰਦਾ ਹੈ। ਸੋ ਇਹ ਆਪਾਂ ਤਰਕਾਂ ਕਦੋਂ ਤੱਕ ਸਹਾਰਾਂਗੇ? ਇਹ ਮਿਹਣੇ ਕਦੋਂ ਤੱਕ ਆਪਣੇ ਭਰਾ ਦੇਣਗੇ? ਮਿਹਣੇ ਸੱਚੇ ਨੇ, ਇਹ ਮਿਹਣੇ ਆਪਣੀ ਚੜ੍ਹਦੀ ਕਲਾ ਕਰਨ ਵਾਲੇ ਨੇ, ਇਹ ਟੈਂਦੀ ਕਲਾ ਕਰਨ ਵਾਲੇ ਨਹੀਂ, ਆਪਣੇ ਵਿਚ ਫੁੱਟ ਲੜਾਈਆਂ ਤੇ ਵਿਤਕਰੇ ਪਾਉਣ ਵਾਲੇ ਨਹੀਂ, ਆਪਾਂ ਨੂੰ ਇਕ ਮੁੱਠ ਤੇ ਮਜ਼ਬੂਤ ਤੇ ਚੜ੍ਹਦੀ ਕਲਾ ਵਿਚ ਕਰਨ ਵਾਲੇ ਇਹ ਤਾਨੇ ਨੇ। ਇਹ ਸੁਭਾਗ ਹੈ ਆਪਣਾ ਕਿ ਸਾਡੇ ਉਹ ਵੀਰ ਜਾਗੇ। ਉਨ੍ਹਾਂ ਵੀਰਾਂ ਨੇ ਇਹ ਦੁੱਖ ਮਹਿਸੂਸ ਕੀਤਾ, ਅਨੁਭਵ ਕੀਤਾ ਆਪਣੇ ਮਨ ਵਿਚ, ਹੈ ਤਾਂ ਆਪਣੇ ਪਿੰਡਾਂ ਤੋਂ ਗਏ ਹੋਏ ਨਾ, ਆਪਣੇ ਨੇ ਜਿਹੜੇ ਗੱਡੀਆਂ ਬਣਾ ਕੇ, ਕੋਈ ਕਲਕੱਤੇ ਬੈਠਾ, ਕੋਈ ਬੰਬੇ ਬੈਠਾ, ਕੋਈ ਪਟਨੇ ਸਾਹਿਬ ਬੈਠਾ, ਕੋਈ ਕਿਧਰੇ ਬੈਠਾ, ਆਪਣੇ ਨੇ ਨਾ ਉਹ। ਪਰ ਉਨ੍ਹਾਂ ਨੂੰ ਇਹ ਖਿਆਲ ਆਇਆ ਕਿ ਅਸੀਂ ਜੇ ਚੜ੍ਹਦੀ ਕਲਾ ਵਿਚ ਹੋਏ ਹਾਂ ਤਾਂ ਜਿੱਥੇ ਇਹ ਸਿੱਖੀ ਜੰਮੀ ਪਲੀ ਜਵਾਨ ਹੋਈ, ਜਿੱਥੋਂ ਸਿੱਖੀ ਬਾਹਰ ਫੈਲੀ ਪਰਖਾਂ ਹੋਈਆਂ, ਸੋ ਉਥੇ ਇਹ ਸਿੱਖੀ ਜੇ ਸਮਾਪਤ ਹੋ ਰਹੀ ਹੋਵੇ ਤਾਂ ਦੀਵੇ ਥੱਲੇ ਹਨੇਰਾ ਵੇਖ ਕੇ ਜਰਿਆ ਨਹੀਂ ਜਾ ਰਿਹਾ। ਇਸ ਵਾਸਤੇ ਗੁਰੂ ਪਿਆਰਿਓ, ਜੇ ਆਪਾਂ ਕੋਈ ਅਣਖ ਗੈਰਤ ਵਾਲੇ ਹਾਂ, ਸੂਰਮੇ ਜੋਧੇ ਤੇ ਬਲੀ ਹਾਂ, ਅੱਜ ਉਹ ਮੌਕਾ ਦੁਬਾਰਾ ਮੁੜ ਕੇ ਆਇਆ ਜਿਹੜਾ ਕਦੇ ਲਕੀਰ ਖਿੱਚੀ ਸੀ ਭਾਈ ਮਹਾਂ ਸਿੰਘ ਨੇ ਖੰਡੇ ਨਾਲ, ਆਓ ਟੁੱਟੀਆਂ ਕਢਾ ਲਈਏ ਗੁਰੂ ਕੇ ਪਿਆਰਿਓ। ਸੋ ਜਿਨ੍ਹਾਂ ਨੂੰ ਆਪਣਾ ਘਰ ਪਿਆਰਾ ਨਹੀਂ, ਜਿਨ੍ਹਾਂ ਨੂੰ ਧੀਆਂ ਪੁੱਤਰ ਘਰ ਵਾਲੀਆਂ ਪਿਆਰੀਆਂ ਨਹੀਂ, ਜਿਨ੍ਹਾਂ ਨੂੰ ਆਪਣੀ ਜਿੰਦ ਜਾਨ ਵੀ ਪਿਆਰੀ ਨਹੀਂ, ਜਿਨ੍ਹਾਂ ਨੂੰ ਕਲਗੀਆਂ ਵਾਲੇ ਦੀ ਸਿੱਖੀ ਕੇਵਲ ਪਿਆਰੀ ਹੈ, ਉਹ ਲੰਘੋ ਐਸ ਲਕੀਰ ਤੋਂ, ਕਰੋ ਆਪਣੇ ਆਪ ਨੂੰ ਕੁਰਬਾਨ। ਉਹ ਟੁੱਟ ਗਿਆ ਹੋਈਆਂ ਸਾਡੀਆਂ ਗੰਢੀਆਂ ਜਾਣ ਤੇ ਆਪਾਂ ਮੁਕਤੀਆਂ ਦੇ ਸਰੋਵਰ ਲਵਾ ਦਈਏ, ਮੁਕਤੀਆਂ ਦੇ ਸਰੋਵਰ ਸਦਾ ਵਾਸਤੇ ਜਿੱਥੋਂ ਮੁਕਤੀ ਪ੍ਰਾਪਤ ਹੁੰਦੀ ਰਹੇ। ਸੋ ਗੁਰੂ ਪਿਆਰਿਓ, ਅੱਜ ਦੁਬਾਰਾ ਉਹ ਸਮਾਂ ਆਪਾਂ ਉਸੇ ਮੋੜ ਤੇ ਫਿਰ ਆ ਗਏ। ਅੱਜ ਇਹ ਕੌਮ ਤਹਿਲੀ ਅਕਲਾਂ ਨੂੰ ਜਾਂਦੀ ਵੇਖ ਕੇ ਤਰਸ ਆਉਂਦਾ ਹੈ, ਬੜਾ ਭਾਰੀ ਚਿੱਤ ਵਿਚ ਦੁੱਖ ਹੁੰਦਾ ਹੈ ਕਿ ਤਨ ਬਾਜਾਂ ਵਾਲਿਆ ਤੂੰ ਐਡੀਆਂ ਕੁਰਬਾਨੀਆਂ ਕਰੇ, ਚਾਰੇ ਸਾਹਿਬਜ਼ਾਦੇ ਵਾਰੇ, ਅਨੰਦਪੁਰ ਸਾਹਿਬ ਦੇ ਸੁੱਖ ਛੱਡੇ, ਤੁਸੀਂ ਕਹਿੰਦੇ ਹੋ ਕਿ ਇਨ ਪੁੱਤਰ ਕੇ ਸੀ ਇਸ ਪਰਿਵਾਰ ਦੀਏ ਸੋ ਚਾਰ ਚਾਰ ਮੂਹੇ ਤੋਂ ਕਿਆ ਪਾਇਆ ਜੀਵਤ ਲੱਖ ਹਜ਼ਾਰ, ਤੇ ਅੱਜ ਅਸੀਂ ਤੇਰੇ ਪੁੱਤਰ ਕਪੁੱਤਰ ਬਣ ਜਾਈਏ। ਅੱਜ ਸੁਪੁੱਤਰ ਤਾਂ ਬਣਨਾ ਕਿਹਦੇ ਰਹਿ ਗਿਆ, ਪੁੱਤਰ ਵੀ ਨਹੀਂ ਰਹਿ ਗਏ, ਕਪੁੱਤਰ ਬਣਨ ਵੱਲ ਉਹਦੇ ਪਾਸੇ ਵੱਲ ਛੋਟੇ ਪਾਸੇ ਵੱਲ ਰੁੜ ਰਹੇ ਹਾਂ। ਸੋ ਗੁਰੂ ਕੇ ਪਿਆਰਿਓ, ਆਓ ਦੁਬਾਰਾ ਸਮਝੀਏ, ਸੋਚੀਏ, ਵਿਚਾਰੀਏ ਆਪਣੇ ਚਿੱਤ ਵਿਚ। ਇਸ ਇਲਾਕੇ ਵਿਚ ਬਾਬਾ ਜੀ ਭਾਗ ਲਾ ਰਹੇ ਨੇ, ਬਾਬਾ ਦਇਆ ਸਿੰਘ ਸਾਹਿਬ ਹਜ਼ਾਰਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਰਹੇ ਨੇ, ਤੁਸੀਂ ਆਪਣੇ ਜਥੇ ਨੂੰ ਵੀ ਜਿੱਥੇ ਜਿੱਥੇ ਆਗਿਆ ਕਰਦੇ ਜੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਸੋ ਜਿੰਨਾ ਗੁਰਮੁਖ ਪਿਆਰੇ ਨੇ ਇਕ ਸਾਲ ਦੇ ਵਿਚ ਵਿਚ ਹਜ਼ਾਰਾਂ ਨੇ ਛਕਿਆ ਇਸ ਇਲਾਕੇ ਵਿਚੋਂ, ਇਕ ਵੀ ਉੱਠ ਕੇ ਕੋਈ ਕਹਿ ਦੇਵੇ ਕਿ ਮੈਨੂੰ ਕੋਈ ਘਾਟਾ ਪਿਆ ਹੈ, ਕਮੀ ਆਈ ਹੈ। ਇਹ ਜੇ ਅੱਗੇ ਨਾਲ ਚੜ੍ਹਦੀ ਕਲਾ ਹੈ, ਉਨ੍ਹਾਂ ਪਿਆਰਿਆਂ ਦੀ ਬਦ ਫੈਲੀਆਂ ਛੱਡੀਆਂ, ਫਜ਼ੂਲ ਖਰਚੀਆਂ ਛੱਡੀਆਂ, ਸ਼ਰਾਬਾਂ ਕੁਰੀਤੀਆਂ ਛੱਡੀਆਂ, ਚੜ੍ਹਦੀ ਕਲਾ ਵਾਲੇ ਹੋਏ, ਫਿਰ ਆਪਾਂ ਉਨ੍ਹਾਂ ਦੀ ਰੀਸ ਹੀ ਕਰੀਏ, ਉਨ੍ਹਾਂ ਵੱਲ ਹੀ ਵੇਖੀਏ ਔਰ ਚੜ੍ਹਦੀ ਕਲਾ ਵਾਲਾ ਜੀਵਨ ਆਪਣਾ ਬਣਾਈਏ। ਆਪਾਂ ਨੂੰ ਧਰਮ ਦੀ ਪੌੜੀ ਤੇ ਚੜ੍ਹਨਾ ਚਾਹੀਦਾ ਹੈ, ਆਪਾਂ ਨੂੰ ਸੰਤਾਂ ਵਾਲੇ ਰਸਤੇ ਤੇ ਚੱਲਣਾ ਚਾਹੀਦਾ ਹੈ, ਆਪਾਂ ਨੂੰ ਬਾਬਾ ਸੋਹਣ ਸਿੰਘ ਸਾਹਿਬ ਜੀ ਦੇ ਪਾਏ ਪੂਰਿਆਂ ਤੇ ਚੱਲਣਾ ਚਾਹੀਦਾ ਹੈ। ਸਹੀ ਅਰਥਾਂ ਵਿਚ ਸ਼ਰਧਾਂਜਲੀ ਉਨ੍ਹਾਂ ਨੂੰ ਤਾਂ ਪ੍ਰਵਾਨ ਹੋਵੇਗੀ ਤੇ ਭੇਟ ਹੋਵੇਗੀ, ਨਹੀਂ ਤਾਂ ਆਪਣਾ ਸੱਚਾ ਸੁੱਚਾ ਪਿਆਰ ਨਹੀਂ। ਜੇ ਉਨ੍ਹਾਂ ਦਾ ਬਚਨ ਨਹੀਂ ਮੰਨਣਾ, ਜੇ ਉਨ੍ਹਾਂ ਦੇ ਜੀਵਨ ਅਨੁਸਾਰ ਨਹੀਂ ਅਸੀਂ ਚੱਲਣਾ, ਤਾਂ ਫਿਰ ਕੀ ਸਾਡਾ ਉਨ੍ਹਾਂ ਨਾਲ ਪਿਆਰ ਤੇ ਪ੍ਰੇਮ ਹੈ? ਇਸ ਵਾਸਤੇ ਇਹੀ ਸੱਚਾ ਪਿਆਰ ਤੇ ਪ੍ਰੇਮ ਮੈਂ ਤਾਂ ਬੇਨਤੀ ਕਰਾਂਗਾ, ਜਿੰਨੇ ਸਿੰਘ ਨਾਮ ਵਾਲੇ ਭਰਾਓ, ਕੱਲ ਮੈਂ ਬੇਨਤੀ ਕਰਾਂ, ਬਠਿੰਡੇ ਤੋਂ 4 ਮੀਲ ਦੂਰ ਇਕ ਨਰੂ ਵਾਲਾ ਪਿੰਡ ਹੈ, ਸੋ ਉਥੇ 122 ਅਖੰਡ ਪਾਠਾਂ ਦਾ ਭੋਗ ਪਿਆ, ਲੜੀ ਚੱਲ ਰਹੀ ਸੀ ਉਥੇ, ਕੱਲ ਇਸੇ ਤਰ੍ਹਾਂ ਬੇਨਤੀ ਕੀਤੀ ਗਈ, ਇਸੇ ਤਰ੍ਹਾਂ ਭਰੇ ਦੀਵਾਨ ਦੇ ਵਿਚ, ਤਾਂ ਸੈਂਕੜਿਆਂ ਦੇ ਜਵਾਨਾਂ ਨੇ ਉੱਠ ਕੇ ਪਰਣ ਕੀਤੇ ਕਿ ਅਸੀਂ ਦਾੜਾ ਕੇਸ ਨਹੀਂ ਮੁੰਨਾਂਗੇ, ਅਸੀਂ ਸ਼ਰਾਬ ਨਹੀਂ ਵਰਤਾਂਗੇ, ਹੋਰ ਕੋਈ ਕੁਰੀਤੀ ਨਹੀਂ ਕਰਾਂਗੇ। ਸੈਂਕੜੇ ਮਾਈਆਂ ਉੱਠ ਕੇ ਖੜੀਆਂ ਹੋਈਆਂ, ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪੁੱਤਰ ਪੋਤਰੇ ਦੋਹਤਿਆਂ ਦੇ ਕੇਸ ਕਦੇ ਭੁੱਲ ਕੇ ਵੀ ਨਹੀਂ ਮਨਾਵਾਂਗੇ। ਸੋ ਗੁਰੂ ਪਿਆਰੇ ਉਹਨਾਂ ਪਰਣ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਕਦੇ ਕਿਸੇ ਨੂੰ ਮੰਨਾਂਗੇ। ਮੈਨੂੰ ਚੇਤਿਆ ਉਹੀ 22 ਅੱਸੂ ਵਾਲਾ ਦਿਨ, ਸੋ ਆਪਣੇ ਇੱਥੇ ਬਾਬਾ ਬੁੱਢਾ ਜੀ ਦੀ ਭੀੜ, ਸੋ ਉਥੇ ਦਾਸ ਨੇ ਵੀ ਬੇਨਤੀ ਕੀਤੀ, ਨਾਲ ਬਾਬਾ ਖੜਕ ਸਿੰਘ ਜੀ ਨੇ ਬੜੇ ਭਰੇ ਹੋਏ ਦਿਲ ਦੇ ਨਾਲ ਇਕ ਬੇਨਤੀ ਕੀਤੀ ਸੀ, ਸੰਗਤ ਨੂੰ ਮੁਗਾਰ ਪਾਈ ਸੀ, ਕੌਮ ਨੂੰ ਤੁੰਬਿਆ ਸੀ 15 ਮਿੰਟਾਂ ਵਿਚ, ਉਨ੍ਹਾਂ ਦੇ ਨੇਤਰਾਂ ਵਿਚ ਹੰਝੂ ਡਿੱਗ ਪਏ ਸਨ ਕਿ ਖਾਲਸਾ ਕੌਮ ਦੀ ਆਹ ਹਾਲਤ, ਦਾੜੇ ਕੇਸ ਮੁੰਨੀ ਜਾਣ, ਉੱਠੋ ਜਿਹੜੇ ਅੱਜ ਤੋਂ ਦਾੜਾ ਕੇਸ ਮਨਾਉਣ ਤੋਂ ਹਟਣਗੇ ਤੇ ਕੇਸ ਦਾੜੇ ਰੱਖਣਗੇ। ਮੈਨੂੰ ਵੀ ਉਨ੍ਹਾਂ ਆਗਿਆ ਕੀਤੀ, ਮੈਂ ਵੀ 10 ਮਿੰਟ ਬੇਨਤੀ ਕੀਤੀ, 5000 ਜਵਾਨ ਉੱਠੇ ਸੀ, 5000। ਉਹ ਫਿਲਮ ਤਿਆਰ ਹੋਈ ਹੈ, ਬਕਾਇਦਾ ਕਦੇ ਵਿਖਾਇਆ ਕਰਾਂਗੇ ਧਾਰਮਿਕ ਫਿਲਮਾਂ ਦੇ ਵਿਚ, ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਉਦੋਂ ਦਾੜੇ ਤੇ ਕੇਸ ਰੱਖੇ। ਗੁਰੂ ਪਿਆਰਿਓ, ਸੋ ਆਪਣਾ ਇਤਿਹਾਸ ਮੁੜ ਕੇ ਦੁਹਰਾਉਣਾ ਪਵੇਗਾ, ਸੋ ਭਾਵ ਅੰਮ੍ਰਿਤ ਛਕਣਾ ਪਵੇਗਾ, ਦਾੜਾ ਤੇ ਕੇਸ ਸਾਬਤ ਰੱਖਣੇ ਪੈਣਗੇ, ਬਾਣੀ ਦੇ ਨਿਤਰੇਮ ਚੜ੍ਹਦੀ ਕਲਾ ਦਾ ਜੀਵਨ ਧਾਰਨਾ ਪਵੇਗਾ, ਕੁਰਹਿਤਾਂ ਤੋਂ ਬਚ ਕੇ ਰਹਿਤ ਰੱਖ ਕੇ ਬਾਣੀ ਦੇ ਨਿਤਨੇਮੀ ਬਣ ਕੇ ਆਪਣਾ ਆਲੋਕ ਵੀ ਸਫਲਾ ਤੇ ਆਪਣਾ ਪ੍ਰਲੋਕ ਵੀ ਆਪਾਂ ਸਫਲਾ ਕਰਨਾ ਹੈ। ਸੋ ਅੱਜ ਰਾਤ ਨੂੰ ਖੰਡੇ ਦਾ ਅੰਮ੍ਰਿਤ ਤਿਆਰ ਹੋ ਰਿਹਾ, ਪੀਓ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ, ਉਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਪੀਓ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ। ਸੋ ਆਪਣਾ ਜਨਮ ਸਫਲਾ ਹੋਵੇ, ਆਪਣੇ ਤਰੈਮਤਾ ਹੋਣ। ਮੈਂ ਇੰਨੀਆਂ ਬੇਨਤੀਆਂ ਕਹਿ ਕੇ ਖਿਮਾ ਦਾ ਜਾਚ ਕਹਾਂ, ਭਾਵੇਂ ਕਥਾ ਜਿੰਨੀ ਮਰਜ਼ੀ ਹੋਰ ਅਗਾਂਹ ਵਧਾਈਏ, ਪਰ ਬਾਕੀ ਵੀ ਗੁਰਮੁਖ ਬੋਲਣ ਵਾਲੇ ਨੇ। ਅੱਜ ਵੱਡਾ ਭਾਰੀ ਦਿਹਾੜਾ ਹੈ ਜੋੜ ਮੇਲੇ ਦਾ, ਸਾਰਿਆਂ ਨੂੰ ਹੱਕ ਮਿਲਣਾ ਚਾਹੀਦਾ, ਉਹ ਆਪੋ ਆਪਣੀਆਂ ਬੇਨਤੀਆਂ ਕਰਨ, ਸ਼ਰਧਾ ਦੇ ਫੁੱਲ ਹਾਜ਼ਰ ਕਰਨ। ਮੈਂ ਧੰਨਵਾਦੀ ਹਾਂ ਸੰਗਤ ਦਾ, ਭਾਵੇਂ ਬਿਜਲੀ ਵਿਚੋਂ ਇਕ ਵਾਰੀ ਬੰਦ ਹੋ ਗਈ, ਸੋ ਫਿਰ ਵੀ ਸੰਗਤ ਬੜੇ ਟਿਕਾਅ ਨਾਲ ਬੈਠੀ ਰਹੀ, ਲੰਗਰ ਛਕਣ ਵਾਲੇ ਕੇਵਲ ਗਏ, ਬਾਕੀ ਦੇ ਫਿਰ ਧਿਆਨ ਨਾਲ ਸੁਣਿਆ। ਦੁਬਾਰਾ ਬੇਨਤੀ ਇਹੀ ਹੈ ਗੁਰੂ ਕੇ ਪਿਆਰਿਓ, ਸਿੱਖੀ ਨੂੰ ਪਾਈ ਬੇਦਾਵਾ ਨਾ ਦਿਓ, ਸਿੱਖੀ ਤੋਂ ਖਾਰਜ ਨਾ ਹੋਵੋ, ਇਹ ਧਰਮ ਦੀ ਪੌੜੀ ਨਹੀਂ ਆਪਾਂ ਛੱਡਣੀ, ਮਹਾਤਮਾ ਵਾਲਾ ਰਸਤਾ ਨਹੀਂ ਕਦੇ ਆਪਾਂ ਤਿਆਗਣਾ, ਮਨਮੁੱਖਾਂ ਵਾਲੇ ਕੁਰਾਏ ਨਹੀਂ ਕਦੇ ਪੈਣਾ, ਨਰਕਾਂ ਵੱਲ ਥੱਲੇ ਨੂੰ ਨਹੀਂ ਕਦੇ ਜਾਣਾ, ਪੌੜੀ ਚ ਚੜ੍ਹ ਕੇ ਤਾਂ ਸਤਖੰਡ ਦੀ ਪ੍ਰਾਪਤੀ ਕਰਨੀ ਹੈ, ਤੈਂਦੀਆਂ ਕਲਾ ਵੱਲ ਨਹੀਂ ਜਾਣਾ, ਚੜ੍ਹਦੀਆਂ ਕਲਾ ਵੱਲ ਨੂੰ ਆਪਾਂ ਜਾਣਾ ਹੈ, ਤਾਂਹੀਆਂ ਆਪਣੇ ਜੋੜ ਮੇਲੇ ਸਫਲੇ। ਸਤਿਗੁਰੂ ਜੀ ਨੂੰ ਭਾਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਭਾਵੇਗਾ, ਕਦੇ ਜੋੜ ਮੇਲੇ ਆਉਣਗੇ, ਜਦੋਂ ਇਕ ਫੀਸਦੀ ਵੀ ਕੋਈ ਸਿੰਘ ਨਾਮ ਵਾਲਾ ਦਾੜਾ ਕੇਸ ਮੁੰਨੇ ਵਾਲਾ ਨਹੀਂ ਮਿਲੇਗਾ, ਹਜੂਰ ਲਿਆਉਣਗੇ, ਉਹ ਸਮਾਂ ਜ਼ਰੂਰ ਕਿਰਪਾ ਕਰਨਗੇ, ਤਰਸ ਕਰਨਗੇ। ਸੋ ਬਹੁਤ ਖੁਸ਼ੀਆਂ ਭਰੇ ਉਹ ਦਿਹਾੜੇ ਆਪਣੇ ਤੇ ਆਉਣਗੇ। ਮੈਂ ਇਨ੍ਹਾਂ ਅੱਖਰਾਂ ਨਾਲ ਸੋ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ। ਸੋ ਸੰਗਤ ਦੇ ਚਰਨਾਂ ਚ ਬੇਨਤੀਆਂ ਕਰਦੇ ਹਾਂ, ਜੋ ਭੁੱਲਾਂ ਚੁੱਕਾਂ ਹੋਈਆਂ ਹੋਣ ਉਨ੍ਹਾਂ ਦੀ ਖਿਮਾ ਮੰਗਦਾ ਹਾਂ, ਬੇਨਤੀ ਕਰਦਾ। ਸਭ ਸੰਗਤਾਂ ਨੂੰ ਪਤਾ ਹੈ ਕਿ ਪਹੁੰਚੇ ਸਨ ਜਦੋਂ, ਸੋ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਸ ਵਾਰੀ ਬੰਬੇ ਪਹੁੰਚੇ, ਸੰਗਤਾਂ ਨੇ ਨੇਤਰ ਵਿਛਾਏ ਨੇਤਰ, ਬਾਬਾ ਜੀ ਕਹਿਣਗੇ ਇੱਕ ਟਰੱਕ ਦੀ ਲੋੜ ਹੈ, ਗੱਡੀ ਦੀ ਲੋੜ ਹੈ। ਸੋ ਕਹਿਣਗੇ ਸਤਬਚਨ ਜੀ, ਸ਼ਾਇਦ ਗੱਡੀ ਤਾਂ 1.25 ਲੱਖ ਦੀ ਆ ਜਾਣੀ ਸੀ, ਉਥੋਂ ਮੈਨੂੰ ਪਤਾ ਲੱਗਾ 1,35,000 ਜਾਂ 40,000 ਰੁਪਈਆ ਸੰਗਤਾਂ ਨੇ ਅੱਗੇ ਢੇਰੀ ਕੀਤਾ, ਨਾਲ ਬੇਨਤੀ ਕੀਤੀ ਕਿ ਸ਼ੁਕਰ ਬਾਬਾ ਬਿਧੀ ਚੰਦ ਜੀ ਅਸੀਂ ਸਮਝਿਆ ਸਾਡੇ ਕੋਲ ਚੱਲ ਕੇ ਆਏ ਨੇ, ਬਾਬਾ ਸੋਹਣ ਸਿੰਘ ਜੀ ਚੱਲ ਕੇ ਆਏ ਨੇ, ਇੰਨਾ ਪਿਆਰ ਤੇ ਸਤਿਕਾਰ। ਅੱਗੇ ਬੜੋਦੇ ਗਏ, ਅਹਿਮਦਾਬਾਦ ਗਏ, ਜਿੱਥੇ ਜਿੱਥੇ ਵੀ ਗਏ ਨੇ ਉਥੇ ਸੰਗਤਾਂ ਨੇ ਨੇਤਰ ਵਿਛਾਏ ਨੇ। ਗੁਰੂ ਪਿਆਰਿਓ, ਇੱਥੇ ਬੇਅੰਤ ਸੇਵਾ ਆਪ ਕਰ ਰਹੇ ਹੋ। ਸੋ ਉਹ ਟਰੱਕ ਬਣ ਕੇ ਪੁੱਜ ਚੁੱਕਾ ਹੈ, ਅੱਜ ਹੀ ਮੇਰੇ ਮਨ ਵਿਚ ਖਿਆਲ ਸੀ ਕਿ ਉਹ ਟਰੱਕ ਬਣ ਗਿਆ ਹੋਵੇਗਾ, ਆਉਂਦੇ ਬਾਬਾ ਜੀ ਨੇ ਦਸਿਆ ਕਿ ਤਿਆਰ ਹੋਇਆ, ਹਲੇ ਰਜਿਸਟਰੇਸ਼ਨ ਉਸ ਦੀ ਹੋਣੀ ਹੈ, ਤਿਆਰ ਹੋ ਕੇ ਆ ਗਿਆ, ਉਹ ਸੇਵਾ ਕਰੇਗਾ ਗੁਰੂ ਘਰ ਦੀ। ਸੋਹਣੇ ਜੇ ਸਰੋਵਰ ਗੁਰੂ ਘਰ ਦੇ ਲੱਗ ਰਹੇ ਨੇ, ਪੰਜਵੇਂ ਪਾਤਸ਼ਾਹ ਯਾਦਗਾਰ, ਤਾਂ ਕਿਆ ਸੋਹਣੀ ਕੰਧ ਕੱਢ ਕੇ ਆ ਸਟੇਜਾਂ ਬਣਾ ਕੇ, ਅੱਗੇ ਨਾਲੋਂ ਕਿਆ ਸੋਹਣਾ ਇਹ ਜਿੱਥੇ ਦੀਵਾਨ ਸਜਣਾ, ਅੱਗੇ ਨਾਲੋਂ ਪੰਡਾਲ ਹੀ ਵੇਖ ਲਓ ਕਿੰਨੀ ਤਰੱਕੀ ਕਰ ਗਿਆ, ਸੋਹਣੇ ਕਿਆ ਸੋਹਣੀਆਂ ਸਜਾਵਟਾਂ ਨੇ, ਸੰਗਤ ਉਪਰ ਸਜੀ ਹੋਈ ਕਿਆ ਸੋਹਣੀ ਫਬ ਰਹੀ ਹੈ। ਸੋ ਗੁਰੂ ਪਿਆਰਿਓ, ਇਹ ਦਿਨ ਦੂਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ, ਹੋਰ ਵੀ ਹੋਵੇਗੀ, ਹਜੂਰ ਮੇਰਾ ਕਰਨਗੇ। ਸੋ ਆਪਾਂ ਨੂੰ ਇਹ ਵੀ ਚਾਹੀਦਾ ਕਿ ਆਪਣੀ ਧਰਮ ਦੀ ਕਿਰਤ ਵੀ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨ ਉਹ ਵੀ ਸਫਲੀ ਕਰਨੀ ਹੈ, ਸੇਵਾ ਵਿਚ ਵੀ ਹੱਥ ਵਟਾਉਣਾ ਹੈ। ਗੁਰੂ ਘਰ ਵਿਚ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੈ ਗੁਰ ਸਰਬ ਨਿਧਾਨ ਦਾਨ ਦੇਤ ਹੈ, ਇਕ ਕੌਡੀ ਦਿੱਤਿਆਂ ਤੋਂ ਤੇ ਇਥੋਂ ਖਜ਼ਾਨੇ ਮਿਲਦੇ ਨੇ, ਅਸੀਂ ਇੱਥੇ ਦੇਣਾ ਕੀ ਹੈ, ਲੈਣਾ ਲੈਣਾ ਹੈ। ਸੋ ਇਕ ਸਿੰਘ ਖਡੂਰ ਸਾਹਿਬ ਦਾ ਉਹਨੇ ਕਿਹਾ ਸੀ ਕਿ ਮੈਂ ਜੇ 9 ਗੱਡੀਆਂ ਹੋਣ ਤਾਂ ਇਕ ਮੈਂ ਗੱਡੀ ਪ੍ਰਚਾਰ ਵਾਸਤੇ ਦੇਵਾਂ। ਸੋ ਸਤਿਗੁਰੂ ਨੇ ਕਿਰਪਾ ਕੀਤੀ, 8-9 ਗੱਡੀਆਂ ਬਣੀਆਂ, ਇਸ ਵਾਰੀ ਕਹਿਣ ਲੱਗੇ ਗੱਡੀ ਲੈ ਲਓ। ਮੈਂ ਖਿਆਲ ਕੀਤਾ ਚਿੱਤ ਭਲਾਈ ਨਗਰ ਦੀ ਸੰਗਤ ਨੇ ਜੀਪ ਦਿੱਤੀ ਹੈ 60,000 ਰੁਪਏ ਦੀ ਡੀਜ਼ਲ ਵਾਲੀ, ਉਹ ਸਾਂਭਣੀ, ਇਕ ਹੋਰ ਨਿਸ਼ਾਨ ਗੱਡੀ ਸੰਗਤਾਂ ਦਿੱਤੀ ਹੈ, ਇਕ ਜਾਊਗਾ ਵੱਡੀਆਂ ਬੱਸਾਂ ਛੋਟੀ ਬੱਸ ਤੇ ਹੋਰ ਇੰਨੀਆਂ ਸਾਂਭਣੀਆਂ ਵੀ। ਇਸ ਵੇਲੇ ਮੈਂ ਮਾਣ ਨਹੀਂ ਕਰ ਰਿਹਾ, ਹੰਕਾਰ ਨਹੀਂ ਕਰ ਰਿਹਾ, ਕੋਈ ਹੋਰ ਨਾ ਅਰਥ ਕੱਢ ਲਵੇ ਵੀਰ, ਪਰ ਨਹੀਂ, ਜਿਹੜਾ ਨਾਲ ਰਹਿਣ ਵਾਲੀਆਂ ਫੌਜਾਂ ਕੁਛ ਲਿਆਈ ਵੀ ਵਿਖਾ ਜਾਂਦੇ ਨੇ, ਇਸ ਵਾਸਤੇ ਖਿਆਲ ਆਇਆ ਕਿ ਇਕੋ ਵਾਰੀ ਇੰਨੀਆਂ ਗੱਡੀਆਂ ਸਾਂਭਣੀਆਂ, ਸ਼ਾਇਦ ਸਾਡੇ ਸਾਂਭਣ ਵਿਚ ਕੁਛ ਦਿੱਕਤ ਹੋਵੇ। ਬੇਨਤੀ ਕੀਤੀ ਕਿ ਭਾਈ ਅਗਲੇ ਸਾਲ ਲਵਾਂਗੇ, ਔਰ ਆਉਂਦਿਆਂ ਨੂੰ ਗੱਡੀ ਤਿਆਰ ਹੋਵੇ, ਬਾਡੀ ਬੱਝੀ ਹੋਵੇ, ਇਹ ਨਾ ਹੋਵੇ ਕਿ ਚੈਸਿਸ ਲੈ ਕੇ ਦਿੰਦੇ ਹਾਂ ਤੇ 2 ਮਹੀਨਿਆਂ ਨੂੰ ਫਿਰ ਆਇਓ, ਇਉਂ ਨਹੀਂ ਕਰਨਾ। ਸੋ ਭਾਵ ਕੀ ਕਿ ਸੰਗਤਾਂ ਦੇ ਚਿੱਤ ਵਿਚ ਗੁਰੂ ਘਰ ਦਾ ਪ੍ਰਚਾਰ ਔਰ ਗੁਰੂ ਘਰ ਦੇ ਅਸਥਾਨ ਸਰੋਵਰ ਬਣਾਉਣ ਵਾਸਤੇ ਇੰਨੇ ਉਤਸ਼ਾਹ ਨੇ ਤੇ ਆਪਣੇ ਚਿੱਤ ਵਿਚ ਵੀ ਉਤਸ਼ਾਹ ਕੁਝ ਪੈਦਾ ਹੋਣਾ ਚਾਹੀਦਾ। ਇਸ ਵਾਸਤੇ ਮੈਂ ਇਹ ਬੇਨਤੀ ਕਰ ਰਿਹਾ। ਆ ਹੁਣੇ ਹੀ ਗੁਰਮੁਖ ਪਿਆਰੇ ਸੋਹਣੀ ਜੀ ਖ਼ਬਰ ਸੁਣਾ ਰਹੇ ਨੇ, ਇਹ ਪੰਜਵੇਂ ਪਾਤਸ਼ਾਹ ਅੰਤਰਾ ਪਾਤ ਦੇਵ ਸਭਾ ਮੁਲ ਇੰਦਰ ਮਹਾਸਿਵ ਜੋਗ ਕਰੀ, ਹੁਣ ਵੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛੱਡਿਓ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਸੋ ਅਰਜਨ ਮਾਏ ਧਰੀ। ਉਨ੍ਹਾਂ ਸੰਗਤਾਂ ਨੇ ਇੱਥੇ ਚਰਨ ਪਾਏ, ਉਨ੍ਹਾਂ ਦੀ ਯਾਦ ਵਿਚ ਸਰੋਵਰ ਬਣ ਰਿਹਾ ਹੈ। ਸੋ ਉਥੇ ਨਿਸ਼ਾਨ ਸਾਹਿਬ ਚਲਾਉਣ ਵਾਸਤੇ ਇੰਗਲੈਂਡ ਵਿਚੋਂ ਸਿੰਘ ਨੇ ਹੁਣੇ ਹੀ 10,000 ਰੁਪਈਆ ਭੇਜਿਆ, 10,000 ਰੁਪਈਆ ਜੋ ਉਥੇ ਨਿਸ਼ਾਨ ਸਾਹਿਬ
ਲੱਗੇਗਾ।
ਨਾਲ ਹੀ ਉਨ੍ਹਾਂ ਨੇ ਹੋਰ ਵੀ ਬੇਨਤੀ ਕੀਤੀ ਹੈ ਕਿ ਨਿਸ਼ਾਨ ਸਾਹਿਬ ਜਰਾ ਮਜ਼ਬੂਤ ਚਲਾਉਣਾ ਹੈ, ਇਹ ਜ਼ਰੂਰੀ ਨਹੀਂ ਕਿ 10,000 ਵਿਚ ਹੀ ਬਣਾਉਣਾ। ਕਹਿੰਦੇ ਜੇ ਹੋਰ ਵੀ ਲੱਗੇਗਾ ਤਾਂ ਅਸੀਂ ਫਿਰ ਵੀ ਹਾਜ਼ਰ ਹਾਂ, ਜਿੰਨਾ ਹੋਰ ਵੀ ਖਰਚ ਹੋਵੇ। ਸੋ ਗੁਰੂ ਪਿਆਰਿਓ, ਇਹ ਖੁਸ਼ੀ ਦੀ ਗੱਲ ਹੈ, ਚੜ੍ਹਦੀਆਂ ਕਲਾ ਹੋਣੀਆਂ ਚਾਹੀਦੀਆਂ ਨੇ, ਹਜ਼ੂਰ ਮੇਰਾ ਕਰਨ। ਸੋ ਸਭ ਤੋਂ ਮੁੱਢਲੀ ਗੱਲ, ਅੰਮ੍ਰਿਤ ਛਕੋ, ਸਿੱਖ ਬਣੀਏ ਪਹਿਲਾਂ, ਆਪਾਂ ਉਹ ਰਸਤਾ ਤਲਬ ਲਈਏ ਨਾ, ਪੌੜੀ ਤਾਂ ਹੱਥ ਚ ਪਕੜੀਏ, ਡੰਡੇ ਡੰਡੇ ਚੜ੍ਹਦੇ ਚੱਲਾਂਗੇ, ਹਜ਼ੂਰ ਆਪੇ ਚੜ੍ਹਾਈ ਚੱਲਣਗੇ, ਅੰਤ ਨੂੰ ਪਹੁੰਚ ਜਾਵਾਂਗੇ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਮੈਂ ਇਕ ਹੋਰ ਬੇਨਤੀ ਕਰਦਾ ਹਾਂ, ਅੱਗੇ ਵੀ ਕੀਤੀ ਹੈ ਕਿ ਸਭ ਜਥੇਬੰਦੀਆਂ ਨੂੰ ਇਕ ਮੁੱਠ ਹੋ ਕੇ ਗੁਰੂ ਕੇ ਕੇਸਰੀ ਨਿਸ਼ਾਨ ਸਾਹਿਬ ਅੱਗੇ ਆਪਣਾ ਸੀਸ ਝੁਕਾ ਕੇ, ਜੋ ਦਸਾਂ ਪਾਤਸ਼ਾਹੀਆਂ ਨੇ ਨਿਸ਼ਾਨ ਝੁਲਾਇਆ ਹੈ, ਚੂਤ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਉਸ ਥੱਲੇ ਇਕੱਠੇ ਹੋ ਕੇ ਬਹੁਤ ਵੱਡੀ ਪਾਰੀ ਨਿਗਰ ਤੇ ਠੋਸ ਸੇਵਾ ਗੁਰੂ ਘਰ ਦੀ, ਗੁਰੂ ਕੇ ਪੰਥ ਦੀ, ਸਿੱਖੀ ਦੀ ਕਰਨੀ ਚਾਹੀਦੀ ਹੈ। ਸਭ ਜਥੇਬੰਦੀਆਂ ਨੂੰ ਇਕ ਮੁੱਠ ਹੋ ਕੇ ਬਹੁਤੇ ਪਿਆਰ ਤੇ ਪ੍ਰੇਮ ਦਾ ਸਬੂਤ ਦੇ ਕੇ ਕੁਰੀਤੀਆਂ ਦੂਰ ਕਰਨ ਵਾਸਤੇ ਲੱਕ ਬੰਨ ਲੈਣਾ ਚਾਹੀਦਾ ਹੈ, ਕੌਮ ਦੀ ਸੁਧਾਈ ਕਰਨੀ ਚਾਹੀਦੀ ਹੈ, ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਇਹ ਵੀ ਸੱਚੇ ਪਾਤਸ਼ਾਹ ਏਕਤਾ ਸਾਨੂੰ ਸਾਰਿਆਂ ਨੂੰ ਬਖਸ਼ਣ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓਨ ਨਾ ਇੱਥੇ ਦੁੱਖ ਘਨੇਰਿਆ, ਅੱਗੇ ਠੋਰ ਨਾ ਠਾਓ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ ਪਾਵੇ, ਮਰ ਨਾ ਜਾਹੀ ਜਿਨਾ ਬਿਸਰਤ ਰਾ, ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਮਰ ਨਾ ਜਾ my जिन्ना बिसरत राम।